ਦੁਬਾਰਾ ਤੋਂ ਸ਼ਾਇਦ ਇੰਨੀ ਜਲਦੀ ਰਿਕਵਰ ਨਾ ਕਰ ਸਕਣ। ਔਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ, ਅਮੈਰੀਕਾ ਦੇ ਯੂਐਸ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਔਰ ਡਿਫੈਂਸ ਮਿਨਿਸਟਰ ਅੱਜ ਕੱਲ੍ਹ ਇੰਡੀਆ ਦੇ ਵਿੱਚ ਹੈਗੇ ਨੇ, ਜਿੱਥੇ ਕਿ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਯੂਐਸ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਵੱਡਾ ਐਲਾਨ ਕੀਤਾ ਹੈਗਾ ਇੰਡੀਆ ਦੇ ਨਾਲ ਮਿਲਟਰੀ ਐਗਰੀਮੈਂਟ ਜਿੱਥੇ ਸਾਈਨ ਕੀਤਾ, ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜੋ ਚਾਈਨਾ ਦੇ ਨਾਲ ਹਾਲ ਹੀ ਦੇ ਵਿੱਚ ਗਲਵਾਨ ਦੇ ਵਿੱਚ ਕਲੈਸ਼ ਹੋਇਆ ਸੀਗਾ, ਅਮੈਰੀਕਾ ਪੂਰੀ ਤਰ੍ਹਾਂ ਇੰਡੀਆ ਦੀ ਸਪੋਰਟ ਕਰ ਰਿਹਾ। ਅਸੀਂ ਦੱਸ ਦਈਏ ਕਿ ਅਨਾਊਂਸਮੈਂਟ ਕਰਨ ਦੇ ਮੌਕੇ ਯੂਐਸ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ, ਯੂਐਸ ਡਿਫੈਂਸ ਮਿਨਿਸਟਰ ਮਾਰਕ ਐਸਪਨਰ, ਉਹਨਾਂ ਦੇ ਨਾਲ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ, ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਹੈਦਰਾਬਾਦ ਹਾਊਸ ਦਿੱਲੀ ਦੇ ਵਿੱਚ ਇਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਜਿਹੜੀ ਇਹ ਸਾਰੀ ਡਿਟੇਲਸ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ, ਜਿੱਥੇ ਕਿ ਦੋਨੋਂ ਕੰਟਰੀਜ਼ ਦੇ ਡਿਫੈਂਸ ਮਿਨਿਸਟਰ, ਦੋਨੋਂ ਕੰਟਰੀਜ਼ ਦੇ ਫੋਰਨ ਅਫੇਅਰਸ ਮਿਨਿਸਟਰ ਉਹਨਾਂ ਨੇ ਕਿਹਾ ਹੈਗਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਔਰ ਅਮੈਰੀਕਾ ਦਾ ਜਿਹੜਾ ਅਲਾਇੰਸ ਹੈ ਹੋਰ ਜ਼ਿਆਦਾ ਸਟਰੋਂਗ ਕੀਤਾ ਜਾਵੇ। ਨਾਲ ਹੀ ਇਸ਼ਾਰਾ ਕੀਤਾ ਕਿ ਇੰਡੋ ਪੈਸਿਫਿਕ ਰੀਜਨ ਦੇ ਉੱਤੇ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਸਾਡੇ ਲੀਡਰਸ ਕਮਿਟਿਡ ਨੇ, ਜਿੱਥੇ ਕਿ ਅਸੀਂ ਇਹ ਸਾਫ਼ ਕਰ ਦੇਣਾ ਚਾਹੁੰਦੇ ਹੈਗੇ ਹਾਂ ਕਿ ਚਾਈਨਾ ਦੀ ਜਿਹੜੀ ਕਮਿਊਨਿਸਟ ਪਾਰਟੀ ਹੈ ਉਹ ਡੈਮੋਕ੍ਰੇਸੀ ਦੀ ਦੋਸਤ ਨਹੀਂ ਹੈ। ਮਾਈਕ ਪੋਂਪੀਓ ਨੇ ਕਿਹਾ ਹੈ ਕਿ ਨਾ ਤਾਂ ਚਾਈਨਾ ਦੇ ਵਿੱਚ ਕੋਈ ਰੂਲ ਆਫ ਲਾਅ ਹੈ, ਨਾ ਟਰਾਂਸਪਰੈਂਸੀ ਹੈ, ਨਾ ਫਰੀਡਮ ਹੈ, ਔਰ ਇਹਦੇ ਚੱਲਦਿਆਂ ਅਸੀਂ ਚਾਹੁੰਦੇ ਹੈਗੇ ਕਿ ਇੰਡੋ ਪੈਸਿਫਿਕ ਏਰੀਆ ਦੇ ਵਿੱਚ ਇੱਕ ਫਰੀ ਔਰ ਓਪਨ ਔਰ ਪ੍ਰੋਸਪੈਰਸ ਇੰਡੋ ਪੈਸਿਫਿਕ ਵਾਸਤੇ ਸਾਡੀ ਸਾਰੀਆਂ ਕੰਟਰੀਜ਼ ਦੀ ਆਪਸੀ ਕੋਆਪਰੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਯਾਦ ਰਹੇ ਕਿ ਨਾ ਸਿਰਫ ਇੰਡੀਆ ਔਰ ਅਮਰੀਕਾ ਬਲਕਿ ਹਾਲ ਹੀ ਦੇ ਵਿੱਚ ਜਪਾਨ ਔਰ ਆਸਟ੍ਰੇਲੀਆ ਨੂੰ ਵੀ ਇਸ ਅਲਾਇੰਸ ਦੇ ਵਿੱਚ ਸ਼ਾਮਿਲ ਕੀਤਾ ਗਿਆ, ਜਿਹਦੇ ਬਾਰੇ ਕਿ ਚਾਈਨਾ ਲਗਾਤਾਰ ਸਵਾਲ ਖੜ੍ਹੇ ਕਰ ਰਿਹਾ। ਇਸ ਦਰਮਿਆਨ ਪਾਕਿਸਤਾਨ ਨੇ ਚੇਤਾਵਨੀ ਦਿੱਤੀ ਹੈ। ਪਾਕਿਸਤਾਨ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਕਿ ਜਿਸ ਤੇਜ਼ੀ ਦੇ ਨਾਲ ਇੰਡੀਆ ਵੱਖ ਵੱਖ ਕੰਟਰੀਜ਼ ਤੋਂ ਹਥਿਆਰ ਐਕੁਆਇਰ ਕਰ ਰਿਹਾ ਔਰ ਮਿਲਟਰੀ ਹਾਰਡਵੇਅਰ ਦਾ ਜੋ ਹਾਲ ਹੀ ਦੇ ਵਿੱਚ ਐਗਰੀਮੈਂਟਸ ਇੰਡੀਆ ਵੱਖ ਵੱਖ ਕੰਟਰੀਜ਼ ਦੇ ਨਾਲ ਕਰ ਰਿਹਾ ਹੈ ਇੰਕਲੂਡਿੰਗ ਅਮੈਰੀਕਾ, ਉਹ ਇੱਥੇ ਇਲਾਕੇ ਦੀ ਸ਼ਾਂਤੀ ਵਾਸਤੇ ਠੀਕ ਨਹੀਂ ਹੈ। ਇਸ ਗੱਲ ਦੀ ਚਿੰਤਾ ਜਤਾਉਂਦਿਆਂ ਹੋਇਆ ਪਾਕਿਸਤਾਨ ਦੇ ਫੋਰਨ ਆਫਿਸ ਦੇ ਸਪੋਕਸਪਰਸਨ ਜ਼ਾਹਿਦ ਹਫੀਜ਼ ਚੌਧਰੀ, ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਇਹ ਸਾਰੀਆਂ ਡਿਵੈਲਪਮੈਂਟਸ ਨੂੰ ਇਸ ਸਮੇਂ ਨੋਟ ਕਰ ਰਿਹਾ ਹੈ। ਔਰ ਉੱਧਰ ਦੱਸ ਦਈਏ ਕਿ ਟਰਕੀ ਔਰ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਇਸ ਵੇਲੇ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਹੈ। ਟੈਂਸ਼ਨਸ ਜਿੱਥੇ ਕਈ ਹੋਰ ਕਾਰਨਾਂ ਕਾਰਨ ਵੀ ਇਸ ਸਮੇਂ ਚੱਲ ਰਹੀਆਂ ਹੈਗੀਆਂ, ਲੇਕਿਨ ਹਾਲ ਹੀ ਦੇ ਵਿੱਚ ਟਰਕੀ ਦੇ ਰਾਸ਼ਟਰਪਤੀ ਤਈਬ ਅਰਦੋਗਾਨ, ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਮ ਉਹਨਾਂ ਨੂੰ ਕਿਹਾ ਸੀਗਾ ਕਿ ਇਹਨਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਇਹਨਾਂ ਨੂੰ ਜਾ ਕੇ ਆਪਣਾ ਇਲਾਜ ਕਰਾਉਣਾ ਚਾਹੀਦਾ। ਇਸ ਉਹਨਾਂ ਦੇ ਇਸ ਬਿਆਨਾਂ ਤੋਂ ਬਾਅਦ ਯੂਰਪੀਅਨ ਯੂਨੀਅਨ ਔਰ ਟਰਕੀ ਦੇ ਵਿੱਚ ਜਿਹੜੀਆਂ ਟੈਂਸ਼ਨਸ ਨੇ ਬਹੁਤ ਜ਼ਿਆਦਾ ਵੱਧ ਗਈਆਂ ਨੇ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹੈਗੀਆਂ ਕਿ ਇਹ ਜਿਹੜੀਆਂ ਟੈਂਸ਼ਨਸ ਵਧਣ ਦਾ ਮੇਨ ਕਾਰਨ ਸ਼ਾਲੀ ਐਬਡੋ ਦੇ ਵਿੱਚ ਜੋ ਕੁਛ ਮੁਹੰਮਦ ਸਾਹਿਬ ਪ੍ਰੋਫੈਟ ਮੁਹੰਮਦ ਸਾਹਿਬ ਦੇ ਜਿਹੜੇ ਕਾਰਟੂਨਸ ਛਪੇ ਸੀਗੇ ਔਰ ਉਸ ਤੋਂ ਬਾਅਦ ਦੁਬਾਰਾ ਤੋਂ ਕਾਰਟੂਨਸ ਹੁਣ ਫਿਰ ਛਾਪੇ ਗਏ ਨੇ। ਔਰ ਇੱਥੇ ਜ਼ਿਕਰ ਕਰ ਦਈਏ ਕਿ ਟ੍ਰਾਇਲ ਜਿਹੜਾ ਸ਼ੁਰੂ ਹੋ ਰਿਹਾ ਜਿਨ੍ਹਾਂ ਲੋਕਾਂ ਨੇ ਇੱਥੇ ਅਟੈਕ ਕੀਤਾ ਸੀਗਾ, ਜਿਹਦੇ ਚੱਲਦਿਆਂ ਕਿ ਇਸ ਵੇਲੇ ਕਾਫੀ ਜ਼ਿਆਦਾ ਟੈਂਸ਼ਨਸ ਵੱਧ ਗਈਆਂ ਨੇ, ਪਰ ਇਹਦੀ ਬੈਕਗਰਾਊਂਡ ਵੀ ਹੈ ਜਿਹਦੇ ਤਹਿਤ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਸੀਗਾ ਕਿ ਜੋ ਤਕਰੀਬਨ 60 ਲੱਖ ਮੁਸਲਿਮ ਪਾਪੂਲੇਸ਼ਨ ਹੈਗੀ ਆ ਉਹ ਕਿਤੇ ਆਈਸੋਲੇਟ ਨਾ ਹੋ ਜਾਏ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਮੁੱਖ ਧਾਰਾ ਦੇ ਵਿੱਚ ਜੋੜਾਂਗੇ, ਉਹਨਾਂ ਲਈ ਉਹਨਾਂ ਨੇ ਕਈ ਕਦਮਾਂ ਦੇ ਐਲਾਨ ਜਿਹੜੇ ਹਾਲ ਹੀ ਦੇ ਵਿੱਚ ਕੀਤੇ ਸੀਗੇ। ਲੇਕਿਨ ਇਹ ਜਿਹੜੀ ਗੱਲ ਹੈਗੀ ਆ ਉਹ ਸ਼ਾਇਦ ਕੁਛ ਜਿਹੜੇ ਸੈਕਸ਼ਨ ਹੈਗੇ ਉਹਨਾਂ ਨੂੰ ਪਸੰਦ ਨਹੀਂ ਆ ਰਹੀ, ਜਿਹਦੇ ਵਿੱਚ ਕਿ ਟਰਕੀ ਨੇ ਇਹਦੇ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੜੇ ਸਵਾਲ ਖੜ੍ਹੇ ਕੀਤੇ ਨੇ ਔਰ ਐਲਾਨ ਕੀਤਾ ਹੈਗਾ ਕਿ ਫਰਾਂਸ ਦੇ ਜਿਹੜੇ ਪ੍ਰੋਡਕਟਸ ਨੇ ਉਹ ਇਹਨਾਂ ਕੰਟਰੀਜ਼ ਦੇ ਵਿੱਚ ਬਾਈਕਾਟ ਕੀਤੇ ਜਾਣਗੇ, ਫਰਾਂਸ ਦੇ ਵਿੱਚ ਸੈਂਕਸ਼ਨਸ ਲਗਾਈਆਂ ਜਾਣਗੀਆਂ। ਸਵਾਲ ਕਈ ਹੋਰ ਮਿਡਲ ਈਸਟਰਨ ਕੰਟਰੀਜ਼ ਨੇ ਵੀ ਖੜ੍ਹੇ ਕੀਤੇ ਨੇ, ਜਿਹਦੇ ਵਿੱਚ ਕਿ ਸਾਊਦੀ ਅਰੇਬੀਆ ਔਰ ਹੋਰ ਕੰਟਰੀਜ਼ ਵੀ ਸ਼ਾਮਿਲ ਨੇ, ਲੇਕਿਨ ਸਾਊਦੀ ਅਰੇਬੀਆ ਨੇ ਕਿਸੇ ਵੀ ਤਰ੍ਹਾਂ ਦੀਆਂ ਸੈਂਕਸ਼ਨਸ ਲਗਾਉਣ ਦਾ ਫਿਲਹਾਲ ਐਲਾਨ ਨਹੀਂ ਕੀਤਾ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਪਾਕਿਸਤਾਨ ਦੇ, ਉਹ ਵੱਡੀ ਖਬਰ ਸਾਡੇ ਕੋਲ ਇਸ ਵੇਲੇ ਪਹੁੰਚ ਰਹੀ ਹੈ। ਪਾਕਿਸਤਾਨ ਦੇ ਇੱਕ ਮਦਰਸੇ ਦੇ ਵਿੱਚ ਇੱਕ ਬੰਬ ਧਮਾਕੇ ਦੀ ਖਬਰ ਮਿਲੀ ਹੈ ਜਿਹਦੇ ਵਿੱਚ ਕਿ 8 ਜਣੇ ਮਾਰੇ ਗਏ ਨੇ, ਇਸ ਤੋਂ ਇਲਾਵਾ 70 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਜ਼ਖਮੀ ਹੋ ਗਏ ਨੇ। ਇਹਦੀ ਡਿਟੇਲ ਰਿਪੋਰਟ ਜੋ ਪੇਸ਼ਾਵਰ ਦੇ ਇਸ ਮਦਰਸੇ ਵਿੱਚ ਬਲਾਸਟ ਹੋਇਆ, ਪੁਲਿਸ ਨੇ ਕਿਹਾ ਹੈਗਾ ਕਿ ਉਸ ਸਮੇਂ ਕਲਾਸਿਸ ਚੱਲ ਰਹੀਆਂ ਸੀ ਜਿਸ ਸਮੇਂ ਕਿ ਇਹ ਜਿਹੜਾ ਵੱਡੇ ਐਕਸਪਲੋਸਿਵ ਅੰਦਰ ਰੱਖੇ ਗਏ ਔਰ ਇਹ ਵੱਡਾ ਧਮਾਕਾ ਹੋਇਆ। ਪੁਲਿਸ ਇਹਦੀ ਫਿਲਹਾਲ ਜਾਂਚ ਕਰ ਰਹੀ ਹੈ। ਹੁਣ ਗੱਲ ਕਰਦੇ ਹਾਂ ਪਾਕਿਸਤਾਨ ਦੀ ਅਫੀਸ਼ੀਅਲ ਓਪੋਜੀਸ਼ਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਇਹਦੇ ਵਿੱਚ ਤਾਜ਼ਾ ਬਿਆਨ ਅੱਜ ਟਿਊਜ਼ਡੇ ਵਾਲੇ ਦਿਨ ਪੀਪਲਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤਾ ਗਿਆ, ਜਿਹਦੇ ਵਿੱਚ ਕਿ ਪੀਪਲਸ ਪਾਰਟੀ ਲੀਡਰ ਸੈਂਟਰ ਸ਼ਹਿਰੀ ਰਹਿਮਾਨ ਨੇ ਕਿਹਾ ਕਿ ਪਾਕਿਸਤਾਨ ਤਰੀਕੇ ਇਨਸਾਫ ਦੀ ਜਿਹੜੀ ਸਰਕਾਰ ਹੈਗੀ ਹੈ ਲਗਾਤਾਰ ਫੇਲ ਹੋ ਰਹੀ ਹੈ, ਸਾਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਕਿ ਪਾਕਿਸਤਾਨ ਕੌਣ ਚਲਾ ਰਿਹਾ। ਸ਼ਹਿਰੀ ਰਹਿਮਾਨ ਨੇ ਕਿਹਾ ਹੈਗਾ ਕਿ ਚਾਹੇ FATF ਦੀ ਗੱਲ ਹੋਵੇ ਉੱਥੇ ਕੁਛ ਵੀ ਹਜੇ ਤਰੱਕੀ ਹੁੰਦੀ ਨਜ਼ਰ ਨਹੀਂ ਆ ਰਹੀ। ਜੋ 27 ਪੁਆਇੰਟ ਦਾ ਐਕਸ਼ਨ ਪਲਾਨ ਸੀਗਾ ਜੋ ਸਾਡੇ ਦੇਸ਼ ਦੀ ਇਕੋਨਮੀ ਲਈ ਬੜਾ ਜ਼ਰੂਰੀ ਸੀਗਾ, ਉਹਦੇ ਵਿੱਚ ਕੁਛ ਵੀ ਨਹੀਂ ਹੋਇਆ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਕਾਫੀ ਜ਼ਿਆਦਾ ਜਿਹੜੀ ਮਹਿੰਗਾਈ ਹੈ ਉਹ ਵੀ ਇਸ ਵੇਲੇ ਵੱਧ ਰਹੀ ਹੈਗੀ ਹੈ ਔਰ ਬਹੁਤ ਸਾਰੇ ਹੋਰ ਸਵਾਲ ਸ਼ੈਰੀ ਰਹਿਮਾਨ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਖੜੇ ਕੀਤੇ ਨੇ। ਔਰ ਇੰਡੀਆ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ ਕਿ ਭਾਰਤ ਦੇ ਵਿੱਚ ਜੋ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਸੀ ਉਹਦੇ ਚੱਲਦਿਆਂ ਹੁਣ ਜੰਮੂ ਕਸ਼ਮੀਰ ਦੇ ਵਿੱਚ ਜ਼ਮੀਨ ਜਿਹੜੇ ਜੋ ਆਊਟਸਾਈਡਰਸ ਨੇ ਜੰਮੂ ਕਸ਼ਮੀਰ ਤੋਂ ਬਾਹਰ ਨੇ ਉਹ ਹੁਣ ਜ਼ਮੀਨ ਖਰੀਦ ਸਕਦੇ ਨੇ। ਭਾਰਤ ਦੀ ਸੈਂਟਰ ਸਰਕਾਰ ਨੇ ਇਹਨਾਂ ਕਾਨੂੰਨਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ। ਔਰ ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕੇਰਲਾ ਦੀ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ। ਚੀਫ ਮਿਨਿਸਟਰ ਨੇ ਕਿਹਾ ਕਿ 16 ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਹੈਗੀਆਂ ਨੇ ਉਹਨਾਂ ਨੂੰ ਸਪੋਰਟ ਕੀਤੀ ਜਾਏਗੀ, ਫਿਕਸ ਪ੍ਰਾਈਜ਼ ਰੱਖਿਆ ਜਾਏਗਾ। ਕੇਰਲਾ ਦੀ ਸਰਕਾਰ ਨੇ ਕਿਹਾ ਹੈਗਾ ਹੈ ਕਿ ਕੇਰਲਾ ਪਹਿਲੀ ਐਸੀ ਸਟੇਟ ਬਣ ਗਈ ਹੈ ਜਿਹੜੀਆਂ ਕਿ ਇਹਨਾਂ ਸਬਜ਼ੀਆਂ ਨੂੰ ਹੁਣ ਮਿਨੀਮਮ ਪ੍ਰਾਈਜ਼ ਦੇਵੇਗੀ। ਜੋ ਪ੍ਰੋਡਕਸ਼ਨ ਕੋਸਟ ਹੈਗੀ ਇਹਨਾਂ ਸਬਜ਼ੀਆਂ ਨੂੰ ਉਗਾਉਣ ਦੀ ਉਹ ਕੱਢੀ ਗਈ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਕੇਰਲਾ ਦੀ ਸਰਕਾਰ ਨੇ ਕਿਹਾ ਹੈ ਕਿ 20% ਐਕਸਟਰਾ ਕੋਸਟ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾਏਗੀ। ਔਰ ਜੇ ਜਿਹੜੀਆਂ ਸਬਜ਼ੀਆਂ ਬਾਹਰ ਪ੍ਰਾਈਵੇਟ ਸੈਕਟਰ 'ਚ ਨਹੀਂ ਵਿਕਣਗੀਆਂ ਸਰਕਾਰ ਉਹਨਾਂ ਨੂੰ ਖਰੀਦੇਗੀ ਔਰ ਉਹਦੇ ਨਾਲ ਨਾਲ ਉੱਥੇ ਕੋਲਡ ਸਟੋਰੇਜ ਔਰ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਕਿਸਾਨਾਂ ਨੂੰ ਦਿੱਤੀਆਂ ਜਾਣਗੀਆਂ। ਉੱਧਰ ਕਿਸਾਨ ਜਥੇਬੰਦੀਆਂ ਨੇ ਆਪਣੀ ਮੁਹਿੰਮ ਹੋਰ ਜ਼ਿਆਦਾ ਤੇਜ਼ ਕਰਨ ਦੀ ਗੱਲ ਕੀਤੀ ਹੈ। 5 ਤਰੀਕ ਨੂੰ ਚੱਕਾ ਜਾਮ ਕਰਨ ਦਾ ਵੀ ਐਲਾਨ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਹੈ, ਜਿੱਥੇ ਪੰਜਾਬ ਦੇ ਕਿਸਾਨਾਂ ਨੇ ਨੈਸ਼ਨਲ ਲੈਵਲ ਦੇ ਉੱਤੇ ਅਲਾਇੰਸ ਬਣਾਉਣ ਦੀ ਗੱਲ ਕੀਤੀ ਹੈ ਔਰ ਦਾਅਵਾ ਕੀਤਾ ਹੈ ਕਿ ਤਕਰੀਬਨ ਹੁਣ 30-31 ਨਹੀਂ 250 ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਸੈਂਟਰ ਦੀ ਸਰਕਾਰ ਦੁਆਰਾ ਜੋ ਹਾਲ ਹੀ ਦੇ ਵਿੱਚ ਕਾਨੂੰਨ ਬਣਾਇਆ ਗਿਆ ਸੀ ਉਹਦੇ ਖਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰ ਚੁੱਕੀਆਂ ਨੇ। ਬਿਹਾਰ ਦੇ ਉੱਤੇ ਬਿਆਨ ਦਿੱਤਾ ਹੈ ਸੋਨੀਆ ਗਾਂਧੀ ਨੇ। ਸੋਨੀਆ ਗਾਂਧੀ ਜੀ ਨੇ ਵੀਡੀਓ ਮੈਸੇਜ ਦੇ ਜ਼ਰੀਏ ਕਿਹਾ ਹੈਗਾ ਹੈ ਕਿ ਬਿਹਾਰ ਦੇ ਵਿੱਚ ਚਾਹੇ ਨਰਿੰਦਰ ਮੋਦੀ ਜਾਂ ਫਿਰ ਨਿਤੀਸ਼ ਕੁਮਾਰ ਕੋਈ ਵੀ ਵਧੀਆ ਕਾਰਗੁਜ਼ਾਰੀ ਨਹੀਂ ਕਰ ਸਕੇ। ਓਪੋਜੀਸ਼ਨ ਵੱਲੋਂ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਹੁਣ ਸਮੇਂ ਆ ਗਿਆ ਹੈ ਕਿ ਬਿਹਾਰ ਦੇ ਵਿੱਚ ਤਬਦੀਲੀ ਕੀਤੀ ਜਾਵੇ ਔਰ ਇਹ ਤਬਦੀਲੀ ਨਰਿੰਦਰ ਮੋਦੀ ਜਾਂ ਫਿਰ ਨਿਤੀਸ਼ ਕੁਮਾਰ ਦਾ ਅਲਾਇੰਸ ਜਿਹੜਾ ਉਹ ਨਹੀਂ ਦੇ ਸਕਦਾ। ਉਹਨਾਂ ਨੇ ਮੰਗ ਕੀਤੀ ਕਿ ਕਾਂਗਰਸ ਨੂੰ ਬਿਹਾਰ ਦੇ ਵਿੱਚ ਸਪੋਰਟ ਕੀਤੀ ਜਾਵੇ। ਬਿਹਾਰ ਇਲੈਕਸ਼ਨ ਦੇ ਉੱਤੇ ਲਗਾਤਾਰ ਕਵਰੇਜ ਚੈਨਲ ਵਾਈ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ। ਔਰ ਖੇਡ ਸਮਾਚਾਰ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿੱਥੇ ਇਸ ਵੇਲੇ IPL ਦੇ ਮੁਕਾਬਲੇ ਬੜੇ ਅਹਿਮ ਚੱਲ ਰਹੇ ਨੇ ਉੱਥੇ ਜੇ ਅਸੀਂ ਪੁਆਇੰਟਸ ਟੇਬਲ ਵੱਲ ਗੌਰ ਕਰੀਏ ਤੇ ਇਸ ਸਮੇਂ ਮੁੰਬਈ ਇੰਡੀਅਨਸ ਦੀ ਟੀਮ ਜਿਹੜੀ ਹੈ ਉਹ ਅੱਗੇ ਚੱਲ ਰਹੀ ਹੈ ਲੇਕਿਨ ਪੁਆਇੰਟਸ ਬਰਾਬਰ ਨੇ। ਮੁੰਬਈ ਇੰਡੀਅਨਸ, ਦਿੱਲੀ ਅਤੇ ਬੈਂਗਲੌਰ ਇਹਨਾਂ ਦੇ ਸਾਰਿਆਂ ਦੇ ਪੁਆਇੰਟਸ ਬਰਾਬਰ ਨੇ ਔਰ ਪੰਜਾਬ ਬੜੀ ਦੇਰ ਬਾਅਦ ਟੌਪ 4 ਦੇ ਵਿੱਚ ਦੁਬਾਰਾ ਤੋਂ ਆ ਗਿਆ ਹੈ। ਜੇ ਪਿਛਲੇ 5 ਮੈਚਾਂ ਦੀ ਗੱਲ ਕਰੀਏ ਤਾਂ ਪੰਜਾਬ ਨੇ ਲਗਾਤਾਰ 5 ਮੈਚ ਜਿੱਤੇ ਨੇ ਔਰ 5 ਮੈਚ ਜਿੱਤਣ ਦੀ ਬਦੌਲਤ ਪੰਜਾਬ ਜਿੱਥੇ 12 ਪੁਆਇੰਟ ਲੈ ਕੇ 4th position ਦੇ ਉੱਤੇ ਆ ਗਿਆ ਉੱਥੇ ਅਸੀਂ ਜ਼ਿਕਰ ਕਰੀਏ। ਲੇਕਿਨ 12 ਪੁਆਇੰਟਸ ਜਿਹੜੇ ਨੇ ਇਸ ਵੇਲੇ ਕੋਲਕਾਤਾ ਕੋਲ ਵੀ ਮੌਜੂਦ ਨੇ, ਰਾਜਸਥਾਨ ਰਾਇਲਸ ਵੀ ਜ਼ਿਆਦਾ ਪਿੱਛੇ ਨਹੀਂ ਉਹਨਾਂ ਕੋਲ 10 ਪੁਆਇੰਟਸ ਨੇ, ਹੈਦਰਾਬਾਦ ਔਰ ਚੇਨਈ ਕੋਲ ਸਿਰਫ 8-8 ਪੁਆਇੰਟਸ ਇਸ ਵੇਲੇ ਮੌਜੂਦ ਨੇ। ਪ੍ਰੋਗਰਾਮ ਸਾਊਥੀਸ਼ਨ ਪਲਸ ਪ੍ਰਾਈਮ ਟਾਈਮ ਦੇ ਅਸਰ ਸੁਣ ਰਹੇ ਹੈਗੇ ਹੋ, ਕਾਫੀ ਸਾਰੀਆਂ ਹੋਰ ਖਬਰਾਂ ਵੀ ਸਾਡੇ ਕੋਲ ਮੌਜੂਦ ਨੇ, ਅੱਗੇ ਚੱਲ ਕੇ ਉਹ ਵੀ ਸ਼ੇਅਰ ਕਰਾਂਗੇ ਔਰ ਕੁਝ ਹੋਰ ਡਿਟੇਲਸ ਵੀ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੁਵਿਨਾ ਜੀ, ਸਾਡੇ ਹੈਡਲਾਈਨਸ ਦੇ ਸਪੋਂਸਰ ਜਿਹੜੇ ਨੇ ਉਹ ਜ਼ਰੂਰ ਅਨਾਊਂਸ ਕਰ ਦਿਓ, ਉਸ ਤੋਂ ਬਾਅਦ ਕਾਲਸ ਜਿਹੜੀਆਂ ਉਹ ਵੀ ਔਨ ਦੀਅਰ ਕਰਾਂਗੇ ਔਰ ਕਾਫੀ ਸਾਰੀਆਂ ਹੋਰ ਨਿਊਜ਼ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀਆਂ। ਸੁਵਿਨਾ ਜੀ, ਕੱਲ੍ਹ ਤੁਹਾਨੂੰ ਗੁੱਡ ਨਿਊਜ਼ ਦਿੱਤੀ ਸੀਗੀ, ਯਾਦ ਹੋਏ ਤੁਹਾਨੂੰ ਐਸਟ੍ਰਾਜ਼ੈਨਕਾ ਦੀ, ਆਕਸਫੋਰਡ ਯੂਨੀਵਰਸਿਟੀ ਦੀ। ਅੱਜ ਕੋਵਿਡ ਦੀ ਵੈਕਸੀਨ ਦੇ ਬਾਰੇ ਇੱਕ ਹੋਰ ਗੁੱਡ ਨਿਊਜ਼ ਸ਼ੇਅਰ ਕਰੀਏ
ਜੀ। ਬਿਲਕੁਲ, ਦੇਰੀ ਕਿਹੜੀ ਗੱਲ ਦੀ ਜੀ,
ਦੇਰੀ ਕਿਹੜੀ ਗੱਲ ਦੀ, ਦੇਰੀ ਇਸ ਗੱਲ ਦੀ ਜੀ ਤੁਸੀਂ ਸਪੋਂਸਰ ਅਨਾਊਂਸ ਕਰ ਦਿਓ ਫਿਰ ਅੱਗੇ ਚੱਲ ਕੇ ਕੋਵਿਡ ਦੀ ਵੈਕਸੀਨ ਬਾਰੇ ਇੱਕ ਹੋਰ ਬਹੁਤ ਇੰਪੋਰਟੈਂਟ, ਇੱਕ ਹੋਰ ਵੱਡੀ ਕੰਪਨੀ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਕੱਲ ਐਸਟ੍ਰਾਜ਼ੈਨਕਾ ਦੀ ਰਿਪੋਰਟ ਆਕਸਫੋਰਡ ਯੂਨੀਵਰਸਿਟੀ ਦੀ ਦੇ ਚੁੱਕੇ ਸੀਗੇ ਜੋ ਕਿ ਬਹੁਤ ਚੰਗੀ ਖਬਰ ਹੈਗੀ ਹੈ ਜਿਹੜੀ ਵੈਕਸੀਨ ਬਣਨ ਡਿਵੈਲਪਮੈਂਟ ਦੇ ਵਿੱਚ, ਔਰ ਅੱਜ ਇੱਕ ਹੋਰ ਖਬਰ ਜਿਹੜੀ ਹੈ ਮੈਂ ਇੱਕ ਹੋਰ ਬੜੀ ਕੰਪਨੀ ਦੀ ਸ਼ੇਅਰ ਕਰਾਂਗਾ। ਸੁਵਿਨਾ ਜੀ, ਸਾਡੇ ਸਪੋਂਸਰਸ ਪਹਿਲਾਂ ਅਨਾਊਂਸ ਕਰ ਦਿਓ ਜੀ।
ਜੀ ਜ਼ਰੂਰ, ਇਸ ਸੈਸ਼ਨ ਦੇ ਮੇਨ ਸਪਾਂਸਰਸ ਨੇ ਟੀਮ ਏਸ ਬਿਲਡਰ ਪ੍ਰੋਜੈਕਟਸ ਦੇ ਲਈ GTA ਦੀ ਨੰਬਰ 1 ਟੀਮ ਇਸ ਵਾਰ ਤੁਹਾਡੇ ਲਈ ਲੈ ਕੇ ਆਏ ਨੇ ਜੀ ਲਕਸ਼ਰੀ ਡੀਟੈਚ ਘਰ ਮਿਸਿਸ ਸਾਗਰ ਤੇ ਹਾਈ ਐਂਡ ਲੇਕ ਸ਼ੋਰ ਏਰੀਆ ਦੇ ਵਿੱਚ। ਹਰ ਘਰ ਦੇ ਵਿੱਚ ਐਲੀਵੇਟਰਸ ਨੇ, 10 ਫੀਟ ਸੀਲਿੰਗ, ਤੁਹਾਡੀ ਪਸੰਦ ਦੇ ਹਾਈ ਐਂਡ ਡਿਜ਼ਾਈਨ ਫੀਚਰਸ ਤੇ ਹੋਰ ਬਹੁਤ ਸਾਰੇ ਅਪਗ੍ਰੇਡ ਕੁਝ ਹੀ ਸਮੇਂ ਲਈ ਦਿੱਤੇ ਜਾ ਰਹੇ ਨੇ। ਮਲਟੀ ਮਿਲੀਅਨ ਡਾਲਰ ਏਰੀਆ ਮਿਸਿਸ ਸਾਗਰ ਲੇਕ ਸ਼ੋਰ ਦੇ ਨਾਲ ਜਿੱਥੇ ਤੁਸੀਂ ਆਪਣਾ ਡ੍ਰੀਮ ਹੋਮ ਬੁੱਕ ਕਰ ਸਕਦੇ ਹੋ ਸਿਰਫ $1.5 million ਦੀ ਪ੍ਰਾਈਸ ਤੋਂ। ਇੱਕ ਲੋਅ ਤੇ ਫਲੈਕਸੀਬਲ ਡਿਪੋਜ਼ਿਟ ਦੇ ਨਾਲ 2 ਸਾਲ ਦੀ ਕਲੋਜ਼ਿੰਗ ਦਿੱਤੀ ਜਾ ਰਹੀ ਹੈ। ਲਿਮਿਟਿਡ ਯੂਨਿਟਸ ਅਵੇਲੇਬਲ ਨੇ, ਜ਼ਿਆਦਾ ਜਾਣਕਾਰੀ ਦੇ ਲਈ ਕਾਲ ਕਰੋ ਟੀਮ ਏਸ ਨੂੰ 6472002554 ਤੇ, ਟੀਮ ਏਸ 6472002554। ਇੰਸ਼ੋਰੈਂਸ ਦਾ ਕੋਈ ਵੀ ਮਸਲਾ ਹੈ ਦੋਸਤੋ, ਕਾਲ ਕਰੋ ਇੰਸ਼ੋਰੈਂਸ ਟਾਈਗਰ ਨੂੰ। ਆਟੋ, ਹੋਮ, ਕਮਰਸ਼ੀਅਲ, ਸੁਪਰ ਵੀਜ਼ਾ, ਟਰੈਵਲ, ਲਾਈਫ ਇੰਸ਼ੋਰੈਂਸ, ਕਾਲ ਇੰਸ਼ੋਰੈਂਸ ਟਾਈਗਰ 416-224-2800 4162-22800 ਇੰਸ਼ੋਰੈਂਸ ਟਾਈਗਰ। ਹੈਲੋਵੀਨ ਤੇ ਡਰਨ ਲਈ ਹੋ ਜਾਓ ਤਿਆਰ ਦੋਸਤੋ, ਜਾਂ ਫਿਰ ਖੁਦ ਨੂੰ ਅਜ਼ਮਾਉਣ ਲਈ ਡਰਦੇ ਵੀ ਹੋ ਜਾਂ ਨਹੀਂ। ਇਸ ਹੈਲੋਵੀਨ ਅਕਟੋਬਰ 31 ਤੱਕ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਪਹੁੰਚੋ ਤੁਸੀਂ ਏਅਰਪੋਰਟ ਐਂਡ ਡੇਰੀ ਦੀ ਮੇਜਰ ਇੰਟਰਸੈਕਸ਼ਨ ਤੇ ਲੋਕੇਟਡ ਕਲਾਸਿਕ ਕਾਰ ਵਾਸ਼ ਫਾਰ ਹੈਲੋਵਿਨ ਹੌਂਟਿਡ ਕਾਰ ਵਾਸ਼ ਐਕਸਪੀਰੀਅੰਸ ਟਨਲ ਆਫ ਟੈਰਰ 905-671-9274 ਤੇ ਜ਼ਿਆਦਾ ਜਾਣਕਾਰੀ ਜ਼ਰੂਰ ਹਾਸਲ ਕਰੋ।
You are listening to WTOR 770 AM, Youngstown, Toronto.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com, लाइक करें फेसबुक पेज eawaz, डाउनलोड करें फ्री eawaz ऑफिशियल ऐप, रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
कोविड 19 का समाधान आप से ही शुरू होता है। बीमार महसूस करने पर यदि हल्के लक्षण हों तब भी घर पर ही रहें और अन्य लोगों से दूर रहें। नजदीकी संपर्क केवल अपने घर के सदस्यों तक सीमित रखें और अन्य सभी लोगों से 2 मीटर की दूरी रखें। सार्वजनिक जगह पर फेस मास्क लगाएं, बार बार अपने हाथ धोएं। कोविड 19 को सीमित करने और रोकने का हमारा काम अभी पूरा नहीं हुआ है। याद रखें, इसको फैलने से रोकने की शुरुआत आप ही से होती है। अधिक जानकारी के लिए ontario.ca/coronavirus पे जाएं। इसके लिए ओंटेरियो की सरकार द्वारा भुगतान किया गया है।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAZ, visit hotstar.com/CA.
ਖੁੱਲ ਗਿਆ ਵੀ ਖੁੱਲ ਗਿਆ
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-694-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 Kennedy Road South Brampton Tay. Call 905-874-7171.
अखबार में अगर बटोरनी है सुर्खियाँ, टीवी के चैनल Y पर अगर है दिखना, रेडियो Y के माध्यम से कहनी है कोई बात, या southasiandaily.com पर छाए रहना है दिन रात, तो समझिए बन गई आपकी बात। Y Media Group with its various platforms is at your service 24 घंटे दिन सात। To advertise, call kare 416-475-5000 per 416-475-5000 Y Media Group number. And don't forget to download Y Media TV app.
Welcome back. This is Sundriyam, South Asian Pulse Prime Time. Sarnal Jurchukine, ASA Constructions, to Rahul Ji, unna vinal karte hain kalpaat. Rahul Ji, welcome to the show.
Thank you so much, Sabina Ji. Thank you, Yudhvir Ji. Very good morning.
ਮਾਰਨਿੰਗ ਜੀ, ਸਾਡੇ ਸਾਰਿਆਂ ਵੱਲੋਂ ਰਾਹੁਲ ਜੀ, ਤੁਸੀਂ ਸਾਨੂੰ ਇਹ ਜ਼ਰੂਰ ਦੱਸੋ ਕਿ ਲੀਗਲ ਬੇਸਮੈਂਟਸ ਬਾਰੇ ਹਰ ਹਫ਼ਤੇ ਤੁਸੀਂ ਸਾਨੂੰ ਜਾਣਕਾਰੀ ਦਿੰਦੇ ਹੋ, ਤੇ ਇਸ ਵੇਲੇ ਵਾਰੀ ਕੁਐਸਚਨ ਜਿਹੜਾ ਹੋਏਗਾ ਕਿ ਵਾਈ ਸਿਟੀਜ਼ ਜਿਹੜੀਆਂ ਨੇ ਨਾ, ਜਾਂ ਫਿਰ ਜੇ ਕਿਸੇ ਵੀ ਸਿਟੀ ਦੀ ਅਸੀਂ ਗੱਲ ਕਰਦੇ ਹਾਂ, ਦੇ ਡੋਂਟ ਪ੍ਰੋਵਾਈਡ ਐਨੀ ਪਰਮਿਟ ਫਾਰ ਸੈਕਿੰਡ ਡਵੈਲਿੰਗ, ਜਾਂ ਫਿਰ ਸਾਈਡ ਐਂਟਰੈਂਸ ਦੀ ਜੇਕਰ ਗੱਲ ਕਰੀਏ, ਤਾਂ ਉਹਦੇ ਬਾਬਤ ਤੁਸੀਂ ਕੀ ਜਾਣਕਾਰੀ ਸਾਨੂੰ ਦੇਣਾ ਚਾਹੋਗੇ?
ਯੈਸ ਵੀਨਾ ਜੀ, ਬਿਫੋਰ ਆਈ ਸਟਾਰਟ ਦੈਟ, ਪਹਿਲਾਂ ਤਾਂ ਮੈਂ ਆਪਣੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਥੈਂਕ ਯੂ ਔਰ ਬਹੁਤ ਬਹੁਤ ਧੰਨਵਾਦ ਇਸ ਚੀਜ਼ ਦਾ ਦਊਂਗਾ। ਸੁਮੀਨਾ ਜੀ, ਬਹੁਤ ਪਿਆਰ ਮਿਲ ਰਿਹਾ ਤੁਹਾਡੇ ਰੇਡੀਓ ਸ਼ੋਅ ਥਰੂ, ਯੁੱਧਵੀਰ ਜੀ ਥਰੂ। ਜਦੋਂ ਸਿਆਣੇ ਸਿਆਣੇ ਰਿਟਾਇਰਡ ਬੰਦੇ ਕਾਲ ਕਰਦੇ ਨੇ, ਐਂਡ ਦੈਨ ਯੂ ਨੋ ਦੇ ਬੂਸਟ ਯੂਅਰ ਕੋਨਫੀਡੈਂਸ, ਜਿਹੜੇ ਦੱਸਦੇ ਨੇ ਕਿ ਜੀ ਤੁਸੀਂ ਤੁਹਾਡੇ ਸਮਝਾਉਣ ਅਤੇ ਜਿਹੜੇ ਤੁਹਾਡੀ ਨੌਲੇਜ ਹੈਗੀ ਹੈ ਰਾਹੁਲ ਜੀ, ਜੋ ਤੁਸੀਂ ਕਰ ਰਹੇ ਹੋ, ਸੋ ਮੈਨੂੰ ਬਹੁਤ ਹੀ ਜ਼ਿਆਦਾ ਉਤਸ਼ਾਹ ਮਿਲਦਾ। ਸੋ ਆਈ Yes, I didn't want to lose that opportunity. Now I would come back to that question. So, Sweena ji, basically, ek kuch municipalities ne asi side toda question basically eh siga ke basically jo side door jithe 2 feet di jagah reh jandi hai property line to utthe builders ne bahut kuch haare aur even jehde nayi builders ne loki kai var phone karde unhone eh je ghar book kar liye jithe ki side to sirf 2 feet jagah but builder da door katya so then they get confused ke builder da door katya hai फिर भी साइड एंट्रेंस वो काम नहीं करूंगी व्हाई इज नॉट मिसिसागा और ब्रैम्पटन डूइंग दैट देयर सर्टेन म्युनिसिपैलिटीज व्हिच आर स्टिल अलाउइंग इट सो व्हिच बेसिकली थोड़ा जा मैं तुहानू दसदा कि ईवन बिल्डर्स तो जदों तुसी बुक करा रहे हो कार इस चीज का ध्यान रखो कि वो 2 फीट स्पेशली जे मिसिसागा या ब्रैम्पटन हो कि वो 2 फीट दे वलो ईवन इट्स कॉल्ड लीगल डोर बिकॉज तुहानू बिल्डर दे रहा डोर ਉਹ ਬੇਸਿਕਲੀ ਸਿਟੀ ਨੇ ਜਦੋਂ ਇਹ ਸ਼ੁਰੂ ਕੀਤਾ ਫਸਟ ਉਹਨਾਂ ਨੇ ਪਹਿਲਾਂ ਇਹ ਆਪਸ਼ਨ ਰੱਖੀ ਸਿਟੀ ਆਫ ਬ੍ਰੈਂਪਟਨ ਦੀ ਗੱਲ ਕਰੀਏ ਕਿ ਲੈਟਸ ਗਿਵ ਫਰੋਮ 2 ਫੀਟ ਬਟ ਜਦੋਂ ਤਦ ਲੋਕਾਂ ਵਿੱਚ ਡਿਵਾਈਡਰ ਫੈਂਸਿੰਗ ਨਹੀਂ ਸੀਗੀ ਅੱਗੇ ਤੱਕ ਫਿਰ ਜਿੱਦਾਂ ਜਿੱਦਾਂ ਲੋਕਾਂ ਨੇ ਫੈਂਸਿੰਗ ਕਰਨੀ ਸ਼ੁਰੂ ਕੀਤੀ ਉਹ ਸਪੇਸ ਇੰਨੀ ਘੱਟ ਰਹਿ ਗਈ ਕਿ ਦੇ ਦ ਟੈਨੈਂਟਸ ਕੁਡਨਟ ਈਵਨ ਮੂਵ ਫਰਨੀਚਰ ਫਰੋਮ ਦੈਟ ਸਾਈਡ ਟੂ ਦੇਅਰ ਡੋਰ ਕਿਉਂਕਿ ਉਹ ਡੋਰ ਯੂਜਲੀ ਥੋੜਾ ਅੰਦਰ ਜਾ ਕੇ ਹੁੰਦਾ ਹਾਫ ਵੇ ਹੁੰਦਾ ਹਾਊਸਿਸ ਦੀ ਜੇ ਆਪਾਂ ਉਸ ਉਹ ਵਾਲੀ ਗੱਲ ਕਰੀਏ ਸਪੈਸ਼ਲੀ ਜਿਹੜੇ ਅੰਦਰ ਜਾ ਕੇ 4 ਫੀਟ ਹੋ ਜਾਂਦਾ ਬਟ ਇਨ ਦਾ ਮੱਥੇ ਤੋਂ ਜੇ ਅਸੀਂ ਉਹ ਘਰ ਦੇਖੀਏ ਤਾਂ 2 ਫੀਟ ਹੀ ਹੁੰਦਾ ਸੋ ਸਿਟੀ ਦੇ ਤਾਂ ਰਿਲਾਇਜ਼ ਕੀਤਾ ਕਿ ਵੀ ਸ਼ੁੱਡ ਸਟੋਪ ਦਿਸ ਐਂਡ ਇਟ ਸ਼ੁੱਡ ਓਨਲੀ ਬੀ ਗਿਵਨ ਜਿੱਥੇ ਕਿ ਥਰੂ ਆਊਟ ਦਾ ਵੇ 4 ਫੀਟ ਜਗ੍ਹਾ ਹੋਵੇ ਤਾਂ ਕਿ ਉਸ 'ਚ ਕੋਈ ਓਬਸਟਰਕਸ਼ਨ ਨਾ ਹੋਵੇ ਟੈਨੈਂਟ ਨੂੰ ਨੀਚੇ ਜਾਣ ਲਈ ਆਪਣਾ ਸਮਾਨ ਲਿਆਉਣ ਨੂੰ ਸੋ ਦੈਟ ਵਾਜ ਵਨ ਆਫ ਦੇਅਰ ਮੇਨ ਰੀਜ਼ਨਸ City of Brampton and City of Mississauga is now not allowing. Caledon is allowing and there are other municipalities. So, har ek township ne apni demographic de view, log kidda reh rahe ho, unhan nu ki output mil rahi hai. Is hisab naal, kuch Ontario building code is the same throughout Ontario, but har ek township de vich, municipalities de vich, unhan kole apni regulations ne aur ye bahut zaruri hai. Kyunki mainu huni pichle hafte ek ਆਪਣਾ ਕੈਲੇਡਨ ਰੈਜ਼ੀਡੈਂਟ ਸੀਗੇ ਤੇ ਉਹਨਾਂ ਦਾ ਫੋਨ ਆਇਆ ਕਿ ਜੀ ਤਾਂ ਇੱਦਾਂ ਹੈਗੀ ਸਾਡੀ ਆ ਕੇ ਤੁਸੀਂ ਦੇਖੋ 2 ਫੀਟ ਹੈਗੀ ਹੈ ਲੋਕਾਂ ਨੂੰ ਪਤਾ ਨਹੀਂ ਹੈਗਾ ਕੰਟਰੈਕਟਰ ਜੇ ਜਾ ਰਿਹਾ ਇੱਕ ਅੱਧੇ ਕੰਟਰੈਕਟਰ ਨੇ ਕਿਹਾ ਹੋ ਜੂਗਾ ਬਾਕੀ 4 ਨੇ ਕਿਹਾ ਨਹੀਂ ਹੋਊਗਾ ਤੇ ਦੈਨ ਆਈ ਵੈਂਟ ਐਂਡ ਦੈਨ ਆਈ ਐਕਸਪਲੇਨਡ ਹਿਮ ਐਗਜੈਕਟਲੀ ਵਾਟ ਇਟ ਇਜ਼ ਸੋ ਮੈਂ ਫਿਰ ਆਪਣੀ ਟੀਮ ਤੋਂ ਪਤਾ ਕੀਤਾ ਸਾਰਾ ਤੇ ਉਹਨਾਂ ਨੂੰ ਦੱਸਿਆ ਉਹਨਾਂ ਨੂੰ ਪ੍ਰਾਈਸ ਹੀ ਸਾਰਿਆਂ ਨੇ ਪਿੱਛੋਂ ਡਿੱਗ ਕਰਕੇ 12-13,000 ਕਿਉਂਕਿ ਨੌਲੇਜ ਨਹੀਂ ਹੈਗੀ ਦੈਨ ਐਪਲੀਕੇਸ਼ਨ ਦੇ ਵਿੱਚ ਫਰਕ ਪੈ ਜਾਂਦਾ ਨਾਓ ਵੀ ਆਰ ਟਾਕਿੰਗ ਇਨ ਕੰਸਟਰਕਸ਼ਨ ਸੋ ਇੱਥੇ ਕੋਈ ਵੀ ਚੀਜ਼ $100-$200 ਦੀ ਫਰਕ ਨਹੀਂ ਪੈਂਦੀ ਹਜ਼ਾਰਾਂ 'ਚ ਫਰਕ ਪੈਂਦੀ ਹੈ ਛੋਟੀ ਚੀਜ਼ਾਂ ਦੀ ਸੋ ਹੁਣ ਮੈਂ ਉਹਨਾਂ ਕਿਹਾ ਨਹੀਂ ਤੁਹਾਡਾ ਹੋ ਜੂਗਾ ਫਰੋਮ ਦਾ ਸਾਈਟ ਔਰ ਸੋ ਕਿੱਥੇ ਕੋਸਟ ਕੀ ਕਹਿੰਦੇ ਹੈਗੀ 3-4,000 ਤੋਂ ਲੈ ਕੇ ਕੋਸਟ ਕੀ ਕਹਿੰਦੇ ਜਿਹੜੀ ਉਹਨਾਂ ਨੇ ਉਸ ਵੇਲੇ ਡਿਸਾਈਡ ਕੀਤਾ ਅਸੀਂ ਉਹ ਜੀ ਪਿੱਛੋਂ ਕਢਾਵਾਂਗੇ ਸਾਰੀ ਪ੍ਰਾਈਵੇਸੀ ਵੀ ਸਾਰੀ ਖਰਾਬ ਹੋ ਗਈ ਅਤੇ ਕੋਸਟ ਵੀ $12-13,000 ਪਿੱਛੇ ਵੀ ਟੇਕ ਕਰਨਗੇ ਸੋ ਸਾਰਾ ਸਿਨੇਰੀਓ ਚੇਂਜ ਹੋ ਗਿਆ ਹੀ ਵਾਜ਼ ਵੈਰੀ ਥੈਂਕਫੁਲ You were saying that, you know what, information is really power. That's what I tell all my clients. Yes, gather all the information and apply it accordingly. Taki tuhanu not just sari convenience da UVC sara farak pe janda hai kon koi tenant pichho aa rahe hain instead of side up ho rahe hain.
Acha main haji thank you tusi rahul ji badi badhiya information share kar dio mera bhi ek brief ja sawal hai fir assi wrap up karange lekin us to pehla main ek vari quickly fir dassna chahanga ਕਿ ਜਦੋਂ ਵੀ ਤੁਸੀਂ ਕੋਈ ਬੇਸਮੈਂਟ ਬਣਾਉਣ ਬਾਰੇ ਸੋਚ ਰਹੇ ਹੈਗੇ ਹੋ ਤਾਂ ਤੁਸੀਂ ASA ਕੰਸਟਰਕਸ਼ਨ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਹੋ ਕਿਉਂਕਿ ਇਹਨਾਂ ਕੋਲ ਪੂਰੀ ਇੱਕ ਟੀਮ ਹੈਗੀ ਹੈ ਚਾਹੇ ਉਹ ਆਰਕੀਟੈਕਟਸ ਦੀ ਹੈਗੀ ਹੈ ਚਾਹੇ ਉਹ ਪਲੰਬਰਸ ਹੈਗੇ ਨੇ ਇਲੈਕਟ੍ਰੀਸ਼ਨ ਦੀ ਵੀ ਉੱਥੇ ਜ਼ਰੂਰਤ ਹੁੰਦੀ ਹੈ ਫਲੋਰਿੰਗ ਤੁਸੀਂ ਅਲੱਗ ਕਰਾਉਣੀ ਹੈ ਬਹੁਤ ਸਾਰੇ ਕੰਪੋਨੈਂਟਸ ਇਨਵੋਲਵ ਨੇ ਔਰ ਸਿਟੀ ਦੇ ਨਾਲ ਡੀਲ ਕਰਨਾ ਹੈਗਾ ਅਤੇ ਉਹ ਸਾਰੀਆਂ ਚੀਜ਼ਾਂ ਵੀ ਇਹ ਕਰਕੇ ਦਿੰਦੇ ਨੇ ASA ਕੰਸਟਰਕਸ਼ਨ ਤੋਂ ਤੁਸੀਂ ਸੰਪਰਕ ਕਰਨਾ ਸਰ ਪਹਿਲਾਂ ਫੋਨ ਨੰਬਰ ਦਿਓ ਰਾਹੁਲ ਜੀ ਇੱਕ ਵਾਰੀ ਪਹਿਲਾਂ ਫੋਨ ਨੰਬਰ
ਜੀ ਜਦਵੀਰ ਜੀ 6479815534 647-981-5534
ਠੀਕ ਹੈ ਔਰ ਦੂਸਰਾ ਹੁਣ ਮੇਰਾ ਸਵਾਲ ਇਹ ਹੈਗਾ ਕਿ ਜਦੋਂ ਅਸੀਂ ਇਹ ਗੱਲ ਕਰਦੇ ਹੈਗੇ ਹਾਂ ਤੇ YASA ਕੰਸਟਰਕਸ਼ਨ ਕਿਉਂਕਿ ਅੱਜ ਕੱਲ੍ਹ ਕਈ ਵਾਰੀ ਬੰਦੇ ਕਹਿੰਦੇ ਨੇ ਕਿ ਜਿਹੜੀ ਪ੍ਰਾਈਜ਼ਿੰਗ ਹੈ ਉਹਦਾ ਇਸ਼ੂ ਹੋ ਜਾਂਦਾ ਹੈ ਕਿ ਅਸੀਂ ਜੇ ਬਾਹਰੋਂ ਕਿਤੋਂ ਕਰਾਈਏ ਤਾਂ ਹੋ ਸਕਦਾ ਜੀ ਸਾਨੂੰ ਥੋੜ੍ਹਾ ਜਿਹਾ ਸਸਤਾ ਪਏ ਅਤੇ ਫਿਰ ਪ੍ਰਾਈਜ਼ਿੰਗ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਕੰਪੀਟੀਟਿਵ ਰੱਖਦੇ ਹੋ ਜਾਂ ਹਾਊ ਡੂ ਯੂ ਜਸਟੀਫਾਈ ਦੈਟ ਉਹ ਦੱਸੋ
ਜੀ ਦਿਸ ਇਜ਼ ਮਾਈ ਓਪੀਨੀਅਨ ਮੈਂ ਹੁਣ ਬ੍ਰੈਂਪਟਨ ਦੇ ਵਿੱਚ ਟ੍ਰੈਂਡ ਦੇਖ ਰਿਹਾ ਹੈਗਾ ਐਂਡ ਆਈ ਥਿੰਕ ਇਟਸ ਬਿਕਮਿੰਗ ਅ ਫੈਸ਼ਨ ਐਂਡ ਪੀਪਲ ਆਰ ਗੈਟਿੰਗ ਇਨ ਟੂ ਅ ਟਰੈਪ ਆਫ maybe it's from the people side or from the contractor side, but 100% mainu sare clients kafi di feedback ehi aandi hai ke inna keh lo ke je main gaya job te main $50k hai gaya koi gaya unne 670k hai koi gaya 60k hai kis koi gaya unne 30k hai so jehdi range of customer nu dimag to samajh to bahar ho gayi hai ke what is actually the price of the job so ode vich ਕਈ ਚੀਜ਼ਾਂ ਨੇ ਪਹਿਲੀ ਤਾਂ ਗੱਲ ਹਰੇਕ ਹਾਊਸ ਡਿਫਰੈਂਟ ਹੈ ਉਹਦੇ 'ਚ ਤੁਸੀਂ ਕਰਵਾ ਕੀ ਰਹੇ ਹੋ ਉਹ ਡਿਫਰੈਂਟ ਹੈ ਤੁਹਾਡਾ ਕੁਸ਼ਚਨ ਸੀ ASA ਕੰਸਟਰਕਸ਼ਨ ਵਾਈ ASA ਕੰਸਟਰਕਸ਼ਨ ਮੈਂ ਹਰੇਕ ਨੂੰ ਕਸਟਮਰ ਨੂੰ ਕਹਿਣਾ ਕਿ ਗੈਟ ਦਾ ਨੌਲੇਜ ਫਰੋਮ ਮੀ ਐਂਡ ਗੈਟ ਇੰਪਾਵਰਡ ਐਂਡ ਅਪਲਾਈ ਇਟ ਇਨ ਏ ਵੇ ਵਿਚ ਹੈਲਪਸ ਯੂ ਇਨਸਟੈਡ ਆਫ ਗੈਟਿੰਗ ਅਫਰੇਡ ਕਿ ਵੀ ਕਿ ਡਰ ਕੇ ਕੰਮ ਕਰਨਾ ਇੰਸਪੈਕਟਰ ਆ ਗਿਆ ਸਿਟੀ ਇੰਸਪੈਕਟਰ ਆ ਗਿਆ ਉਹ ਤੋਂ ਡਰਨਾ ਜਦੋਂ ਤੁਹਾਨੂੰ ਨੌਲੇਜ ਆ ਗਈ ਕਿ ਉਸਦੀ ਉਸ ਮਿਊਨਿਸਪੈਲਿਟੀ ਦੀ ਰਿਕੁਆਇਰਮੈਂਟਸ ਕੀ ਹੈਗੀਆਂ then you are the right judge tusi jadon banda aa reha you see ke bhi odi capability ki hegi hai what he is representing knowledge to hi kam hunda hai when meri theory hai when why and how is informed to a customer then the practical experience jada hundi hai application oh bahut aasan ho jandi hegi hai so meri theory meri company run karan di hegi hai number 1 honesty ਪਲੱਸ ਮੈਂ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਕਹਿ ਲਓ ਕਿ ਗੁੰਜਾਇਸ਼ ਨਹੀਂ ਛੱਡਦਾ ਈਵਨ ਲੇਟਰ ਔਨ ਕਿ ਕੋਈ ਮੈਂ ਚੀਜ਼ ਦੇਖ ਰਿਹਾ ਮੈਂ ਬੇਸਮੈਂਟ 'ਚ ਦੇਖ ਰਿਹਾ ਹੁਣ ਦੈਟਸ ਨੋਟ ਪਾਰਟ ਆਫ ਮਾਈ ਕੰਟਰੈਕਟ ਈਵਨ ਮਿਸਿਸ ਹਾਗਾ ਦੇ ਘਰਾਂ ਵਿੱਚ ਸਾਰੀ ਜਿਹੜੀ ਪਲੰਬਿੰਗ ਹੈਗੀ ਉਹ ਸਾਰੀ ਕਾਪਰ ਦੀ ਹੋਈ ਹੈ ਪਰ ਆਈ ਕੈਨ ਸੀ ਜਿਵੇਂ ਜਿਹੜੇ ਜੁਆਇੰਟਸ ਹੈਗੇ ਉਹਨਾਂ 'ਚ ਕਾਫੀ ਗੈਲਵਨਾਈਜੇਸ਼ਨ ਹੋਈ ਹੋਈ ਹੈ ਨੀਚੇ ਸੋ ਮੈਂ ਉਹਨਾਂ ਨੂੰ ਕਹਿੰਦਾ ਕਿ ਦਿਸ ਥਿੰਗ ਹੈਜ਼ ਟੂ ਬੀ ਟੇਕਨ ਕੇਅਰ ਆਫ ਨਾਓ ਸਾਰੀ ਚੀਜ਼ਾਂ ਬਣ ਜਾਣੀਆਂ ਹੈਗੀਆਂ ਫਿਰ ਉਸ ਤੋਂ ਬਾਅਦ ਤੁਸੀਂ ਕਿੱਥੇ ਕਿਤੇ ਤੁਹਾਡੀ ਲੀਕ ਹੋ ਸਕਦੀ ਹੈ ਤੁਸੀਂ ਕਿੱਥੇ ਕਿਤੇ ਉਹਨੂੰ ਠੀਕ ਕਰਾਓਗੇ ਐਂਡ ਸਮਟਾਈਮਸ ਆਈ ਈਵਨ ਟੈਲ ਦੈਮ ਕਿ ਜਿੰਨੀ ਸਾਰੀ ਪਾਈਪਿੰਗ ਹੋਈ ਹੈ 30 ਈਅਰਸ 25 ਈਅਰਸ ਓਲਡ ਹੈ ਇਹ ਨੀਚੇ ਵਾਲੀ ਪਾਈਪਿੰਗ ਐਟਲੀਸਟ ਇਹਨੂੰ ਨਾ ਪਲਾਸਟਿਕ ਦੀ ਕਰਾ ਦਿਓ ਹੁਣ ਤੁਹਾਡੇ ਕੋਈ ਪੈਸਾ ਨਹੀਂ ਲੱਗਣੇ $300-400 'ਚ ਹੋ ਜਾਣਾ ਬਾਅਦ ਦੇ ਵਿੱਚ ਯੂ ਨੋ ਵੰਸ ਇਟਸ ਡਨ ਪੂਰੀ ਬੇਸਮੈਂਟ ਬਣ ਗਈ ਲੀਕ ਕਿੱਥੇ ਕਿੱਥੇ ਹੋਊਗਾ ਤੁਸੀਂ ਕਿੱਥੇ ਕਿੱਥੇ ਲੱਭਦੇ ਫਿਰੋਗੇ ਸੋ ਦੇ ਲਵ ਦਾ ਇਨਪੁੱਟ ਦੇ ਲਵ ਦਾ ਨੌਲੇਜ ਕੀ ਕਹਿੰਦੇ ਉਹਨਾਂ 'ਚ ਥੋੜੇ ਪੈਸਿਆਂ 'ਚ ਉਹਨਾਂ ਦਾ ਇੰਨਾ ਕੰਮ ਹੋ ਜਾਂਦਾ ਇੰਨੀ ਹੈਸਲ ਫਰੀ ਉਹ ਹੋ ਜਾਂਦੇ ਨੇ ਸੋ ਮੇਰੀ ਇਹ ਹੁੰਦੀ ਹੈ ਕਿ ਓਨੈਸਟੀ ਨਾਲ ਹੁਣ ਜਿੱਦਾਂ ਯੁਧਵੀਰ ਜੀ ਮੈਂ ਤੁਹਾਨੂੰ ਵੀ ਸੁਣਦਾ ਹੈਗਾ ਆਈ ਥਿੰਕ ਯੂ ਆਰ ਵਨ ਆਫ ਦੈਟ ਮੀਡੀਆ ਗਰੁੱਪ ਜਿਹੜੇ ਕਿ ਸੈਂਟਰ ਰਹਿੰਦੇ ਆ ਔਰ ਆਪਣੇ ਪੁਆਇੰਟ ਤੋਂ ਤੁਸੀਂ ਆਪਣਾ ਓਪੀਨੀਅਨ ਵੀ ਦਿੰਦੇ ਹੋ ਔਰ ਕਹਿੰਦੇ ਹੋ ਇਹ ਮੇਰਾ ਓਪੀਨੀਅਨ ਹੈਗਾ ਐਂਡ ਤੁਸੀਂ ਹਿਲਦੇ ਨਹੀਂ ਕਈ ਵਾਰ ਮੈਂ ਦੇਖਦਾ ਲਿਸਨਰਸ ਨੂੰ ਮੈਂ ਤੁਹਾਡਾ ਰੇਡੀਓ ਸ਼ੋਅ ਤਾਂ ਸੁਣਦਾ ਰਹਿੰਦਾ ਕਈ ਵਾਰ ਸਿਚੁਏਸ਼ਨ ਇਹੋ ਜਿਹੀ ਟਫ ਆ ਜਾਂਦੀ ਹੈ ਬਟ ਯੂ ਸਟੈਂਡ ਬਾਈ ਵਟ ਯੂ ਸੇ ਸੋ ਆਈ ਲਵ ਦੈਟ ਆਈ ਲਵ ਟੂ ਬੀ ਅਰਾਊਂਡ ਕੀ ਕਹਿੰਦੇ ਔਰ ਇਹ ਚੀਜ਼ ਕਹਿ ਲਓ ਕਿ ਵਿਸ਼ਵਾਸ ਕਮਾਇਆ ਪੈਸੇ ਨਾਲ ਹੀ ਦਿੱਤਾ ਜਾਂਦਾ ਇਹ ਕਮਾਇਆ ਜਾਂਦਾ ਐਕਸਪੀਰੀਅੰਸ ਤੋਂ ਸੋ ਦੈਟ ਇਜ਼ ਵਾਟ ਆਈ ਬ੍ਰਿੰਗ ਟੂ ASA ਕੰਸਟਰਕਸ਼ਨ
ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਰਾਹੁਲ ਜੀ ਔਰ ਮੈਂ ਫਿਰ ਦੱਸਵਾਂ ASA ਕੰਸਟਰਕਸ਼ਨ ਤੇ ਤੁਸੀਂ ਸੰਪਰਕ ਕਰਨਾ ਕਿਸੇ ਵੀ ਤਰ੍ਹਾਂ ਤੁਸੀਂ ਕੋਈ ਬੇਸਮੈਂਟ ਬਣਾਉਣੀ ਹੈਗੀ ਆ ਟੋਰਾਂਟੋ ਬ੍ਰੈਮਟਨ ਮਿਸਿਸਾਗਾ ਦੇ ਵਿੱਚ ਤੇ ਸੰਪਰਕ ਕਰ ਲਓ ਤੁਸੀਂ ASA ਕੰਸਟਰਕਸ਼ਨ ਸਰ ਫੋਨ ਨੰਬਰ ਇੰਗਲਿਸ਼ ਔਰ ਪੰਜਾਬੀ ਚ ਇੱਕ ਵਾਰੀ ਫਿਰ ਦੇ ਦਿਓ
ਠੀਕ ਹੈ 647-9534 647-9815534
Thank you very much, sir, and we wish you all the best.
Thank you so much.
Take care. Bye-bye. Program Southeast Impulse, you are listening to us, and the galbaat saadi todi isi tarah jaari hai. Your calls will definitely on the air karange. Lekin calls on the air karan to pehla, main chahanga ki hun assi galbaat karan ja rahe haan, Mr. Chadda de naal. Saurabh Chadda ji, jo ke insurance and investment broker hai, managing director hai, ne Presidential Life and founder of FetchMyPolicy.com. Member hai, ne MDRT, Million Dollar Roundtable, jo hai, aur ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਬੜੇ ਸਕਸੈਸਫੁਲ ਐਡਵਾਈਜ਼ਰ ਨੇ ਔਰ ਸਰਵਿਸਿਜ਼ ਇਹਨਾਂ ਦੀਆਂ ਤੁਸੀਂ ਨੋਟ ਕਰ ਲਓ ਇੰਸ਼ੋਰੈਂਸ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਚਾਹੇ ਲਾਈਫ ਇੰਸ਼ੋਰੈਂਸ ਹੈਗੀ ਕ੍ਰਿਟੀਕਲ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਇਨਵੈਸਟਮੈਂਟ ਤੁਸੀਂ ਕਰਨਾ ਚਾਹੁੰਦੇ ਹੋ RRSP, RESP, ਨਾਨ ਰਜਿਸਟਰਡ ਇਨਵੈਸਟਮੈਂਟ ਰਿਟਾਇਰਮੈਂਟ ਪਲੈਨਿੰਗ ਵੈਲਥ ਕ੍ਰੀਏਸ਼ਨ ਸਟੇਟ ਪਲੈਨਿੰਗ ਫੋਨ ਨੰਬਰ ਪਹਿਲਾਂ ਨੋਟ ਕਰੋ ਫਿਰ ਮੈਂ ਇਹਨਾਂ ਦਾ ਸਵਾਗਤ ਕਰਾਂਗਾ 416-350-55 ਸੌਰਭ ਚੱਡਾ ਮਿਸਟਰ ਚੱਡਾ ਫੋਨ ਨੰਬਰ ਫਿਰ ਨੋਟ ਕਰੋ ਇਹਨਾਂ ਦਾ 416-350-55 416-350-55 ਸੌਰਭ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਵੈਲਕਮ
ਥੈਂਕ ਯੂ ਵੈਰੀ ਮਚ ਯੁਧਵੀਰ ਜੀ ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਅਦਾਬ
ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਸਰ ਜੀ ਔਰ ਇਸ ਤੋਂ ਪਹਿਲਾਂ ਕਿ ਤੁਸੀਂ ਅੱਜ ਦੀ ਗੱਲਬਾਤ ਸ਼ੁਰੂ ਕਰੋ ਜਿਹੜਾ ਵਰਡ ਜੀਨੀਅਸ ਹੈ ਨਾ ਉਹ ਬਹੁਤ ਘੱਟ ਲੋਕਾਂ ਲਈ ਇਸਤੇਮਾਲ ਹੁੰਦਾ ਹੈ ਔਰ ਸਾਨੂੰ ਸਾਡੇ ਸ਼ੋਅ ਦੇ ਉੱਤੇ ਮੈਂ ਇਹ ਕੋਈ ਤੁਹਾਨੂੰ ਪਤਾ ਮੈਂ ਕਿਸੇ ਨੂੰ ਖੁਸ਼ ਕਰਨ ਦੀ ਗੱਲ ਨਹੀਂ ਕਰਦਾ ਹੁੰਦਾ ਤੁਹਾਡੇ ਲਈ ਜਿਹੜਾ ਵਰਡ ਜੀਨੀਅਸ ਹੈ ਤੁਸੀਂ ਅਜੇ ਸ਼ੁਰੂਆਤ ਕੀਤੀ ਹੈ, ਮੈਨੂੰ ਘੱਟ ਤੋਂ ਘੱਟ ਤਿੰਨ ਬੰਦਿਆਂ ਨੇ ਵਰਡ ਤੁਹਾਡੇ ਲਈ ਯੂਜ਼ ਕੀਤਾ, ਔਰ ਤੁਹਾਡਾ ਜਿਹੜਾ ਪਿਛਲਾ ਪ੍ਰੋਗਰਾਮ ਸੀ ਉਹਦੀ ਰਿਕਾਰਡਿੰਗ ਮੈਂ ਵੀ ਕਢਾ ਲਈ ਹੈ, ਮੈਂ ਆਪਣੇ ਲਈ ਕਢਾਈ ਹੈ ਜੀ। ਹਾਂਜੀ ਹਾਂਜੀ, ਤੁਹਾਡਾ ਪਿਛਲਾ ਪ੍ਰੋਗਰਾਮ, ਮੈਨੂੰ ਤੁਹਾਡੀ ਇੱਕ ਗੱਲ ਯਾਦ ਹੈ ਤੁਹਾਡੇ ਪਿਛਲੇ ਪ੍ਰੋਗਰਾਮ ਦੀ, ਤੁਹਾਨੂੰ ਮੈਂ ਫੀਡਬੈਕ ਦੇ ਰਿਹਾ, ਵਰਡ ਜੀਨੀਅਸ। ਮੈਨੂੰ ਤਿੰਨ ਕਾਲਰਸ ਨੇ, ਕਈਆਂ ਨੇ ਤੁਹਾਡਾ ਸੈਕਸ਼ਨ ਪਸੰਦ ਕੀਤਾ, ਤੁਹਾਡੇ ਲਈ ਤਿੰਨ ਬੰਦਿਆਂ ਨੇ ਵਰਡ ਜੀਨੀਅਸ ਯੂਜ਼ ਕੀਤਾ, ਔਰ ਤੁਹਾਡੇ ਪਿਛਲੇ ਪ੍ਰੋਗਰਾਮ ਦੀ ਰਿਕਾਰਡਿੰਗ ਮੈਂ ਕਢਾ ਲਈ ਹੈ। ਉਹਦੇ 'ਚੋਂ ਦੋ ਪੁਆਇੰਟ ਮੈਂ, ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਅੱਜ ਨਵਾਂ ਟੌਪਿਕ ਕਰਨਾ ਹੈ, ਦੋ ਪੁਆਇੰਟ ਮੈਂ ਪੱਲੇ ਬੰਨ ਲਏ। ਤੁਸੀਂ ਕਿਹਾ ਬਹੁਤ ਵਧੀਆ ਗੱਲ ਕਹੀ ਕਿ ਜਿਹੜੀ ਰੈਸਿਪੀ ਉਹਦੇ ਵਿੱਚ ਜੇ ਪ੍ਰੋਪਰ ਚੀਜ਼ ਇਨਗਰੀਡੈਂਟ ਪ੍ਰੋਪਰ ਤਰੀਕੇ ਦੇ ਨਾਲ ਔਰ ਪ੍ਰੋਪਰ ਇਨਗਰੀਡੈਂਟ ਨਾ ਹੋਵੇ ਤੇ ਫਿਰ ਜਿੰਨੀ ਮਰਜ਼ੀ ਤੁਸੀਂ ਕਿਸੇ ਨੂੰ ਰੈਸਪੀ ਦੇ ਦਿਓ, ਖਾਣ ਦੇ ਵਿੱਚ ਸਵਾਦ ਨਹੀਂ ਆਉਂਦਾ। ਦੂਸਰਾ ਜਿਹੜਾ ਪੁਆਇੰਟ ਤੁਸੀਂ ਕਿਹਾ ਕਿ ਸਟੈਪ ਬਾਈ ਸਟੈਪ ਜਿਹੜੇ ਸਟੈਪਸ ਨੇ ਨਾ, ਵੀ ਪਹਿਲਾਂ ਆਹ ਕੰਮ ਕਰਨਾ ਫਿਰ ਆਹ ਕੰਮ ਕਰਨਾ ਫਿਰ ਆਹ ਕੰਮ ਕਰਨਾ, ਤੇ ਉਹ ਸਟੈਪਸ ਮੈਂ ਤੁਹਾਡੇ ਨਾਲ ਸੁਣਦੇ ਨੋਟ ਵੀ ਕਰ ਰਿਹਾ ਸੀ, ਪਰ ਮੈਂ ਕਿਹਾ ਕਿਤੇ, ਕਿਉਂਕਿ ਤੁਸੀਂ ਬੜੇ ਇੰਪੋਰਟੈਂਟਲੀ ਫਿਰ ਜ਼ੋਰ ਦੇ ਕੇ ਕਿਹਾ ਪਿਛਲੀ ਵਾਰੀ ਕਿ ਭਾਈ ਸਟੈਪ ਇੱਕ ਵੀ ਅੱਗੇ ਪਿੱਛੇ ਹੋ ਗਿਆ ਤੇ ਕੰਮ ਖਰਾਬ ਹੈ, ਤੇ ਮੈਂ ਖੁਦ ਵੀ ਉਹ ਰਿਕਾਰਡਿੰਗ ਮੈਂ ਸੁਣਨਾ ਹੈ ਮੈਂ ਕਿ ਜੀ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ। ਸੋ ਬਹੁਤ ਸ਼ੁਕਰੀਆ ਸਰ, ਬੜੀ ਵਧੀਆ ਤੁਸੀਂ ਜਾਣਕਾਰੀ ਦਿੰਦੇ ਹੋ, ਥੈਂਕ ਯੂ। ਸੋ ਆਈ ਜਸਟ ਵਾਂਟਡ ਟੂ ਸ਼ੇਅਰ ਦਿਸ ਗੁੱਡ ਫੀਡਬੈਕ ਫੋਰ
ਥੈਂਕ ਯੂ ਸਰ।
ਜੀ ਮਿਸਟਰ ਚੱਡਾ, ਅੱਜ ਕਿਹਦੇ ਬਾਰੇ ਗੱਲ ਕਰਾਂਗੇ? ਮੈਂ ਲਿਸਨਰ ਨੂੰ ਰਿਕੁਐਸਟ ਕਰਾਂਗਾ ਕਿ ਗੱਲਾਂ ਤੁਸੀਂ ਇਹਨਾਂ ਦੇ ਧਿਆਨ ਦੇ ਨਾਲ ਸੁਣੋ, ਬਿਜ਼ਨਸ ਨਹੀਂ ਦੇਣਾ ਉਹ ਨਾ ਦੇਣਾ ਜਾਂ ਕਿੱਦਾਂ ਕਰਨਾ ਉਹ ਬਾਅਦ ਦੀ ਗੱਲ ਹੈ, ਪਰ ਤੁਸੀਂ ਧਿਆਨ ਨਾਲ ਸੁਣੋ, ਤੁਹਾਨੂੰ ਵਾਕਈ ਇਟਸ ਗੋਇੰਗ ਟੂ ਬੀ ਅ ਲਾਈਫ ਚੇਂਜਿੰਗ ਐਕਸਪੀਰੀਅੰਸ ਫੋਰ ਯੂ ਐਂਡ ਆਈ ਐਮ ਲਰਨਿੰਗ ਅ ਲੋਟ ਫਰੋਮ ਮਿਸਟਰ ਚੱਡਾ। ਜੀ ਗੋ ਅਹੈਡ ਸਰ।
ਜੀ ਯੁਧਵੀਰ ਜੀ, ਆਪਾਂ ਲਾਸਟ ਟਾਈਮ ਵੀ ਅਸੀਂ ਗੱਲ ਕੀਤੀ ਸੀ ਥੋੜੀ ਬਹੁਤ ਰਿਟਾਇਰਮੈਂਟ ਦੇ ਬਾਰੇ ਚ,
ਜੇ ਉਹਦੇ ਤੇ ਥੋੜੀ ਜੀ ਗੱਲ ਕਰ ਲਈਏ ਕਿ ਜਿੱਦਾਂ ਅਸੀਂ ਗੱਲ ਕਰਦੇ ਹਾਂ ਕਿ ਜੀ ਰਿਟਾਇਰਮੈਂਟ ਅਸੀਂ ਸਾਰਾ ਚਾਹੁੰਦੇ ਹਾਂ ਕਿ ਜੀ ਕੰਫਰਟੇਬਲ ਹੋਣੀ ਚਾਹੀਦੀ ਹੈ, ਠੀਕ ਹੈ
ਜੀ।
ਬੜੇ ਸਾਰੇ ਲੋਕ ਅੱਜ ਕਹਿੰਦੇ ਆ ਕਿ ਜੀ ਪੇਚੈਕ ਟੂ ਪੇਚੈਕ ਹੈਗਾ, ਸਾਨੂੰ ਤਾਂ ਇਹੀ ਨੀ ਪਤਾ ਲੱਗਦਾ, ਪੈਸੇ ਨੀ ਬਚਦੇ, ਪੈਸੇ ਬਚਾਈਏ ਕਿੱਦਾਂ, ਇਨਵੈਸਟ ਕਿੱਦਾਂ ਕਰੀਏ ਰਿਟਾਇਰਮੈਂਟ ਵਾਸਤੇ, ਸੋ ਇਹ ਥੋੜਾ ਜਿਹਾ ਸਾਨੂੰ ਦੱਸੋ ਅੱਜ ਰਾਹ ਜੀ।
ਸੋ ਦੇਖੋ ਯੁਧਵੀਰ ਜੀ, ਐਜ਼ ਅ ਰਿਟਾਇਰਮੈਂਟ ਦਾ ਟੌਪਿਕ ਹੈ, ਵੈਸੇ ਤਾਂ ਹਰ ਪਰਸਨ ਲਈ ਇੰਪੋਰਟੈਂਟ ਹੈ, ਕਿਉਂਕਿ ਹਰ ਪਰਸਨ ਆਪਣੀ ਲਾਈਫ 'ਚ ਸ਼ੁਰੂ ਤੋਂ ਇੰਨਾ ਬਿਜ਼ੀ ਰਿਹਾ ਐਜ਼ ਅ ਇਮੀਗ੍ਰੈਂਟ ਇੱਥੇ ਆ ਕੇ ਕਿ ਉਹਨੂੰ ਟਾਈਮ ਹੀ ਨਹੀਂ ਮਿਲਿਆ, ਤੇ ਲੋਕਾਂ ਨੇ ਕੀ ਕੀਤਾ ਕਿ ਜ਼ਿਆਦਾ ਟਾਈਮ ਸਪੈਂਡ ਹੀ ਨਹੀਂ ਕੀਤਾ ਥਿੰਕਿੰਗ ਅਬਾਊਟ ਦੇ ਰਿਟਾਇਰਮੈਂਟ। ਉਹ ਕਹਿੰਦੇ ਆ ਤਾਂ ਬਾਅਦ ਦੀ ਗੱਲ ਹੈ, ਬਾਅਦ ਦੀ ਚੀਜ਼ਾਂ ਬਾਅਦ 'ਚੋਂ ਕਰਾਂਗੇ ਤਾਂ ਕੋਈ ਗੱਲ ਨਹੀਂ। ਹੁਣ ਪ੍ਰੋਬਲਮ ਕੀ ਹੁੰਦੀ ਹੈ ਰਿਟਾਇਰਮੈਂਟ, ਦੇਖੋ ਲਾਈਫ ਦਾ ਇੱਕ ਅਸੂਲ ਹੈਗਾ, ਜਿਹੜਾ ਵੀ ਕੰਮ ਕੋਈ ਇਨਸਾਨ ਪਹਿਲੀ ਵਾਰ ਕਰਦਾ ਨਾ ਉਹ ਸਹੀ ਤਰੀਕੇ ਨਾਲ ਨਹੀਂ ਕਰਦਾ। ਜਿੱਦਾਂ ਆਪਾਂ ਪਹਿਲੀ ਵਾਰ ਸਾਈਕਲ ਚਲਾਇਆ ਸੀਗਾ, ਆਪਾਂ ਸਹੀ ਤਰੀਕੇ ਨਾਲ ਨਹੀਂ ਚਲਾਇਆ, ਅਸੀਂ ਕਾਫੀ ਟ੍ਰਾਈਜ਼ ਲਿੱਤੀਆਂ ਸੀ, ਡਿੱਗੇ ਸੀਗੇ, ਫਿਰ ਸੈਕਿੰਡ ਅਟੈਂਪਟ ਮਿਲੀ, ਫਿਰ ਡਿੱਗੇ, ਥਰਡ, ਫੋਰਥ, ਫਿਫਥ ਅਟੈਂਪਟ ਦੇ ਬਾਅਦ 'ਚੋਂ ਆਪਾਂ ਸਾਈਕਲ ਚਲਾਉਣਾ ਸਿੱਖ ਗਏ। ਪਹਿਲੀ ਵਾਰ ਕੁਕਿੰਗ ਕੀਤੀ ਸੀ, ਨਹੀਂ ਸਹੀ ਬਣੀ। ਕੋਈ ਵੀ ਕੰਮ ਜਿਹੜਾ ਅਸੀਂ ਪਹਿਲੀ ਵਾਰ ਕਰਦੇ ਹਾਂ ਜ਼ਿਆਦਾਤਰ ਕੇਸੇ 'ਚ ਉਹ ਸਹੀ ਤਰੀਕੇ ਨਾਲ ਨਹੀਂ ਹੁੰਦਾ। ਐਜ਼ ਅ ਜੋਕ, ਆਪਾਂ ਐਜ਼ ਅ ਮਜ਼ਾਕ ਦੀ ਇੱਕ ਬਣੀ ਹੋਈ ਗੱਲ ਕਿ ਪਹਿਲੀ ਵਾਰ ਜਦੋਂ ਬੰਦਾ ਸ਼ਾਦੀ ਵੀ ਕਰਦਾ ਉਹ ਸਹੀ ਤਰੀਕੇ ਨਾਲ ਨਹੀਂ ਕਰਦਾ, ਉਹਨੂੰ ਦੂਜੀ ਵਾਰ 'ਤੇ ਜਾ ਕੇ ਸਮਝ ਆਉਂਦੀ ਹੈ ਕਿ ਮੈਨੂੰ ਲਾਈਫ 'ਚ ਕੀ ਚਾਹੀਦਾ ਸੀ ਔਰ ਕੀ ਨਹੀਂ ਚਾਹੀਦਾ ਸੀ। ਦੈਟ ਇਜ਼ ਅ ਕਾਇੰਡ ਆਫ ਜੋਕ ਐਕਚੁਅਲੀ। ਲੇਕਿਨ ਹੁਣ ਜਿਹੜੀ ਰਿਟਾਇਰਮੈਂਟ ਹੈਗੀ ਹੈ, ਇਹ ਵੀ ਲਾਈਫ 'ਚ ਪਹਿਲੀ ਵਾਰ ਕਰਨੀ ਹੈ ਲੋਕਾਂ ਨੇ, ਕਿਉਂਕਿ ਉਹ ਕੰਮ ਪਹਿਲੀ ਵਾਰ ਕਰਨ ਜਾ ਰਹੇ ਹੈ ਤੇ ਮੈਜੋਰਟੀ ਲੋਕਾਂ ਨੇ ਉਹ ਵੀ ਪਹਿਲਾ ਕੰਮ ਪਹਿਲੀ ਵਾਰ ਰਾਈਟ ਤਰੀਕੇ ਨਾਲ ਨਹੀਂ ਕਰਨਾ। ਦ ਓਨਲੀ ਪ੍ਰੋਬਲਮ ਇਜ਼ ਕਿ ਸਾਈਕਲ ਚਲਾਉਂਦੇ ਵਕਤ ਸਾਨੂੰ ਬਹੁਤ ਸਾਰੀਆਂ ਅਟੈਂਪਟਸ ਮਿਲ ਗਈਆਂ ਸੀਗੀਆਂ, ਕੁਕਿੰਗ ਵਾਸਤੇ ਥੋੜੀਆਂ ਘੱਟ ਮਿਲੀਆਂ ਲੇਕਿਨ ਉਹਦੀਆਂ ਵੀ ਗੁੱਡ ਇਨਫ ਸੀਗੀਆਂ, ਸ਼ਾਦੀ ਲਈ ਆਲਮੋਸਟ ਮਿਨੀਮਲ ਅਟੈਂਪਟਸ ਮਿਲਦੀਆਂ, ਰਿਟਾਇਰਮੈਂਟ ਦੀ ਸੈਕਿੰਡ ਅਟੈਂਪਟ ਐਗਜ਼ਿਸਟ ਹੀ ਨਹੀਂ ਕਰਦੀ। ਇੱਕੋ ਇੱਕ ਹੈ, ਇੱਕੋ ਹੀ ਚਾਂਸ ਹੈ, ਯੂ ਹੈਵ ਟੂ ਡੂ ਦ ਬੈਸਟ ਇਨ ਦੈਟ ਪਰਟੀਕੁਲਰ ਚਾਂਸ। ਹੁਣ ਇਵਨ ਦਾ ਟੋਪਿਕ ਸਾਰਿਆਂ ਵਾਸਤੇ, ਲੇਕਿਨ ਮੈਂ ਸਪੈਸੀਫਿਕ ਦੱਸੂੰਗਾ, ਸਪੈਸ਼ਲੀ ਜਿਹੜੇ ਲੋਕਾਂ ਦਾ ਬਰਥ 1975 ਦੇ ਬਾਅਦ 'ਚੋਂ ਹੋਇਆ, ਵਾਂਸ ਅਗੇਨ, ਜਿਹੜੇ ਲੋਕਾਂ ਦਾ ਬਰਥ 1975 ਦੇ ਬਾਅਦ 'ਚੋਂ ਹੋਇਆ, ਦੋਸ ਪੀਪਲ ਗੋਨਾ ਹੈਵ ਅ ਵੈਰੀ ਹਾਰਡ ਟਾਈਮ ਰਿਟਾਇਰਿੰਗ। ਔਰ ਉਹਦੇ ਬੜੇ ਸਾਰੇ ਰੀਜ਼ਨਸ ਹੈਗੇ ਆ। ਜੇ 1975 ਦੇ ਬਾਅਦ ਦੀ ਗੱਲ ਕਰੀ ਤਾਂ ਆਪਾਂ ਬੇਸਿਕਲੀ ਗੱਲ ਕਰ ਰਹੇ ਹਾਂ ਲੋਕਾਂ ਦੀ ਜਿਹਨਾਂ ਦੀ ਉਮਰ 45 ਸਾਲ ਔਰ ਉਹਨਾਂ ਤੋਂ ਘੱਟ ਹੈ ਇਸ ਟਾਈਮ 'ਤੇ। ਉਹਦੇ ਪਿੱਛੇ ਰੀਜ਼ਨ ਕੀ ਹੈ, ਪਹਿਲਾਂ ਮੈਂ 4-5 ਕੁਛ ਬੇਸਿਕ ਰੀਜ਼ਨਸ ਦੇ ਦੇਣਾ ਉਹਨਾਂ ਲਈ ਮੁਸ਼ਕਿਲ ਕਿਉਂ ਐਜ਼ ਕੰਪੇਅਰ ਟੂ ਜਿਹਦੀ ਉਮਰ ਇਸ ਟਾਈਮ 50, 55, 60, 65 ਸਾਲ ਹੈ। ਪਹਿਲੀ ਗੱਲ, ਜਿਹੜੀ ਲਾਈਫ ਐਕਸਪੈਕਟੈਂਸੀ ਹੈਗੀ ਹੈ, ਅਪ ਜਾ ਰਹੀ ਹੈ ਟਾਈਮ ਦੇ ਨਾਲ। ਜੇ ਆਪਾਂ ਈਅਰ 1900 ਦੀ ਗੱਲ ਕਰੀਏ, ਉਦੋਂ ਤੋਂ ਲੈ ਕੇ ਹੁਣ ਤੱਕ ਲਾਈਫ ਐਕਸਪੈਕਟੈਂਸੀ ਜਿਹੜੀ ਉਹ ਡਬਲ ਹੋ ਚੁੱਕੀ ਹੈ, ਉਦੋਂ ਦੀਆਂ ਮੈਡੀਕਲ ਐਡਵਾਂਸਮੈਂਟਸ ਹੋ ਚੁੱਕੀਆਂ। ਇਸਦਾ ਮਤਲਬ ਵੀ ਪੀਪਲ ਗੋਨਾ ਲਿਵ ਲੋਂਗਰ। ਲੇਕਿਨ ਮੈਜੋਰਟੀ ਲੋਕ ਅਜ਼ਿਊਮ ਕਰ ਲੈਂਦੇ ਕਿ ਸਾਡੇ ਪੇਰੈਂਟਸ ਵੀ 70-80 ਤੱਕ ਸਰਵਾਈਵ ਕੀਤੇ ਸੀਗੇ ਜਾਂ ਕਰਦੇ ਆ, ਤੇ ਅਸੀਂ ਵੀ 70-80 ਤੱਕ ਹੀ ਸਰਵਾਈਵ ਕਰਨਾ। ਦੈਟ ਇਜ਼ ਅ ਮਿਸਟੇਕ ਪੀਪਲ ਆਰ ਮੇਕਿੰਗ ਹੂ ਆਰ ਅੰਡਰ ਦ ਏਜ ਆਫ 45। ਉਹਨਾਂ ਨੂੰ ਨਹੀਂ ਪਤਾ ਕਿ ਹੋ ਸਕਦਾ 90, 95, 100, 110 ਸਕਸੀਡ ਕਰਦੇ ਆ, ਕਿਉਂਕਿ ਮੈਡੀਕਲ ਐਡਵਾਂਸਮੈਂਟ, ਵੈਸੇ ਵੀ ਕਰੋਨਾ COVID-19 ਦੇ ਬਾਅਦ ਚੋਂ ਮੈਡੀਕਲ ਐਡਵਾਂਸਮੈਂਟ ਇੰਨੀਆਂ ਹੋਣੀਆਂ ਗੋਇੰਗ ਫਾਰਵਰਡ, ਦੇ ਨੋਟ ਗੋਨਾ ਲੈਟ ਯੂ ਗੋ ਅਵੇ, ਕਿਉਂਕਿ ਸਮਝ ਆ ਗਈ ਕਿ ਮੈਡੀਕਲ ਹਾਓ ਇੰਪੋਰਟੈਂਟ ਇਟ ਇਜ਼। COVID-19 ਸਾਨੂੰ ਸਮਝ ਆਈ ਹੈ ਕਿ ਇੰਨੀ ਐਡਵਾਂਸਮੈਂਟ ਹੋਣ ਦੇ ਬਾਵਜੂਦ ਵੀ ਅਸੀਂ ਮੈਡੀਕਲੀ ਹਲੇ ਉਨੇ ਵੀ ਇੱਥੇ ਪਾਪੂਲੇਸ਼ਨ ਡਾਊਨ ਜਾਣੀ ਹੈ ਫਿਊਚਰ, ਪੂਰੇ ਵਰਲਡ ਦੀ ਪਾਪੂਲੇਸ਼ਨ ਅਪ ਜਾਣੀ ਹੈ ਲੇਕਿਨ ਇੱਥੇ ਜਿਹੜੀ ਹੈ ਡਾਊਨ ਜਾ ਰਹੀ ਹੈ ਔਰ ਅੱਗੇ ਗੋਇੰਗ ਫੋਰਵਰਡ ਘੱਟ ਜਾਣੀ ਹੈ। ਸੋ ਬਿਕੋਜ਼ ਉਹਦਾ ਵੀ ਤੁਹਾਡਾ ਨਾਲ ਰਿਟਾਇਰਮੈਂਟ ਨਾਲ ਲੈਣਾ ਦੇਣਾ, ਕਿਉਂਕਿ ਪੀਪਲ ਆਰ ਗੋਇੰਗ ਟੂ ਹੈਵ ਲੈਸ ਕਿਡਸ, ਬੱਚਿਆਂ ਤੇ ਜਿਹੜੀ ਡਿਪੈਂਡੈਂਸ ਸੀ ਜੋ ਕਿ ਸਾਈਕੋਲੋਜੀਕਲੀ ਵੈਸੇ ਲੋਕਾਂ ਨੇ ਛੱਡਤੀ ਹੋਈ ਹੈ ਕਿ ਨਹੀਂ ਬੱਚਿਆਂ ਤੇ ਅਸੀਂ ਡਿਪੈਂਡੈਂਟ ਹੋਣਾ ਵੀ ਨਹੀਂ ਹੈ, ਲੇਕਿਨ ਗੋਇੰਗ ਫੋਰਵਰਡ ਕਿਉਂਕਿ ਪਾਪੂਲੇਸ਼ਨ ਘੱਟ ਹੋਣੀ ਹੈ ਤਾਂ ਮੈਥਮੈਟਿਕਲੀ ਇੰਪੈਕਟ ਕੀ ਪੈਣਾ, ਕਿਉਂਕਿ ਪਾਪੂਲੇਸ਼ਨ ਘੱਟ ਹੋਏਗੀ ਤੇ ਜਿਹੜੇ ਯੰਗ ਲੋਕ ਹੋਣਗੇ ਉਹ ਘੱਟ ਹੋਣਗੇ, ਮਤਲਬ ਕਮਾਣ ਵਾਲੇ ਲੋਕ ਜਿਹੜੇ ਲੋਕ ਟੈਕਸ ਪੇ ਕਰਨਗੇ ਉਹ ਘੱਟ ਹੋ ਜਾਣਗੇ, ਜਿਹੜੇ ਓਲਡ ਏਜ ਦੇ ਲੋਕ ਹੋਣਗੇ ਉਹ ਵੱਧ ਜਾਣਗੇ। ਹੁਣ ਉਹਨਾਂ ਨੂੰ ਪੈਨਸ਼ਨ ਦੇਣੀ ਹੈ, ਓਲਡ ਏਜ ਬੈਨੀਫਿਟ ਦੇਣੇ, ਉਹ ਕਿੱਥੋਂ ਜਾਣੇ? ਉਹ ਹੈ ਯੰਗ ਲੋਕਾਂ ਵਾਸਤੇ ਜਿਹੜੇ ਯੰਗ ਲੋਕ ਕੰਮ ਕਰਨਗੇ, ਲੇਕਿਨ ਉਹ ਤਾਂ ਪਾਪੂਲੇਸ਼ਨ ਘੱਟ ਰਹੀ ਹੈ ਇਸ ਕੰਟਰੀ 'ਚ। ਤੇ ਜਦੋਂ ਇਹ ਯੰਗ ਲੋਕਾਂ ਨੇ ਜਿਹੜੇ 20-30-40 ਸਾਲ ਦੇ ਹੈਗੇ ਨੇ, ਜਦੋਂ ਇਹਨਾਂ ਨੇ ਰਿਟਾਇਰਮੈਂਟ ਤੇ ਪਹੁੰਚਣਾ ਹੈ ਔਰ ਉਸ ਟਾਈਮ ਪਾਪੂਲੇਸ਼ਨ ਘੱਟ ਹੋਣੀ ਹੈ, ਤਾਂ ਕਿਆ ਸਾਨੂੰ ਗਵਰਨਮੈਂਟ ਬੈਨੀਫਿਟਸ ਮਿਲਣਗੇ? ਕਿਆ ਸਾਨੂੰ ਓਲਡ ਏਜ ਸਿਕਿਉਰਿਟੀਜ਼ ਮਿਲਣਗੇ? ਕਿਆ ਸਾਨੂੰ GIs ਮਿਲੇਗਾ? ਉਹ ਕੁਐਸਚਨ ਹੈਗਾ ਜੋ ਕਿ ਟਾਈਮ ਦੇ ਨਾਲ ਸਾਨੂੰ ਆਂਸਰ ਮਿਲਣਾ, ਸਪੈਸ਼ਲੀ ਪੀਪਲ ਅੰਡਰ ਦਾ ਏਜ ਆਫ 45। ਉਸ ਤੋਂ ਬਾਅਦ ਜਿਹੜੇ ਪੈਨਸ਼ਨਸ ਹੈ, ਬੜੀ ਸਾਰੀ ਪ੍ਰਾਈਵੇਟ ਕੰਪਨੀਆਂ ਦੇ ਪੈਨਸ਼ਨ ਜਿਹੜੇ ਪ੍ਰੋਗਰਾਮਸ ਹੈਗੇ ਨੇ ਉਹ ਕੋਲੈਪਸ ਹੋ ਚੁੱਕੇ ਨੇ। ਗਵਰਨਮੈਂਟ ਵੀ ਜਿੰਨਾ ਅੱਜ ਦੀ ਡੇਟ 'ਚ ਪੈਸਾ ਸਪੈਂਡ ਕਰ ਰਹੀ ਹੈ, ਇਨਵੈਸਟ ਕਰ ਰਹੀ ਹੈ ਲੋਕਾਂ ਨੂੰ ਦੇ ਰਹੀ ਹੈ ਕੋਵਿਡ 'ਚ ਸਿਚੁਏਸ਼ਨ 'ਚੋਂ ਨਿਕਾਲਣ ਵਾਸਤੇ ਬਿਲੀਅਨਸ ਆਫ ਡਾਲਰ, ਇਹ ਗਵਰਨਮੈਂਟ ਨੇ ਰਿਕਵਰ ਕਰਨੇ। ਦਿਸ ਇਜ਼ ਅ ਮਨੀ ਦੈਟ ਗਵਰਨਮੈਂਟ ਇਜ਼ ਲੈਂਡਿੰਗ, ਇਟਸ ਨੋਟ ਗਿਵਿੰਗ ਅਵੇ। ਇਟ ਸੀਮਸ ਲਾਈਕ ਇਹ ਫ੍ਰੀ ਮਨੀ ਆ ਰਹੀ ਹੈ, ਲੇਕਿਨ ਇਹ ਸਾਰਾ ਦਾ ਸਾਰਾ ਪੈਸਾ ਗਵਰਨਮੈਂਟ ਨੇ ਰਿਕਵਰ ਕਰਨਾ ਹੈ, ਈਦਰ ਥਰੂ ਟੈਕਸਿਸ ਜੋ ਕਿ ਆਲਰੇਡੀ ਵੀ ਆਰ ਦਾ ਹਾਈਐਸਟ ਟੈਕਸ ਬ੍ਰੈਕਟਸ, ਔਰ ਇਵੈਂਚੁਅਲੀ ਇਹ ਟੈਕਸ ਬ੍ਰੈਕਟਸ ਹੋਰ ਉੱਪਰ ਜਾਣਗੀਆਂ, ਗਵਰਨਮੈਂਟ ਦੇ ਬੈਨੀਫਿਟਸ ਰਿਡਿਊਸ ਹੋਣਗੇ ਲੌਂਗ ਟਰਮ ਵਾਸਤੇ, ਤੇ ਵਾਂਸ ਅਗੇਨ ਮੈਜੋਰਿਟੀ ਪਾਪੂਲੇਸ਼ਨ ਲਈ ਦਿਸ ਕੁਡ ਬਿਕਮ ਅ ਪ੍ਰੋਬਲਮ। ਈਵਨ ਦੋ ਫੀਲ ਹੁੰਦਾ ਕਿ ਇਹ ਪੈਸੇ ਆ ਰਹੇ ਨੇ, CRB ਆ ਰਹੇ ਨੇ, ਬਿਜ਼ਨਸਿਸ ਨੂੰ ਪੈਸਾ ਦੇ ਰਹੀ ਹੈ ਗਵਰਨਮੈਂਟ, ਸਬਸਿਡੀਜ਼ ਮਿਲ ਰਹੀਆਂ, ਲੇਕਿਨ ਇਹ ਸਾਰਾ ਦਾ ਇੰਪੈਕਟ ਇੱਕ ਲੌਂਗ ਟਰਮ ਇੰਪੈਕਟ ਆਉਣਾ ਹੀ ਆਉਣਾ ਹੈ। ਉਸ ਤੋਂ ਬਾਅਦ ਹੋਰ ਦੋ ਤਿੰਨ ਪੁਆਇੰਟ ਦੀ ਬੇਸਿਕ ਪੁਆਇੰਟ ਦੀ ਪਹਿਲੇ ਗੱਲ ਕਰਾਂਗੇ। ਕੋਸਟ ਆਫ ਲਿਵਿੰਗ ਹੈ, ਇਟ ਇਜ਼ ਗੋਇੰਗ ਟੂ ਗੋ ਅਪ ਐਂਡ ਇਜ਼ ਆਲਰੇਡੀ ਅਪ। ਹੁਣ ਜਿੰਨੇ ਵੀ ਲੋਕ ਹੈਗੇ ਨੇ ਜੋ ਆਪਣੇ ਆਪਣੇ ਐਕਸਪੈਂਸਿਸ ਦੇਖਣ, ਉਹ ਸਾਰਿਆਂ ਨੂੰ ਪਤਾ ਕਿ ਇਸ ਸਾਲ ਸਾਡੇ ਐਕਸਪੈਂਸਿਸ ਪਿਛਲੇ 3-4 ਸਾਲਾਂ ਤੋਂ ਵੱਧ ਚੁੱਕੇ। ਬਹੁਤ ਸਾਰੇ ਲੋਕ ਹੈ ਜਿਹੜੇ ਪਹਿਲੇ $50,000 ਕਮਾਉਂਦੇ ਸੀਗੇ ਤੇ ਖਰਚੇ ਉੱਦਾਂ ਹੋ ਜਾਂਦੇ ਸੀ, ਅੱਜ ਉਹ $1,00,000 ਕਮਾ ਰਿਹਾ ਤੇ $1,00,000 ਖਰਚਾ ਹੋ ਰਿਹਾ, ਜਿਹੜਾ ਬੰਦਾ $2,00,000 ਕਮਾ ਰਿਹਾ ਉਹਦਾ $2,00,000 ਤੱਕ ਖਰਚਾ ਹੋ ਰਿਹਾ। ਯੈਸ, ਉਹ 'ਚ ਤੁਹਾਡੀ ਆਪਣੀਆਂ ਡਿਜ਼ਾਇਰ ਤਾਂ ਵੱਧ ਹੀ ਰਹੀਆਂ, ਲੇਕਿਨ ਐਟ ਦ ਸੇਮ ਟਾਈਮ ਕੋਸਟ ਆਫ ਲਿਵਿੰਗ ਵੀ ਜਿਹੜੀ ਹੈਗੀ ਹੈ ਉਹ ਵੱਧ ਰਹੀ ਹੈ। ਹੁਣ ਜਦੋਂ ਮੈਂ ਗੱਲ ਕੀਤੀ ਹੈ 45 ਸਾਲ ਤੋਂ ਉਸ ਤੋਂ ਘੱਟ ਵਾਲੇ ਲੋਕਾਂ ਦੀ, ਉਹ ਇਸ ਲਈ ਕਿਉਂਕਿ ਜਿਹੜੇ 45 ਤੋਂ ਘੱਟ ਸਾਲ ਵਾਲੇ ਲੋਕ ਹੈ ਨੇ, ਦੇ ਆਰ ਇਨਵੈਸਟਿੰਗ ਲੈਸ ਮਨੀ ਐਜ਼ ਕੰਪੇਅਰ ਟੂ ਓਲਡਰ ਜਨਰੇਸ਼ਨ। ਓਲਡਰ ਜਨਰੇਸ਼ਨ ਨੇ ਰੀਅਲ ਸਟੇਟ 'ਚ ਇਨਵੈਸਟ ਕੀਤਾ ਹੋਇਆ ਸੀਗਾ ਸਾਲੋਂ ਸਾਲਾਂ 'ਚ, ਜਾਂ ਜਿੱਦਾਂ ਵੀ ਇਨਵੈਸਟਮੈਂਟ ਥੋੜੇ ਕੰਜ਼ਰਵੇਟਿਵ ਸੀਗੇ ਔਰ ਇਨਵੈਸਟਮੈਂਟ ਕੀਤੀਆਂ ਹੋਈਆਂ ਸੀ। ਹੁਣ ਜਿਹੜੇ ਲੋਕ ਹੈਗੇ ਨੇ 20-30-40 ਸਾਲ ਦੀ ਏਜਸ ਦੇ ਵਿੱਚ, ਉਹ ਲੋਕ ਇੰਨਾ ਜ਼ਿਆਦਾ ਇਨਵੈਸਟ ਨਹੀਂ ਕਰ ਰਹੇ ਕਿਉਂਕਿ ਉਹਨਾਂ ਦੀ ਡਿਜ਼ਾਇਰਸ ਐਟ ਦ ਸੇਮ ਟਾਈਮ ਇੰਨੀ ਸਪਾਈਕ ਤੇ ਜਾ ਰਹੀਆਂ। ਫੋਰ ਐਗਜ਼ਾਮਪਲ, ਅੱਜ 50-60 ਸਾਲ ਦੇ ਬੰਦੇ ਨੂੰ ਸ਼ਾਇਦ ਆਈਫੋਨ ਨਹੀਂ ਚਾਹੀਦਾ, ਲੇਕਿਨ ਜੇ 20-30-40 ਸਾਲ ਦਾ ਬੰਦਾ ਇਹਦੇ ਹੱਥ 'ਚ ਆਈਫੋਨ ਹੋਏਗਾ, ਤਾਂ ਦੈਟ ਇਜ਼ ਅ ਐਕਸਟਰਾ ਕੋਸਟ ਐਜ਼ ਕੰਪੇਅਰ ਟੂ ਦੀ ਜਨਰੇਸ਼ਨ ਬਿਫੋਰ। ਪਲੱਸ ਕਿਉਂਕਿ ਲੋਕ ਬਿਜ਼ੀ ਨੇ 20s, 30s, 40s ਏਜ ਵਾਲੇ ਦੇ, ਇਹ ਲੋਕ ਆਪਣੀ RRSPs, TFSs, ਇਨਵੈਸਟਮੈਂਟਸ, ਇੰਸ਼ੋਰੈਂਸਿਸ, ਬੱਚਿਆਂ ਦੀ ਐਜੂਕੇਸ਼ਨ ਇੱਧਰ ਇੰਨਾ ਧਿਆਨ ਨਹੀਂ ਦੇ ਰਹੇ। ਪੈਸੇ ਇਨਵੈਸਟਿਡ ਹੋਏ ਹੋਏ ਨੇ ਤੇ ਉਹ ਵੱਧ ਰਹੇ ਨੇ, ਘੱਟ ਰਹੇ ਨੇ, ਮੈਜੋਰਿਟੀ ਪੀਪਲ ਆਰ ਨੋਟ ਪੇਇੰਗ ਅਟੈਂਸ਼ਨ ਟੂ ਐਨੀ ਆਫ ਦੀਸ। ਸੋ ਹੁਣ ਦੇਖੋ, ਬਿਕੋਜ਼ ਆਫ COVID-19 ਮੈਨੀ ਥਿੰਗਸ ਆਰ ਗੋਇੰਗ ਟੂ ਚੇਂਜ ਫੋਰ ਦੀ ਰਿਟਾਇਰਮੈਂਟ, ਸਪੈਸੀਫਿਕਲੀ ਫੋਰ ਦਿਸ ਏਜ ਗਰੁੱਪ ਦੀ। ਉਹ ਅਗਲੇ 2-3-4-5 ਸਾਲਾਂ 'ਚ ਤੁਹਾਨੂੰ ਨਿਊਜ਼ ਗਵਰਨਮੈਂਟ ਦੇ ਅਪਡੇਟਸ ਆਉਣਗੇ, ਐਂਡ ਦੈਨ ਯੂ ਵਿਲ ਨੋਟਿਸ ਕਿ ਹਾਓ ਦਿਸ ਥਿੰਗ ਹੈਜ਼ ਇੰਪੈਕਟਿਡ ਦ ਰਿਟਾਇਰਮੈਂਟ ਆਫ ਦੀ ਯੰਗ ਪੀਪਲ। ਈਵਨ ਦੋ ਰਿਟਾਇਰਮੈਂਟ ਜਿਹੜਾ ਹੈਗਾ, ਇਹ ਹਰ ਬੰਦੇ ਲਈ ਕੰਸਰਨ ਹੈ, ਕਿਉਂਕਿ ਹਰ ਬੰਦੇ ਨੂੰ ਕਦੀ ਬਚਪਨ ਤੋਂ ਸਕੂਲ ਕਾਲਜਿਸ ਇਹ ਚੀਜ਼ਾਂ ਸਿਖਾਈਆਂ ਨਹੀਂ ਗਈਆਂ। ਸਾਇੰਸ ਸਿਖਾਈ ਗਈ, ਮੈਥ ਸਿਖਾਇਆ ਗਿਆ, ਹਿਸਟਰੀ ਸਿਖਾਈ ਗਈ, ਪਰਸਨਲ ਫਾਈਨੈਂਸ ਜਿਹੜਾ ਨਾ ਹੀ ਸਿਖਾਇਆ ਗਿਆ ਸੀਗਾ ਨਾ ਹੀ ਸਿਖਾਇਆ ਜਾ ਰਿਹਾ, ਤੇ ਰਿਟਾਇਰਮੈਂਟ ਜਿਹੜਾ ਹੈ ਬੰਦੇ ਦੀ ਲਾਈਫ ਚੋਂ ਐਸਕੇਪ ਹੋ ਜਾਂਦਾ। ਔਰ ਉਹਦੇ ਰੀਜ਼ਨ ਕਰਕੇ ਕੀ ਹੁੰਦਾ, ਜਦੋਂ ਬੰਦਾ 50-55 ਕਰੋਸ ਕਰਦਾ, ਜਦੋਂ ਉਹਦੇ ਬੱਚੇ ਦੀ ਐਜੂਕੇਸ਼ਨ ਕੰਪਲੀਟ ਹੋ ਜਾਂਦੀ ਹੈ, ਮੌਰਗੇਜਿਸ ਆਲਮੋਸਟ ਪੇ ਆਫ ਹੋਣੀਆਂ ਸ਼ੁਰੂ ਹੁੰਦੀਆਂ, ਉਸ ਟਾਈਮ ਪਰਸਨ ਦੇ ਮਾਇੰਡ 'ਚ ਪ੍ਰਾਇਓਰਟੀ ਬਣਨਾ ਸ਼ੁਰੂ ਹੁੰਦੀ ਹੈ। 55 ਸਾਲ ਦੀ ਉਮਰ 'ਚ ਹਲੇ ਸ਼ੁਰੂਆਤ ਹੁੰਦੀ ਹੈ ਜਿੱਥੋਂ ਦੀ ਥੋੜ੍ਹੀ ਸੀਰੀਅਸਨੈਸ ਵੱਧਦੀ ਹੈ। 60 ਸਾਲ ਦੀ ਉਮਰ ਤੱਕ ਆ ਕੇ ਉਹ ਬੰਦਾ ਥੋੜ੍ਹਾ ਸੀਰੀਅਸ ਹੋ ਜਾਂਦਾ, ਲੇਕਿਨ ਇਟ ਇਜ਼ ਟੂ ਲੇਟ ਆਲਰੇਡੀ। ਉਸ ਟਾਈਮ ਤੱਕ ਆਲਰੇਡੀ ਇੰਨਾ ਲੇਟ ਹੋ ਚੁੱਕਿਆ ਕਿ ਤੁਸੀਂ ਹੁਣ ਕੁਝ ਚੀਜ਼ਾਂ ਨੂੰ ਚੇਂਜ ਨਹੀਂ ਕਰ ਸਕਦੇ। ਤਾਂ ਹੁਣ ਇਹਦੇ ਇਲਾਵਾ ਹੋਰ ਵੀ ਬੜੇ ਪੁਆਇੰਟਸ ਨੇ, ਲੇਕਿਨ ਪੁਆਇੰਟ ਹੁਣ ਕਿੱਦਾਂ ਇਹਨੂੰ ਪੁਆਇੰਟ ਹੈ ਕਿ ਇਹਨੂੰ ਫਿਕਸ ਕਿੱਦਾਂ ਕਰਨਾ ਹੈ। ਫਿਕਸ ਦੇਖੋ ਕਰਨ ਦੇ 2-3 ਤਰੀਕੇ ਨੇ। ਪਹਿਲੀ ਗੱਲ ਤਾਂ ਸਾਨੂੰ ਪਹਿਲੇ ਪਤਾ ਹੋਣਾ ਚਾਹੀਦਾ ਕਿ ਸਾਨੂੰ ਪੈਸਾ ਚਾਹੀਦਾ ਕਿੰਨਾ ਹੈ ਨਾ। ਇੱਕ ਹੈ ਟ੍ਰੈਡੀਸ਼ਨਲ ਰਿਟਾਇਰਮੈਂਟ। ਟ੍ਰੈਡੀਸ਼ਨਲ ਰਿਟਾਇਰਮੈਂਟ ਮੈਂ ਉਹਨੂੰ ਕਹਿੰਦਾ ਜਿਹੜਾ ਅਸੀਂ ਫਾਈਨੈਂਸ਼ੀਅਲ ਐਡਵਾਈਜ਼ਰਸ ਕਰਦੇ ਹਾਂ ਜਾਂ ਲੋਕੀ ਕਰਦੇ ਨੇ, ਇੱਕ ਪਲਾਨ ਹੈ, ਇੱਕ ਪ੍ਰੋਗਰਾਮ ਹੈ, ਉਸ ਪਲਾਨ ਨੂੰ ਫੋਲੋ ਕਰੋ ਔਰ ਤੁਸੀਂ ਹੌਲੀ ਹੌਲੀ ਉੱਥੇ ਪਹੁੰਚ ਜਾਓਗੇ, ਜੋ ਕਿ ਟ੍ਰੈਡੀਸ਼ਨਲ ਮੈਥਡ ਔਰ ਇੱਦਾਂ ਹੀ ਸਾਰੀ ਦੁਨੀਆ ਯੂਜ਼ ਕਰਦੀ। ਮਾਡਰਨ ਵੇਜ ਕਿੱਦਾਂ ਆਪਾਂ ਵੈਲਥ ਨੂੰ ਕ੍ਰੀਏਟ ਕੀਤਾ ਜਾ ਸਕਦਾ, ਕਿਉਂਕਿ ਟ੍ਰੈਡੀਸ਼ਨਲ ਵੇ ਜਿਹੜਾ ਨਾ ਉਹ ਬੜਾ ਸਲੋ ਮੈਥਡ ਰਿਹਾ, ਉਹ ਪਾਵਰਫੁਲ ਹੈ, ਐਕੂਰੇਟ ਹੈ, ਲੇਕਿਨ ਸਲੋ ਰਿਹਾ, ਲੇਕਿਨ ਉਹਨੂੰ ਵੀ ਮੈਜੋਰਟੀ ਲੋਕਾਂ ਨੇ ਫੋਲੋ ਨਹੀਂ ਕੀਤਾ। ਲੇਕਿਨ ਮਾਡਰਨ ਮੈਥਡ ਕੀ ਹੈ, ਮਨੀ ਹੈਜ਼ ਟੂ ਬੀ ਮੇਡ ਕੁਇਕ ਐਂਡ ਫਾਸਟ। ਤੁਸੀਂ 10-10, 20-30, 40-40 ਸਾਲ ਵੇਟ ਨਹੀਂ ਕਰ ਸਕਦੇ, ਦੁਨੀਆ ਬਦਲ ਚੁੱਕੀ ਹੈ, ਅਸੀਂ ਪੁਰਾਣੇ ਟ੍ਰੈਡੀਸ਼ਨਲ ਮੈਥਡ ਤੋਂ ਨਹੀਂ ਚੱਲ ਸਕਦੇ। ਕੁਇਕਲੀ ਇੱਕ ਸੈਕਿੰਡ 'ਚ ਪਹਿਲੇ ਮੈਂ ਟ੍ਰੈਡੀਸ਼ਨਲ ਦੱਸ ਦਿੰਦਾ ਤੁਹਾਨੂੰ ਕਿਸ ਪੁਆਇੰਟ 'ਤੇ ਹੋਣਾ ਚਾਹੀਦਾ, ਕਿੱਦਾਂ ਤੁਸੀਂ ਚੈੱਕ ਕਰ ਸਕਦੇ ਕਿ ਕਿਆ ਮੇਰੀ ਰਿਟਾਇਰਮੈਂਟ ਟ੍ਰੈਡੀਸ਼ਨਲੀ ਮਿਡਲ ਕਲਾਸ ਲੈਵਲ ਤੱਕ ਕਿਆ ਠੀਕ ਹੋ ਜਾਣ ਵਾਲੀ ਹੈ। ਤਾਂ ਉਹਦਾ ਆਂਸਰ ਹੈ ਦਿਸ, ਜੇ ਤੁਹਾਡੀ ਉਮਰ 30 ਸਾਲ ਦੀ ਹੈ ਇਸ ਟਾਈਮ, ਜਿੰਨਾ ਵੀ ਤੁਸੀਂ ਪੈਸਾ ਕਮਾਉਂਦੇ ਹੋ, ਲੈਟਸ ਸੇ ਤੁਸੀਂ 50,000 ਕਮਾਉਂਦੇ ਹੋ, ਤਾਂ ਤੁਹਾਡੇ ਕੋਲ 1 ਟਾਈਮ ਆਫ ਯੋਰ ਸੈਲਰੀ ਤੁਹਾਡੇ ਇਨਵੈਸਟਮੈਂਟ ਅਕਾਊਂਟ 'ਚ ਲਿਕੁਇਡ ਐਸੈਟ 'ਚ ਹੋਣਾ ਚਾਹੀਦਾ। ਮਤਲਬ 30 ਸਾਲ ਦੀ ਉਮਰ 'ਚ ਜੇ ਕੋਈ ਬੰਦਾ ਔਰ 50,000 ਕਮਾਉਂਦਾ, ਉਹਦੇ ਕੋਲ 50,000 ਇਨਵੈਸਟਮੈਂਟ ਅਕਾਊਂਟ 'ਚ ਹੋਣਾ ਚਾਹੀਦਾ, ਇਹਦਾ ਮਤਲਬ ਉਹ ਬੰਦਾ ਟਰੈਕ 'ਤੇ ਹੈਗਾ। ਜਿਹੜਾ ਬੰਦਾ 35 ਸਾਲ ਦਾ ਹੈਗਾ, ਉਹਦੇ ਕੋਲ 2 ਟਾਈਮਸ ਆਫ ਦੇਅਰ ਸੈਲਰੀ, 2 ਟਾਈਮਸ ਆਫ ਦੇਅਰ ਇਨਕਮ ਉਹਦੀ ਇਨਵੈਸਟਮੈਂਟ 'ਚ ਹੋਣਾ ਚਾਹੀਦਾ। ਜੇ 35 ਸਾਲ ਦਾ ਬੰਦਾ 50,000 ਕਮਾਉਂਦਾ, ਇਸ ਦਾ ਮਤਲਬ ਉਹਦੇ ਕੋਲ ਉਸ ਟਾਈਮ $1,00,000 ਅਵੇਲੇਬਲ ਹੋਣਾ ਚਾਹੀਦਾ ਲਿਕੁਇਡ ਐਸੈਟਸ ਵਿੱਚ ਉਹਦੀ ਰਿਟਾਇਰਮੈਂਟ ਵਾਸਤੇ। ਜੇ ਬੰਦਾ 40 ਸਾਲ ਦਾ ਹੈਗਾ, ਤਾਂ ਤੁਹਾਡੇ ਕੋਲ 3 ਟਾਈਮਸ ਆਫ ਯੋਰ ਇਨਕਮ ਹੋਣਾ ਚਾਹੀਦਾ। ਜੇ ਬੰਦਾ 45 ਸਾਲ ਦਾ ਹੈਗਾ, ਉਹਦੇ ਕੋਲ 4 ਟਾਈਮਸ ਆਫ ਇਨਕਮ ਹੋਣਾ ਚਾਹੀਦਾ। ਲੈਟਸ ਸੇ 45 ਸਾਲ ਦਾ ਪਰਸਨ $1,00,000 ਕਮਾ ਰਿਹਾ, ਤੇ 4 ਟਾਈਮਸ ਕੀ ਹੋ ਗਿਆ, $4,00,000 45 ਸਾਲ ਦੇ ਬੰਦੇ ਕੋਲ ਉਸ ਟਾਈਮ ਹੋਣੇ ਚਾਹੀਦੇ ਆ। ਜੇ ਬੰਦਾ 50 ਸਾਲ ਦੀ ਉਮਰ ਤੇ ਆ, ਉਹਦੇ ਕੋਲ 6 ਟਾਈਮਸ ਆਪਣੀ ਇਨਕਮ ਦਾ ਹੋਣਾ ਚਾਹੀਦਾ। ਜੋ ਵੀ ਉਹਦੀ ਇਨਕਮ ਹੈ, $1,00,000 ਇਨਕਮ, ਉਹਦੇ ਕੋਲ $6,00,000 ਉਹਦੀ ਰਿਟਾਇਰਮੈਂਟ ਐਸੈਟਸ ਦੇ ਵਿੱਚ ਹੋਣਾ ਚਾਹੀਦਾ। ਜੇ ਬੰਦਾ 55 ਸਾਲ ਦਾ 55 ਈਅਰਸ ਦਾ, ਉਹਦੇ ਕੋਲ 7 ਟਾਈਮਸ ਆਪਣੀ ਇਨਕਮ ਦਾ ਹੋਣਾ ਚਾਹੀਦਾ। ਜਿਹੜਾ ਬੰਦਾ 60 ਸਾਲ ਦਾ ਹੈਗਾ, ਉਦੋਂ ਉਹਦੇ ਕੋਲ ਆਪਣੇ ਕੋਲ 8 ਟਾਈਮਸ ਆਪਣੀ ਇਨਕਮ ਦਾ ਰਿਟਾਇਰਮੈਂਟ ਲਈ ਹੋਣਾ ਚਾਹੀਦਾ। ਔਰ ਜਿਹੜਾ ਬੰਦਾ 65 ਸਾਲ ਦਾ, ਉਹਦੇ ਕੋਲ 10 ਟਾਈਮਸ ਆਪਣੀ ਇਨਕਮ ਦਾ ਮਲਟੀਪਲਾਈ ਹੋਣਾ ਚਾਹੀਦਾ। ਜਿਹਦਾ ਕੋਲ ਇਹ ਨੰਬਰਸ ਹੋਣਗੇ, ਉਹ ਪਰਸਨ ਟਰੈਕ 'ਤੇ ਹੈ, ਉਹ ਪਰਸਨ ਇੱਕ ਟ੍ਰੈਡੀਸ਼ਨਲ ਇੱਕ ਮਿਡਲ ਕਲਾਸ ਰਿਟਾਇਰਮੈਂਟ ਕਰ ਸਕਦਾ। ਮੈਂ ਮੈਕਸੀਮਮ ਨਹੀਂ ਦੱਸਿਆ, ਮੈਂ ਦੱਸਿਆ ਕਿ ਮਿਨੀਮਮ ਹਰ ਇਨਸਾਨ ਕੋਲ ਕਿੰਨਾ ਹੋਣਾ ਚਾਹੀਦਾ, ਨੋ ਮੈਟਰ ਵਟ, ਅਦਰਵਾਈਜ਼ ਦੇ ਆਰ ਗੋਇੰਗ ਟੂ ਗੈਟ ਇਨ ਟੂ ਅ ਮੇਜਰ ਟ੍ਰਬਲ ਫੋਰ ਦੇ ਰਿਟਾਇਰਮੈਂਟ। ਹੁਣ ਦੂਜੀ ਗੱਲ ਕਰੀਏ ਕਿ ਹੁਣ ਜੇ ਅਸੀਂ ਫਾਸਟ ਪੇਸ 'ਤੇ ਕਰਨਾ ਤਾਂ ਕੀ ਕਰਨਾ ਪਏਗਾ। ਦੇਖੋ, ਜੇ ਫਾਸਟ ਪੇਸ 'ਤੇ ਚੀਜ਼ਾਂ ਕਰਨੀਆਂ ਤਾਂ ਤੁਹਾਡੀ ਆਪਣੀ ਸਾਈਕੋਲੋਜੀ ਚੇਂਜ ਹੋਣੀ ਚਾਹੀਦੀ ਹੈ, ਮਾਇੰਡ ਸੈੱਟ ਚੇਂਜ ਹੋਣਾ ਚਾਹੀਦਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਦਲਣੀਆਂ ਪੈਣਗੀਆਂ ਤੁਹਾਨੂੰ, ਕਿਉਂਕਿ ਅਦਰਵਾਈਜ਼ ਤੁਹਾਡੀਆਂ ਕੈਲਕੂਲੇਸ਼ਨ ਰੋਂਗ ਹੋ ਸਕਦੀਆਂ। ਜੇ ਤੁਸੀਂ ਆਪਣਾ ਐਜ ਆਫ ਟੂਡੇ ਇਵੈਲੂਏਟ ਕਰਨਾ ਚਾਹੁੰਦੇ ਹੋ ਕਿ ਮੈਂ ਕਿੱਥੇ ਸਟੈਂਡ ਕਰਦਾ, ਤਾਂ ਤੁਸੀਂ ਅੱਜ ਕੀ ਕਰਨਾ, ਮਾਇੰਡ ਜਾਂ ਘਰ ਬੈਠ ਕੇ ਤੁਸੀਂ ਚੀਜ਼ ਡਿਸਾਈਡ ਕਰਨੀ ਹੈ ਕਿ ਅੱਜ ਜੇ ਮੈਂ ਹਰ ਕਿਸੇ ਇਨਸਾਨ ਦਾ ਪੈਸਾ, ਜਿਹਦਾ ਜਿਹਦਾ ਮੈਂ ਪੈਸਾ ਦੇਣਾ, ਜੇ ਅੱਜ ਮੈਂ ਦੇ ਦੇਵਾਂ ਆਪਣੇ ਸਾਰੇ ਐਸੈਟਸ ਨੂੰ, ਲੈਸੇ ਮੈਂ ਬੈਂਕ ਦੀ ਮੋਰਗੇਜ ਦੇਣੀ ਹੈ, ਤਾਂ ਮੈਂ ਅੱਜ ਹੀ ਆਪਣਾ ਘਰ ਵੇਚ ਕੇ ਬੈਂਕ ਦੀ ਮੋਰਗੇਜ ਪੇ ਕਰਤੀ, ਮੈਂ ਗੱਡੀ ਦੀ ਪੇਮੈਂਟ ਦੇਣ ਵਾਲੀ ਹੈ, ਮੈਂ ਆਪਣਾ ਜਿੰਨਾ ਵੀ ਮੇਰੇ ਕੋਲ ਪੈਸਾ ਪਿਆ ਚੋ ਉਹ ਵੀ ਪੇਮੈਂਟ ਕਰਕੇ, ਜਿਹਦਾ ਜਿਹਦਾ ਬੈਂਕਾਂ ਦਾ ਜਾਂ ਕਿਸੇ ਪਰਸਨ ਦਾ ਜਿੰਨਾ ਵੀ ਪੈਸਾ ਦੇਣਾ ਹੈ, ਜੇ ਅੱਜ ਮੈਂ ਦੇ ਦੇਵਾਂ ਉਹ ਘਰਾਂ ਨੂੰ ਵੇਚ ਦੇਵਾਂ, ਔਰ ਮੇਰੇ ਕੋਲ ਨੈੱਟ ਕੈਸ਼ ਮੇਰੇ ਹੱਥ 'ਚ ਅੱਜ ਕਿੰਨਾ ਬਚਦਾ। ਜੇ ਤੁਸੀਂ ਇਹਨੂੰ ਸਾਈਕੋਲੋਜੀਕਲੀ ਇੱਕ ਮਿੰਟ ਕੈਲਕੂਲੇਟ ਕਰੋ ਮੈਥਮੈਟੀਕਲੀ, ਔਰ ਕਹੋ ਜੇ ਮੈਂ ਮੋਰਗੇਜ ਪੇ ਕਰ ਦੂੰ, ਗੱਡੀਆਂ ਪੇਮੈਂਟਸ ਕਰਦੀਆਂ, ਡੈਟਸ ਪੇ ਆਫ ਕਰਤੇ, ਲਾਈਨ ਆਫ ਕ੍ਰੈਡਿਟ, ਮੇਰੇ ਕੋਲ ਬਚਿਆ ਇੰਨਾ ਪੈਸਾ, ਹੁਣ ਉਸ ਪੈਸੇ ਦੇ ਨਾਲ ਨੈਕਸਟ ਡੇ ਮੋਰਨਿੰਗ ਤੁਸੀਂ ਕਿਸ ਤਰੀਕੇ ਨਾਲ ਆਪਣਾ ਲਾਈਫ ਸਟਾਈਲ ਜੀਓਗੇ, ਕਿਸ ਤਰ੍ਹਾਂ ਸਪੈਂਡਿੰਗ ਕਰੋਗੇ, ਕਿੱਦਾਂ ਡਾਲਰ ਨੂੰ ਸੋਚ ਸੋਚ ਕੇ ਸਪੈਂਡ ਕਰੋਗੇ ਕਿ ਖੁੱਲ੍ਹਾ ਇਨਵੈਸਟ ਕਰੋਗੇ, ਉੱਥੋਂ ਤੁਹਾਨੂੰ ਤੁਹਾਡਾ ਰੀਅਲ ਇਵੈਲੂਏਸ਼ਨ ਮਿਲ ਜਾਏਗੀ ਕਿ ਮੈਂ ਕਿੱਥੇ ਸਟੈਂਡ ਕਰਦਾ ਹੈ। ਕਿਉਂਕਿ ਇਹ ਜਿਹੜਾ ਕ੍ਰੈਡਿਟ ਹੈ, ਇਹਨੇ ਇੱਕ ਇਲੂਜ਼ਨ ਕ੍ਰੀਏਟ ਕਰਤਾ ਹੋਇਆ ਤੁਹਾਡੇ ਫਾਈਨੈਂਸਿਸ ਵਿੱਚ, ਉਹ ਇਸ ਤਰ੍ਹਾਂ ਫਾਈਨੈਂਸ ਹੋ ਗਿਆ ਹੋਇਆ, ਤੁਹਾਨੂੰ ਲੱਗਦਾ ਕਿ ਸਾਰੀਆਂ ਚੀਜ਼ਾਂ ਪਰਫੈਕਟ ਚੱਲ ਰਹੀਆਂ, ਹੋਪਫੁਲੀ ਪਰਫੈਕਟ ਚੱਲਦੀਆਂ ਹੋਣ, ਲੇਕਿਨ ਤੁਸੀਂ ਇੱਕ ਐਕਸਰਸਾਈਜ਼ ਕੀ ਕਰਨੀ ਹੈ, ਤੁਸੀਂ ਅਜ਼ਿਊਮ ਕਰਨਾ ਕਿ ਅੱਜ ਸਾਰੇ ਆਪਣੇ ਡੈਟਸ ਪੇ ਆਫ ਕਰਤੇ ਹੈ, ਇੰਕਲੂਡਿੰਗ ਮੋਰਗੇਜ, ਗੱਡੀਆਂ, ਡੈਟਸ, ਲਾਈਨ ਆਫ ਕ੍ਰੈਡਿਟ, ਕ੍ਰੈਡਿਟ ਕਾਰਡ, ਬੱਚਿਆਂ ਦੀ ਐਜੂਕੇਸ਼ਨ, ਸਭ ਪੇ ਆਫ ਕਰਨ ਦੇ ਬਾਅਦ ਚੋਂ ਜਿੰਨਾ ਵੀ ਪੈਸਾ ਤੁਹਾਡੇ ਕੋਲ ਬਚਿਆ, ਹੁਣ ਕੱਲ੍ਹ ਸਵੇਰੇ ਉੱਠ ਕੇ ਤੁਹਾਡਾ ਲਾਈਫ ਸਟਾਈਲ ਕੀ ਹੋਏਗਾ, ਦੈਟ ਇਜ਼ ਯੋਰ ਟਰੂ ਲਾਈਫ ਸਟਾਈਲ ਐਜ਼ ਆਫ ਟੂਡੇ ਯੂ ਹੈਵ ਅਰਨਡ ਇਨ ਕੈਨੇਡਾ। ਉਹਦੇ ਇਲਾਵਾ ਜੋ ਵੀ ਤੁਸੀਂ ਕੁਛ ਹੋਰ ਲਾਈਫ ਸਟਾਈਲ ਆਪਣੇ ਆਪ ਨੂੰ ਡਿਫਾਈਨ ਕਰਦੇ, ਯੂਅਰ ਆਲਰੇਡੀ ਇਨ ਅ ਇਲੂਜ਼ਨ ਐਂਡ ਯੂ ਨੀਡ ਟੂ ਫਿਕਸ ਦੈਟ, ਦੈਟਸ ਨੰਬਰ 1। ਨੰਬਰ 2, ਹੁਣ ਜਿਹੜੀ ਮੈਂ ਮਾਇੰਡ ਸੈੱਟ ਦੀਆਂ ਗੱਲਾਂ ਕਰਨਾ, ਉੱਥੇ ਕੀ ਆਪਾਂ ਕਰਦੇ ਹਾਂ, ਬਹੁਤ ਸਾਰੇ ਲੋਕ ਵੀ ਆਰ ਸਪੈਂਡਿੰਗ ਮਨੀ ਬਿਕੋਜ਼ ਆਫ ਦਾ ਫਾਈਨੈਂਸਿੰਗ। ਹੁਣ ਬੜੇ ਸਾਰੇ ਲੋਕ ਹੈ ਜਿਹੜੀ ਜੋਬਸ ਕਰਦੇ ਨੇ, ਬਿਜ਼ਨਸਿਸ ਕਰਦੇ ਨੇ, ਰੀਅਲਟਰਸ ਨੇ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਮੋਰਗੇਜ ਬ੍ਰੋਕਰਸ ਨੇ, ਬਿਜ਼ਨਸਮੈਨਸ ਦੇ, ਰੇਡੀਓ ਓਨਰਸ, ਜੋ ਵੀ ਕਿਸੇ ਵੀ ਬਿਜ਼ਨਸ ਦੀ ਅਸੀਂ ਗੱਲ ਕਰੀਏ, ਜਿਹੜੀ ਮਿਸਟੇਕ ਲੋਕ ਕਰਦੇ, ਪੀਪਲ ਵਟ ਦੇ ਡੂ ਇਜ਼ ਪੀਪਲ ਸਪੈਂਡ ਮਨੀ ਬਿਫੋਰ ਦੇ ਈਵਨ ਅਰਨ ਦ ਮਨੀ। ਕੀ ਐਗਜ਼ਾਮਪਲ ਹੈ, ਲੈਟਸ ਇੱਕ ਰੀਅਲਟਰ ਦੀ ਗੱਲ ਕਰੀਏ, ਹੁਣ ਰੀਅਲਟਰ ਦਾ ਇਸ ਮਹੀਨੇ ਕੋਈ ਖਰਚਾ ਹੈਗਾ, ਉਹਨੂੰ ਪਤਾ ਉਹਦੀਆਂ 2-3 ਡੀਲਸ ਕਲੋਜ਼ ਹੋਈਆਂ ਹੋਈਆਂ, ਅਗਲੇ ਮਹੀਨੇ ਉਹਨੂੰ ਪੈਸੇ ਆਉਣ ਵਾਲੇ ਹੈ, ਅਗਲੇ 2-3-4 ਮਹੀਨੇ 'ਚ ਉਹਨੂੰ ਪੈਸੇ ਆਉਣੇ ਆ, ਉਹਦੀ ਸਾਈਕੋਲੋਜੀ ਨੇ ਕੀ ਕਰਨਾ, ਉਹਨੂੰ ਪਤਾ ਮੇਰੀਆਂ ਕਮਿਸ਼ਨ ਆਉਣ ਵਾਲੀ ਆ, ਉਹਨੇ ਆਲਰੇਡੀ ਉਹ ਪੈਸਾ ਸਪੈਂਡ ਕਰਨਾ ਸ਼ੁਰੂ ਕਰ ਦੇਣਾ ਉਹਦੇ ਅਕੋਰਡਿੰਗਲੀ। ਦੇਖੋ, ਬ੍ਰੇਨ ਜਿਹੜੀ ਆ ਬੜੀ ਕੰਪਲੀਕੇਟਡ ਚੀਜ਼ ਹੈ ਨਾ, ਜਿਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੋਈ ਹੋਈ ਹੈ ਨੇਚਰ ਦੇ ਅਕੋਰਡਿੰਗਲੀ, ਆਪਾਂ ਕਿ ਜਿਹੜਾ ਪੈਸਾ ਆਇਆ ਨਹੀਂ ਉਹਨੂੰ ਇਹ ਸੋਚ ਕੇ ਕਿ ਕੱਲ ਨੂੰ ਆਈ ਜਾਣਾ, ਕੋਈ ਗੱਲ ਨਹੀਂ ਉੱਥੋਂ ਅਰੇਂਜਮੈਂਟ ਹੋ ਹੀ ਜਾਣਾ। ਬਹੁਤ ਸਾਰੇ ਲੋਕ ਇਸ ਦੁਨੀਆਂ 'ਚ ਨਾ ਪੈਸਾ ਇਸ ਤਰ੍ਹਾਂ ਸਪੈਂਡ ਇਨਵੈਸਟ ਕਰਦੇ ਨੇ ਕਿ ਕੋਈ ਨਹੀਂ ਉੱਥੋਂ ਪੈਸੇ ਆ ਜਾਣੇ ਅਤੇ ਮੈਂ ਕਰ ਦੇਣਾ। ਉਹ ਸਾਈਕੋਲੋਜੀਕਲੀ ਆਪਣੇ ਆਪ ਨੂੰ ਉਹ ਬੈਕਅਪ ਦੇਣਾ, ਉਹ ਸਟਰੈਂਥ ਦੇਣਾ, ਦੈਟ ਇਜ਼ ਰੋਂਗ, ਦੈਟ ਗੋਜ਼ ਅਗੇਂਸਟ ਯੋਰ ਮਾਈਂਡ ਸੈਟ। ਦੂਜੀ ਚੀਜ਼ ਫਿਗਰ ਆਊਟ ਕਰਨਾ ਪਏਗਾ ਕਿ ਤੁਸੀਂ ਆਪਣੀ ਇਨਕਮ ਦਾ 40% ਕਿੱਦਾਂ ਸੇਵ ਕਰ ਸਕਦੇ ਹੋ। ਤੁਸੀਂ ਕਹੋਗੇ ਯਾਰ 40% ਕੀ ਗੱਲਾਂ ਕਰ ਰਹੇ ਹੋ ਸੌਰਭ ਯਾਰ, 5-10% ਸੇਵ ਕਰਨਾ ਮੁਸ਼ਕਿਲ ਹੈ। ਮੈਂ ਤੁਹਾਨੂੰ ਕੀ ਕਿਹਾ, ਇੱਕ ਦੂਸਰਾ ਫਾਸਟ ਫਾਰਵਰਡ ਤਰੀਕਾ ਹੈਗਾ ਲਾਈਫ 'ਚ ਅਚੀਵ ਕਰਨ ਦਾ, ਉਹਦੇ ਵਿੱਚ ਤੁਹਾਨੂੰ ਬਿਗਰ ਸਟੈਪਸ ਲੈਣੇ ਪੈਣਗੇ। ਜੇ ਤੁਸੀਂ ਚੱਲ ਰਹੇ ਹੋ ਤੁਹਾਨੂੰ ਬਿਗਰ ਸਟੈਪਸ ਲੈਣੇ ਪੈਣਗੇ ਇਨ ਆਰਡਰ ਟੂ ਰੀਚ ਯੋਰ ਡੈਸਟੀਨੇਸ਼ਨ ਅਰਲੀਅਰ। ਤੁਸੀਂ ਫਿਗਰ ਆਊਟ ਕਰਨਾ ਕਿ ਮੈਂ ਆਪਣੀ ਇਨਕਮ ਦਾ 40% ਕਿੱਦਾਂ ਸੇਵ ਕਰਨਾ। ਤੁਸੀਂ ਕਹੋਗੇ ਮੈਂ ਕਿੱਦਾਂ ਕਰਾਂ, ਤੁਸੀਂ ਆਲਰੇਡੀ ਕੀਤਾ ਹੋਇਆ, ਤੁਹਾਡੀ ਇਨਕਮ ਦਾ 30-40% ਗਵਰਨਮੈਂਟ ਲੈ ਜਾਂਦੀ ਹੈ, ਉਹ ਤਾਂ ਫਿਰ ਮਾਈਂਡ ਨਹੀਂ ਹੋ ਰਿਹਾ ਕਿਉਂਕਿ ਯੂਸ ਟੂ ਹੋ ਗਏ ਨਾ ਤੁਸੀਂ, ਤੁਹਾਨੂੰ ਪਤਾ 30%, 35%, 40% ਟੈਕਸ ਚਲਾ ਜਾਂਦਾ। ਇਸ ਤਰ੍ਹਾਂ ਹੀ ਤੁਸੀਂ ਜੇ 40% ਟੈਕਸ ਚਲਾ ਜਾਂਦਾ ਹੈ ਔਰ 40% ਤੁਸੀਂ ਸਾਈਡ 'ਤੇ ਕਰ ਦਿੰਦੇ ਹੋ ਤਾਂ ਤੁਹਾਡੇ ਕੋਲ ਬਚਿਆ ਕੀ 20%। ਤੁਸੀਂ ਕਹੋਗੇ ਯਾਰ ਹੁਣ ਮੈਂ 20% ਇਜ਼ ਵੈਰੀ ਡਿਫੀਕਲਟ ਫੋਰ ਮੀ ਟੂ ਸਰਵਾਈਵ, 20% 'ਚ ਮੈਂ ਸਰਵਾਈਵ ਕਿੱਦਾਂ ਕਰੂੰਗਾ, ਮੇਰੇ ਖਰਚੇ ਨਹੀਂ ਹੈ। ਅਤੇ ਪਹਿਲੇ ਤਾਂ ਜੇ ਇਹ ਪ੍ਰੋਬਲਮ ਤੁਹਾਡੇ ਵਾਸਤੇ ਆਉਂਦੀ ਹੈ ਕਿ 20% 'ਚ ਸਰਵਾਈਵ ਨਹੀਂ ਕਰ ਸਕਦੇ, ਤਾਂ ਫਿਰ ਆਪਣੀ ਇਨਕਮ ਵਧਾਓ। ਆਪਣੇ ਜਿਹੜਾ ਤੁਹਾਡਾ 100% ਹੈ ਉਹਨੂੰ 200% 'ਤੇ ਲੈ ਕੇ ਜਾਓ, ਇਨਕਮ ਨੂੰ 300% ਉਸ ਲੈਵਲ 'ਤੇ ਲੈ ਕੇ ਜਾਓ ਜਿਸ ਲੈਵਲ 'ਤੇ ਉਹਦਾ 20% 'ਚ ਤੁਹਾਡਾ ਲਾਈਫ ਸਟਾਈਲ ਚੱਲ ਸਕੇ। ਐਂਡ ਦਿਸ ਇਜ਼ ਹਾਓ ਵੈਲਦੀ ਪੀਪਲ ਹੈਵ ਡਨ ਇਟ। ਵੈਲਦੀ ਪੀਪਲ, ਰਿਚ ਪੀਪਲ ਡੂ ਨੋਟ ਸੇਵ 5-10-20% ਆਫ ਦ ਇਨਕਮ, ਦੇ ਸੇਵ 70-80-90-95% ਆਫ ਦਰ ਇਨਕਮ। ਦਿਸ ਇਜ਼ ਹਾਓ ਦ ਮਨੀ ਇਜ਼ ਮੇਡ। ਲੇਕਿਨ ਜੇ ਤੁਸੀਂ ਕਹਿੰਦੇ ਹੋ ਕਿ ਯਾਰ ਉਹ ਮੈਂ 40% ਮੇਰਾ ਟੈਕਸ ਚਲਾ ਗਿਆ, 40% ਜੇ ਮੈਂ ਸਾਈਡ 'ਤੇ ਕਰ ਦੂੰਗਾ ਤਾਂ 20% 'ਚ ਗੱਲ ਨਹੀਂ ਬਣੇਗੀ। ਤਾਂ ਤੁਹਾਨੂੰ ਫੋਕਸ ਕਿੱਧਰ ਕਰਨਾ, ਮਾਇੰਡ ਸੈਟ ਆਪਣੇ ਕਰੀਅਰ 'ਚ, ਆਪਣੇ ਬਿਜ਼ਨਸ 'ਚ, ਆਪਣੀ ਜੋਬ 'ਚ, ਉੱਥੇ ਐਡਵਾਂਸਮੈਂਟ ਲਓ, ਉਸ ਇਨਕਮ ਨੂੰ ਵਧਾਓ। ਵਨ ਆਫ ਦ ਪ੍ਰੋਬਲਮ ਕਿ ਲੋਕ ਲਾਈਫ 'ਚ ਗਰੋ ਇਸ ਲਈ ਨਹੀਂ ਕਰ ਰਹੇ ਯੁਧਵੀਰ ਜੀ, ਬਿਕੋਜ਼ ਪੀਪਲ ਹੈਵ, ਲੋਕਾਂ ਨੂੰ ਉਹਨਾਂ ਦੇ ਗੋਲ ਤੋਂ ਦੂਰ ਪਤਾ ਕਿਹੜੀ ਚੀਜ਼ ਰੱਖ ਰਹੀ ਹੈ, ਉਹਨਾਂ ਦੇ ਡ੍ਰੀਮ। ਤੁਸੀਂ ਕਹੋਗੇ ਨਹੀਂ ਡ੍ਰੀਮ ਨਾਲ ਹੀ ਤਾਂ ਬੰਦਾ ਅੱਗੇ ਪਹੁੰਚਦਾ, ਦੈਟ ਇਜ਼ ਟਰੂ, ਲੇਕਿਨ ਪੀਪਲ ਹੈਵ ਫੋਰਗੋਟਨ, ਪੀਪਲ ਡੋਂਟ ਇਵਨ ਡ੍ਰੀਮ ਐਨੀਮੋਰ। ਹਰ ਬੰਦਾ ਆਪਣੇ ਸਿਰਫ ਖਰਚੇ ਪੂਰੇ ਕਰਨ ਦੇ ਚੱਕਰ 'ਚ, ਬੰਦਾ ਕਹਿੰਦਾ ਇਹ ਡ੍ਰੀਮਸ, ਡਰੂਮਸ, ਗੋਲ ਦਾ ਸਭ ਥੋਰੈਟੀਕਲ ਕਰਨਾ, ਅੱਛਾ ਕੋਈ ਫਾਇਦਾ ਨਹੀਂ, ਮੈਂ ਆਪਣੇ ਖਰਚੇ ਪੂਰੇ ਕਰਾਂ ਤਾਂ ਮੈਂ ਆਪਣੀ ਲਾਈਫ ਚਲਾਉਣੀ ਹੈ। ਯੂ ਨੋ ਉਹਦੇ 'ਚ ਕੀ ਹੁੰਦਾ, ਤੁਸੀਂ ਆਪਣੀ ਮਨੀ ਨੂੰ ਅੰਡਰਸਟੈਂਡ ਨਹੀਂ ਕਰੋ, ਯੂਅਰ ਚੀਟਿੰਗ ਵਿਦ ਯੋਰ ਮਨੀ। ਇਫ ਯੂ ਚੀਟ ਯੋਰ ਮਨੀ ਵਿਲ ਚੀਟ ਔਨ ਯੂ। ਇਫ ਯੂ ਇਗਨੋਰ ਯੋਰ ਮਨੀ ਵਿਲ ਇਗਨੋਰ ਯੂ। ਇਫ ਯੂ ਡੋਂਟ ਕੇਅਰ ਅਬਾਊਟ ਯੋਰ ਮਨੀ ਵਿਲ ਨੋਟ ਕੇਅਰ ਅਬਾਊਟ ਯੂ। ਇਹ ਚੀਜ਼ ਨੂੰ ਲਿਖ ਲਓ ਤੁਸੀਂ, ਕਿਸੇ ਵੀ ਚੀਜ਼ ਦੀ ਜੇ ਤੁਸੀਂ ਕੇਅਰ ਕਰਦੇ ਹੋ ਤਾਂ ਉਹ ਐਕਸਪੈਂਡ ਹੁੰਦੀ ਹੈ, ਜਿਸ ਚੀਜ਼ ਦੀ ਤੁਸੀਂ ਕੇਅਰ ਨਹੀਂ ਕਰਦੇ ਉਹ ਤੁਹਾਨੂੰ ਛੱਡ ਕੇ ਚਲੀ ਜਾਂਦੀ ਹੈ। ਦੇਖੋ ਜੇ ਤੁਹਾਡੇ ਯਾਰ ਦੋਸਤ ਹੈਗੇ ਨੇ, ਤੁਸੀਂ ਅੱਜ ਤੋਂ ਉਹਨਾਂ ਨੂੰ ਕਹਿ ਦਿਓ ਕਿ ਆਈ ਡੋਂਟ ਕੇਅਰ ਅਬਾਊਟ ਯੂ, ਜਾਂ ਤੁਸੀਂ ਉਹਨਾਂ ਦੀ ਕੇਅਰ ਕਰਨੀ ਛੱਡ ਦਿਓ, ਤੁਹਾਡੇ ਯਾਰ ਦੋਸਤ ਤੁਹਾਨੂੰ ਛੱਡ ਕੇ ਚਲੇ ਜਾਣਗੇ, ਤੁਹਾਡੇ ਫੈਮਿਲੀ ਮੈਂਬਰ ਵੀ ਛੱਡ ਕੇ ਚਲੇ ਜਾਣਗੇ ਜੇ ਤੁਸੀਂ ਉਹਨਾਂ ਦੀ ਕੇਅਰ ਨਹੀਂ ਕਰਦੇ। ਲੇਕਿਨ ਜੇ ਤੁਸੀਂ ਕੇਅਰ ਕਰੋਗੇ ਤਾਂ ਉਹੀ ਤੁਹਾਡਾ ਸਰਕਲ ਵਧਣਾ ਸ਼ੁਰੂ ਹੋ ਜਾਏਗਾ। ਮਨੀ ਇਜ਼ ਐਗਜੈਕਟਲੀ ਦੀ ਸੇਮ ਥਿੰਗ, ਕਿ ਯੂ ਹੈਵ ਟੂ ਕੇਅਰ ਅਬਾਊਟ ਇਟ, ਮੇਕ ਸ਼ੋਰ ਯੂ ਡੋਂਟ ਇਗਨੋਰ ਇਟ, ਮੇਕ ਸ਼ੋਰ ਯੂ ਅੰਡਰਸਟੈਂਡ ਇਟ। ਅੱਛਾ, ਉਸ ਤੋਂ ਬਾਅਦ ਕੀ, ਜਿਹੜਾ ਜਿਸ ਵੀ ਕਰੀਅਰ 'ਚੋਂ ਜਾਂ ਜਿਸ ਵੀ ਬਿਜ਼ਨਸ 'ਚੋਂ ਤੁਸੀਂ ਜਾਂ ਜੋ ਵੀ ਕੰਮ ਕਰਦੇ ਹੋ, ਪਹਿਲੇ ਉਹ 'ਚ ਸਟੈਬਲਾਈਜ਼ ਤਾਂ ਹੋਣਾ, ਪਹਿਲੇ ਉਹ 'ਚ ਮੇਕ ਸ਼ੋਰ ਯੂ ਗੈਟ ਦਾ ਹਾਈਐਸਟ ਫਲੋ ਆਫ ਇਨਕਮ ਇੱਕ ਕਰੀਅਰ 'ਚੋਂ। ਤੁਸੀਂ ਇਹ ਨਹੀਂ ਕਰਨਾ ਕਿ ਮੈਂ ਵੀ ਕੰਮ ਕਰ ਲੈਣਾ, ਮੇਰੇ ਉੱਧਰ ਵੀ ਪੈਸੇ ਬਣਦੇ ਆ ਥੋੜ੍ਹੇ ਬਹੁਤ, ਮੈਂ ਥੋੜ੍ਹਾ ਬਹੁਤ ਉਹ ਕੰਮ ਕਰ ਲਵਾਂਗਾ ਜਾਂ ਥੋੜ੍ਹੇ ਇੱਥੋਂ ਆ ਰਹੇ ਹੈ। ਦੇਖੋ, ਥੋੜ੍ਹੇ ਥੋੜ੍ਹੇ ਦੇ ਚੱਕਰ 'ਚ ਤੁਸੀਂ ਇੱਕ ਮੇਜਰ ਸਟ੍ਰੀਮ ਨੂੰ ਕ੍ਰੀਏਟ ਕਰਨ 'ਚ ਰੁਕ ਜਾਂਦੇ ਹੋ। ਫਸਟ ਯੂ ਹੈਵ ਟੂ ਗਰੋ ਯੋਰ ਫਸਟ ਫਲੋ, ਜੋ ਵੀ ਤੁਹਾਡਾ ਕਰੀਅਰ ਹੈ ਜਾਂ ਜੋ ਵੀ ਤੁਹਾਡਾ ਬਿਜ਼ਨਸ ਹੈ, ਜੋ ਵੀ ਤੁਹਾਡੀ ਸਪੈਸ਼ਲਾਈਜੇਸ਼ਨ ਹੈ, ਉਹਨੂੰ ਤੁਸੀਂ ਮੈਕਸ ਆਊਟ ਕਰਨਾ, ਫਿਰ ਤੁਸੀਂ ਕਿਸੇ ਦੂਸਰੇ ਫਲੋ ਦੀ ਤਰਫ ਜਾਣਾ। ਬਿਜ਼ਨਸ ਨੂੰ ਮੈਕਸ ਆਊਟ ਕਰਨ ਦਾ ਮਤਲਬ ਕੀ ਹੈ ਯੁਧਵੀਰ ਜੀ? ਦੇਖੋ, ਤੁਸੀਂ ਜਿਹੜੇ ਵੀ ਬਿਜ਼ਨਸ 'ਚੋਂ ਜਾਂ ਜਿਹੜੇ ਵੀ ਜੋਬ 'ਚੋਂ, ਪਹਿਲੀ ਚੀਜ਼, ਮੈਂ ਬੜੀ ਇੰਪੋਰਟੈਂਟ ਚੀਜ਼ ਕਹਿ ਰਿਹਾ, ਡੂ ਨੋਟ ਕੰਪੀਟ ਵਿਦ ਯੋਰ, ਜੋ ਵੀ ਤੁਸੀਂ ਕਹਿੰਦੇ ਮੇਰਾ ਕੰਪੀਟੀਸ਼ਨ, ਵੈਸੇ ਤੁਸੀਂ ਇੱਕ ਬਿਜ਼ਨਸ 'ਚੋਂ ਐਂਡ ਯੂ ਆਰ ਕੰਪੀਟਿੰਗ ਵਿਦ ਯੋਰ ਕੰਪੈਟੀਟਰ, ਡੂ ਨੋਟ ਕੰਪੀਟ, ਆਲਵੇਜ਼ ਡੋਮੀਨੇਟ ਯੋਰ ਇੰਡਸਟਰੀ। ਤੁਸੀਂ ਕਹੋਗੇ ਤਾਂ ਕੀ ਮਤਲਬ ਡੋਮੀਨੇਟ ਦਾ ਕੀ ਮਤਲਬ? ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ, ਕੰਪੀਟੀਸ਼ਨ ਜਿਹੜਾ ਹੈਗਾ ਨਾ ਬਿਜ਼ਨਸ ਵਾਸਤੇ ਤਾਂ ਸੀਗਾ ਹੀ ਨਹੀਂ, ਕੰਪੀਟੀਸ਼ਨ ਹੈਗਾ ਕੰਜ਼ਿਊਮਰ ਵਾਸਤੇ ਬਣਾਈ ਗਈ ਹੈ ਚੀਜ਼, ਕਿ ਜਿਹੜਾ ਇੱਕ ਆਮ ਕੰਜ਼ਿਊਮਰ ਹੈ ਕੰਪੀਟ ਕਰਦਾ ਰਹੇ ਕਿ ਯਾਰ ਮੇਰਾ ਘਰ ਵੱਡਾ, ਉਹਦਾ ਛੋਟਾ, ਯੂ ਨੋ ਵਟ, ਮੈਂ ਇਸ ਤੋਂ ਵੱਡਾ ਕਰ ਲਵਾਂਗਾ, ਉਹਦੀ ਗੱਡੀ ਵੱਡੀ ਹੈ, ਮੇਰੀ ਛੋਟੀ ਹੈ, ਮੈਂ ਇਸ ਤੋਂ ਵੱਡੀ ਗੱਡੀ ਲੈਣੀ ਹੈ, ਉਹਨੇ ਕੱਪੜੇ ਪਾਏ ਆ, ਮੈਂ ਪਾਉਣੇ। ਜਿਹੜਾ ਕੰਪੀਟੀਸ਼ਨ ਹੈ ਕੰਜ਼ਿਊਮਰ ਵਾਸਤੇ ਕ੍ਰੀਏਟ ਕੀਤਾ ਗਿਆ ਬਿਜ਼ਨਸ 'ਚ, ਜੇ ਤੁਸੀਂ ਹੈਗੇ ਹੋ, ਜੇ ਤੁਹਾਡੇ ਕੋਲ ਆਪਸ਼ਨ ਹੈ ਮਨੀ ਗਰੋ ਕਰਨ ਦੀ, ਡੂ ਨੋਟ ਕੰਪੀਟ, ਡੋਮੀਨੇਟ ਯੋਰ ਇੰਡਸਟਰੀ, ਮੇਕ ਸ਼ੋਰ ਤੁਹਾਡੀ ਨੌਲੇਜ, ਰਿਸੋਰਸਿਸ, ਐਵਰੀ ਸਿੰਗਲ ਥਿੰਗ ਉਸ ਲੈਵਲ 'ਤੇ ਚਲੇ ਜਾਏ ਕਿ ਤੁਸੀਂ ਡੋਮੀਨੇਟ ਕਰ ਜਾਓ ਪੂਰੀ ਇੰਡਸਟਰੀ ਨੂੰ, ਰਾਦਰ ਦੈਨ ਤੁਸੀਂ ਕੰਪੀਟ ਕਰੋ। ਕਿਉਂਕਿ ਜੋ ਤੁਸੀਂ ਡੋਮੀਨੇਟ ਕਰਦੇ ਹੋ, ਤੁਹਾਡੇ ਇਨਕਮ ਲੈਵਲ ਵਿਲ ਗੋ ਟੂ ਦਾ ਨੈਕਸਟ ਲੈਵਲ, ਆਈ ਗਰੰਟੀ ਯੂ, ਯੋਰ ਇਨਕਮ ਵਿਲ ਰੀਚ ਟੂ ਦਾ ਹਾਈਟ ਜਿੱਥੇ ਤੁਸੀਂ ਕਦੇ ਇਮੈਜਿਨ ਨਹੀਂ ਕੀਤਾ ਗੱਲ, ਓਨਲੀ ਇਫ ਯੂ ਸਟੋਪ ਕੰਪੀਟਿੰਗ, ਹੈ ਨਾ। ਉਸ ਤੋਂ ਬਾਅਦ ਤੁਸੀਂ ਸਿੰਪਲ ਮੈਥਮੈਟੀਕਲੀ ਦੇਖੋ, ਇੱਕ ਬੰਦਾ 40 ਘੰਟੇ ਕੰਮ ਕਰਦਾ, ਦੂਜਾ ਬੰਦਾ 100 ਘੰਟੇ ਕੰਮ ਕਰਦਾ। ਜਿਹੜਾ ਬੰਦਾ 100 ਘੰਟੇ ਕੰਮ ਕੀਤਾ ਉਹਨੇ 2.5 ਗੁਣਾ ਕੰਮ ਜ਼ਿਆਦਾ ਕੀਤਾ, 40 ਦਾ 2.5 ਗੁਣਾ ਕਰ ਲਈਏ ਤਾਂ 100 ਹੋ ਜਾਂਦਾ। ਇਸ ਦਾ ਮਤਲਬ ਦਿਸ ਪਰਸਨ ਇਜ਼ ਗੋਇੰਗ ਟੂ ਰੀਚ ਇਜ਼ ਗੋਲ 2.5 ਟਾਈਮ ਫਾਸਟਰ। ਇੱਕ ਬੰਦਾ ਦੂਸਰੇ ਤੋਂ, ਕਿਉਂਕਿ ਉਹਨੇ ਐਕਸਟਰਾ, ਇੱਕ ਬੰਦੇ ਨੇ 40 ਆਵਰਸ ਲਗਾਇਆ, ਦੂਸਰੇ ਨੇ 100 ਆਵਰਸ ਲਗਾਇਆ, ਤਾਂ ਆਫਕੋਰਸ ਯੂ ਆਰ ਗੋਇੰਗ ਟੂ ਗੈਟ ਦੇਅਰ ਮਚ ਫਾਸਟਰ। ਇਹ 40 ਘੰਟੇ ਜਿਹੜਾ ਤੁਸੀਂ ਆਪਣੀ ਇੱਕ ਸਟ੍ਰੀਮ ਆਫ ਬਿਜ਼ਨਸ 'ਚ ਲਗਾਇਆ, ਬਾਕੀ ਜਿਹੜਾ ਤੁਸੀਂ ਟਾਈਮ ਲਗਾ ਰਹੇ ਹੋ ਉਹਦੇ 'ਚੋਂ ਕੁਛ 5-10 ਘੰਟੇ ਆਪਣੇ 'ਤੇ ਇਨਵੈਸਟ ਕਰੋ, ਬਿਜ਼ਨਸ 'ਤੇ ਨਹੀਂ, ਜੋਬ 'ਤੇ ਨਹੀਂ, ਕਰੇ ਤਾਂ ਆਪਣੇ 'ਤੇ, ਆਪਣੇ ਮਾਇੰਡ ਸੈੱਟ ਨੂੰ ਚੇਂਜ ਕਰੋ, ਆਪਣੇ ਆਪਣੇ ਜਿਹੜੇ ਮੈਂ ਇੰਪੋਰਟੈਂਟ ਇੱਕ ਹੋਰ ਚੀਜ਼ ਕਹਿਣਾ ਚਾਹਾਂ, ਯੂ ਨੀਡ ਟੂ ਮੀਟ ਪੀਪਲ ਆਊਟਸਾਈਡ ਯੂਅਰ ਪੋਸਟਲ ਕੋਡ, ਯੂ ਨੀਡ ਟੂ ਮੀਟ ਪੀਪਲ outside your postal code, outside your city, you need to make more friends, you need to make new friends, jinne bhi tade friends bane hoye ne, main koi fault sari duniya hunde lekin the point is main fault nahi kar raha, lekin you need to change your friends if you're looking to change your financial condition. ਜੇ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਬਦਲਣੀ ਹੈ, ਜੇ ਤੁਸੀਂ ਆਪਣੇ ਬਿਜ਼ਨਸ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣਾ, ਜੇ ਤੁਸੀਂ ਆਪਣੇ ਕਰੀਅਰ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣਾ, ਆਪਣੇ ਮਾਈਂਡ ਸੈਟ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣਾ, ਆਪਣੀ ਰਿਟਾਇਰਮੈਂਟ ਨੂੰ, ਯੂ ਨੀਡ ਟੂ ਚੇਂਜ ਯੋਰ ਫਰੈਂਡਸ, ਜਿਹੜੇ ਹੈਗੇ ਨੇ ਉਹ ਠੀਕ ਹੈ, ਬਟ ਯੂ ਨੀਡ ਟੂ ਮੇਕ ਨਿਊ ਫਰੈਂਡ, ਆਪਣੇ ਪੋਸਟਲ ਕੋਡ ਤੋਂ ਬਾਹਰ ਜਾ ਕੇ ਫਰੈਂਡਸ ਲੱਭੋ, ਆਪਣਾ ਨੈਟਵਰਕਿੰਗ ਕਰੋ, ਯੋਰ ਨੈਟਵਰਥ ਡਿਪੈਂਡਸ ਅਪੋਨ ਯੋਰ ਨੈਟਵਰਕ, ਤੁਹਾਡੀ ਜਿਹੜੀ ਨੈਟਵਰਥ ਹੈਗੀ ਹੈ ਉਹ ਡਿਪੈਂਡ ਕਰਦੀ ਹੈ ਤੁਹਾਡਾ ਨੈਟਵਰਕ ਕਿਸ ਤਰ੍ਹਾਂ ਦੇ ਲੋਕਾਂ ਨਾਲ ਹੈਗਾ, ਜਿਸ ਤਰ੍ਹਾਂ ਦੇ ਲੋਕ ਹੋਣਗੇ ਉਸ ਤਰ੍ਹਾਂ ਦੀ ਤੁਹਾਡੀ ਜਿਹੜੀ ਹੈ ਨੈਟਵਰਕ ਬਣਨ ਵਾਲੀ ਹੈ। ਇੱਕ ਹੋਰ ਚੀਜ਼ ਮੈਂ ਕਹੂੰਗਾ, ਦੇਖੋ ਜੇ ਤੁਸੀਂ ਕਹਿੰਦੇ ਹੋ ਯੁਧਵੀਰ ਜੀ, ਬੜੀ ਬੜੇ ਸਾਰੇ ਲਿਸਨਰਸ ਸੁਣ ਕੇ ਐਗਰੀ ਵੀ ਕਰਨਗੇ, ਇੱਕ ਬੰਦਾ ਕਹਿੰਦਾ ਯਾਰ ਮੈਂ ਨਾ ਇੱਕ ਬੰਦਾ ਏਮ ਕਰਦਾ $1,000,000 ਵਾਸਤੇ ਕਿ ਯਾਰ ਮੇਰੇ ਕੋਲ $1,000,000 ਚਾਹੀਦਾ। ਹੁਣ ਜਿਹਨਾਂ ਕੋਲ ਹੈਗਾ ਉਹ ਮੇਰੇ ਨਾਲ ਐਗਰੀ ਕਰਨਗੇ, ਜਿਹਨਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਮੈਂ ਐਡਵਾਂਸ ਇੱਕ ਚੀਜ਼ ਦੱਸ ਦਿੰਦਾ, ਜਿਹੜੇ ਲੋਕਾਂ ਕੋਲ, ਜਿਹੜੇ ਲੋਕੀ ਮਿਲੀਨੀਅਰ ਬਣ ਵੀ ਜਾਂਦੇ ਨੇ, ਜਿੱਦਾਂ ਹੀ $1,000,000 ਵੀ ਆਉਂਦਾ, ਉਹ ਲੋਕੀ ਲਾਈਫ 'ਚ ਕੰਜ਼ਰਵੇਟਿਵ ਹੋ ਜਾਂਦੇ, ਡਰ ਜਾਂਦੇ, ਫੀਅਰ ਆ ਜਾਂਦਾ ਉਹਨਾਂ ਦੀ ਲਾਈਫ 'ਚ। ਐਕਚੁਅਲੀ ਤੁਸੀਂ ਕਹੋਗੇ ਨਹੀਂ ਯਾਰ ਉਹ ਤਾਂ ਮੇਰੇ ਕੋਲ $1,000,000 ਹੋਏਗਾ, ਮੈਂ ਤਾਂ ਗੱਲ ਹੀ ਨਹੀਂ ਸੁਣਾਂਗਾ ਕਿਸੇ ਦੀ, ਰੋਂਗ। ਰਿਐਲਿਟੀ 'ਚ ਜਿਸ ਬੰਦੇ ਕੋਲ ਜਿੱਦਾਂ ਹੀ ਥੋੜ੍ਹੇ ਬਹੁਤ ਪੈਸੇ ਆਉਂਦੇ ਆ ਉਹ ਕੰਜ਼ਰਵੇਟਿਵ ਹੋ ਜਾਂਦਾ, ਉਹ 'ਚ ਫੀਅਰ ਆ ਜਾਂਦਾ ਕਿ ਉਹਨੂੰ ਸੰਭਾਲ ਲੈਂਦਾ ਯਾਰ ਕਿ ਤੂੰ ਮੇਰੇ ਇੰਨੀ ਮੁਸ਼ਕਿਲ ਨਾਲ ਤਾਂ ਮੈਂ ਉਸ ਲੈਵਲ 'ਤੇ ਪਹੁੰਚਿਆ ਜਿੱਥੇ ਬਾਕੀ ਲੋਕ ਨਹੀਂ ਪਹੁੰਚਦੇ, ਹੁਣ ਕਿਉਂਕਿ ਮੇਰੇ ਕੋਲ $1,000,000 ਆ ਗਿਆ ਤਾਂ ਮੈਂ ਕੰਜ਼ਰਵੇਟਿਵ ਹੋ ਜਾਂ, ਪ੍ਰੋਟੈਕਸ਼ਨ ਮੋਡ 'ਚ ਚਲਾ ਜਾਂਦਾ, ਉਹ ਕੰਜ਼ਰਵੇਟਿਵ ਮੋਡ 'ਚ ਚਲਾ ਜਾਂਦਾ, ਉਸ ਪਰਸਨ ਦੀ ਉੱਥੇ ਜਿਹੜੀ ਗਰੋਥ ਹੈ ਉਹ ਰੁਕ ਜਾਂਦੀ ਹੈ। ਬਹੁਤ ਸਾਰੇ ਲਿਸਨਰਸ ਹੋਣਗੇ ਜੋ ਮਿਲੀਨੀਅਰਸ ਹੋਣਗੇ, ਉਹਨਾਂ ਨੂੰ ਪਤਾ ਮੈਂ ਕੀ ਕਹਿ ਰਿਹਾ, ਉਹਨਾਂ ਦੀ ਲਾਈਫ 'ਚ ਪਲੈਟੋ ਆ ਜਾਏਗਾ, ਰੁਕ ਜਾਏਗਾ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿਉਂ ਉਹ ਕਿਉਂ ਆ ਰਿਹਾ, ਕਿਉਂਕਿ ਉਹਨਾਂ ਦੀ ਥਿੰਕਿੰਗ ਕੰਜ਼ਰਵੇਟਿਵ ਹੋ ਗਈ ਇਸ ਪੁਆਇੰਟ 'ਤੇ ਆ ਕੇ। ਅਤੇ ਜੇ ਤੁਸੀਂ ਮਿਲੀਨੀਅਰ ਬਣਨਾ, ਯੂ ਹੈਵ ਟੂ ਟਾਰਗੇਟ, ਯੂ ਹੈਵ ਟੂ ਸੈਟ ਅਪ ਯੂਰ ਟਾਰਗੇਟ ਐਜ਼ ਅ ਮਲਟੀ ਮਿਲੀਨੀਅਰ। ਜੇ ਤੁਹਾਨੂੰ $1,000,000 ਚਾਹੀਦਾ, ਤੁਹਾਡਾ ਟਾਰਗੇਟ ਹੋਣਾ ਚਾਹੀਦਾ 5, 10, 15, 20 $1,000,000 ਕਿੱਦਾਂ ਮੈਂ ਲਾਈਫ 'ਚ ਕਮਾਵਾਂ। ਹੁਣ ਬੜੇ ਸਾਰੇ ਲਿਸਨਰਸ ਇਹ ਵੀ ਕਹਿਣਗੇ ਯਾਰ ਇਹ ਗੱਲਾਂ ਬਹੁਤ ਉੱਚੀਆਂ ਕਰੀ ਜਾ ਰਹੇ, 5, 10, 20 ਮੇਰਾ ਕੀ ਹੈ, ਮੈਂ ਤਾਂ ਇਨਕਮ ਕਰਨੀ ਹੈ, ਮੈਂ ਜੋਬ ਕਰ ਰਿਹਾ, ਬਿਜ਼ਨਸ ਕਰ ਰਿਹਾ, ਮੇਰੇ ਖਰਚੇ ਚੱਲ ਰਹੇ। ਇਹ ਤੁਹਾਡੀ ਜਿਹੜੀ ਸਟੋਰੀ ਲਾਈਨ ਹੀ ਤੁਸੀਂ ਖੁਦ ਨੂੰ ਸੁਣਾ ਰਹੇ ਹੋ, ਦਿਸ ਇਜ਼ ਯੋਰ ਇੰਟੈਲੀਜੈਂਸ ਦੈਟ ਹੈਜ਼ ਗੋਨ ਅਗੇਂਸਟ ਯੂ, ਔਰ ਇਹਨੂੰ ਤੁਸੀਂ ਚੇਂਜ ਕਰ ਸਕਦੇ ਹੋ ਇਸ ਚੀਜ਼ ਨੂੰ, ਹੈ ਨਾ। ਅਤੇ ਇਹ ਸੋਚ ਦੀ ਗੱਲ ਹੈਗੀ ਹੈ, ਜੇ ਸੋਚ ਨੂੰ ਚੇਂਜ ਕਰੋਗੇ ਤਾਂ ਤੁਹਾਡੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਅਕੋਰਡਿੰਗਲੀ ਚੇਂਜ ਹੋ ਜਾਣਗੀਆਂ। ਯੂ ਹੈਵ ਟੂ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਸਰਕਲ ਹੈ ਆਸ ਪਾਸ ਦਾ, ਹੈ ਨਾ, ਤੁਹਾਡਾ ਜਿਹੜਾ ਨੈਟਵਰਕ ਹੈਗਾ ਉਹਨੂੰ ਥੋੜ੍ਹਾ ਜਿਹਾ ਚੇਂਜ ਕਰੋ। ਤੁਸੀਂ 2-3 ਮਹੀਨੇ ਟਰਾਈ ਕਰੋ ਜਿਹੜੀਆਂ ਮੈਂ ਚੀਜ਼ਾਂ ਕਹਿ ਰਿਹਾ। ਮੈਂ ਨਹੀਂ ਕਹਿ ਰਿਹਾ ਕਿ RRSP ਲੋ, TFS ਲੋ, ਇੰਸ਼ੋਰੈਂਸਿਸ ਲੋ, ਮੇਰੇ ਕੋਲ ਇਹ ਕਰੋ, ਮੈਂ ਤੁਹਾਨੂੰ ਕਹਿ ਰਿਹਾ ਆਪਣੇ ਲੈਵਲ 'ਤੇ ਆਪਣਾ ਫਰੈਂਡਸ਼ਿਪ ਸਰਕਲ ਚੇਂਜ ਕਰੋ, ਥੋੜ੍ਹਾ ਜਿਹਾ ਮਾਈਂਡਸੈਟ ਚੇਂਜ ਕਰੋ, ਥੋੜ੍ਹੇ ਜਿਹੇ ਆਪਣੇ ਡ੍ਰੀਮਸ ਨੂੰ, ਆਪਣੇ ਗੋਲਸ ਨੂੰ ਥੋੜ੍ਹਾ ਰਿਫਰੈਸ਼ ਕਰੋ ਇਹ ਚੀਜ਼ਾਂ ਨੂੰ, ਹੈ ਨਾ। ਔਰ ਤੁਸੀਂ ਦੇਖੋਗੇ ਕਿੱਦਾਂ ਚੀਜ਼ਾਂ ਫਾਸਟ ਫੋਰਵਰਡ। ਮੈਂ ਤੁਹਾਨੂੰ ਕੀ ਕਿਹਾ, 2 ਤਰੀਕੇ ਹੈ ਫਾਈਨੈਂਸ਼ੀਅਲ ਸਕਸੈਸ ਦੇ। ਇੱਕ ਟ੍ਰੈਡੀਸ਼ਨਲ ਵੇ ਹੈ ਜੋ ਕਿ ਅਸੀਂ ਵੀ ਕਰਦੇ ਹਾਂ, ਬਹੁਤ ਸਾਰੇ ਐਡਵਾਈਜ਼ਰ ਕਰਦੇ ਹੋ, ਤੁਸੀਂ ਖੁਦ ਵੀ ਇਨਵੈਸਟਮੈਂਟ ਕਰਦੇ ਹੋ, ਉਹ ਹੈਗਾ ਕਿ ਉਹ ਪੈਰਲਲੀ ਚੱਲ ਸਕਦਾ। ਲੇਕਿਨ ਜਦੋਂ ਤੁਸੀਂ ਫਾਸਟ ਫੋਰਵਰਡ ਕਰਨਾ, ਜਿਹੜੇ ਲੋਕ 20s, 30s, 40s ਹੈਗੇ ਨੇ ਸਪੈਸ਼ਲੀ, ਦੀਜ਼ ਆਰ ਦਾ ਪੀਪਲ ਹੂ ਰੀਅਲੀ ਵਾਂਟ ਟੂ ਅਚੀਵ ਥਿੰਗਸ ਮੱਚ ਫਾਸਟਰ, ਉਹ ਜੋ ਕਿ ਅੱਛੀ ਚੀਜ਼ ਹੈ, ਜਿਹੜੀ ਚੀਜ਼ ਜਿੰਨੀ ਜਲਦੀ ਅਚੀਵ ਕਰ ਲਓ ਉਨਾ ਬੈਟਰ ਹੈ। ਲੇਕਿਨ ਉਹਨੂੰ ਅਚੀਵ ਕਰਨ ਦੇ ਤਰੀਕੇ, ਉਹਨੂੰ ਅਚੀਵ ਕਰਨ ਲਈ ਤੁਹਾਡਾ ਜਿਹੜਾ ਮਾਇੰਡ ਸੈਟ ਹੈ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ, ਦੈਟ ਇਜ਼ ਵੈਰੀ ਪਾਵਰਫੁਲ। ਔਰ ਉਸ ਤੋਂ ਬਾਅਦ ਜਦੋਂ ਤੁਸੀਂ ਮਾਇੰਡ ਸੈਟ ਉਸ ਲੈਵਲ 'ਤੇ ਲੈ ਆਉਂਦੇ ਹੋ, ਉਸ ਤੋਂ ਬਾਅਦ ਕੁਛ ਮਕੈਨਿਕਸ ਵੀ ਮੈਟਰ ਕਰਦੇ ਨੇ। ਮਕੈਨਿਕਸ ਦਾ ਕੀ ਮਤਲਬ ਹੈ, ਜਿੱਦਾਂ ਕੁਛ ਐਸੇ ਰੂਲ ਹੁੰਦੇ ਕਿ ਨੈਵਰ ਲੂਜ਼ ਯੋਰ ਮਨੀ। ਮੈਜੋਰਿਟੀ ਲੋਕੀ ਜਿਹੜੇ ਹੈਗੇ ਉਹ ਅੱਜ ਪੈਸਾ ਕਮਾਉਣਗੇ, 2 ਸਾਲ, 5 ਸਾਲ, 10 ਸਾਲ, ਫਿਰ 2-4, 5, 10 ਸਾਲ ਬਾਅਦ ਇੱਕ ਅੱਧਾ ਨੁਕਸਾਨ ਹੋਇਆ, ਅਗਲਾ ਪਿਛਲਾ ਸਾਰਾ ਪੂਰਾ ਹੋ ਜਾਂਦਾ। ਵੈਲਦੀ ਪੀਪਲ ਡੂ ਨੋਟ ਲੂਜ਼ ਦੇਅਰ ਮਨੀ। ਲੋਕਾਂ ਨੇ ਇੱਕ ਸਟੇਟਮੈਂਟ ਸੁਣੀ ਹੈ, ਰਿਸਕ, ਟੇਕ ਰਿਸਕ ਇਨ ਯੋਰ ਲਾਈਫ, ਰਿਸਕ ਇਜ਼ ਇਕੁਅਲ ਟੂ ਰਿਵਾਰਡ। ਦਿਸ ਇਜ਼ ਨੋਟ ਅ ਰਾਈਟ ਸਟੇਟਮੈਂਟ। ਆਈ ਨੋ ਪੂਰੇ ਵਰਲਡ 'ਚ, ਪੂਰੀ ਦੁਨੀਆ 'ਚ ਇਹ ਚੀਜ਼ਾਂ ਚੱਲ ਰਹੀਆਂ ਕਿ ਰਿਸਕ ਇਜ਼ ਇਕੁਅਲ ਟੂ ਰਿਵਾਰਡਸ। ਦੇਖੋ ਯੁਧਵੀਰ ਜੀ, ਤੁਸੀਂ ਗੱਡੀ ਚਲਾਉਂਦੇ ਹੋ 100 ਦੀ ਸਪੀਡ 'ਤੇ, ਅੱਜ ਤੁਸੀਂ ਹਾਈਵੇ 'ਤੇ 200 ਦੀ ਸਪੀਡ 'ਤੇ ਗੱਡੀ ਲੈ ਕੇ ਜਾਣਾ, ਉਹ ਤੁਸੀਂ ਰਿਸਕ ਲਿੱਤਾ ਨਾ ਹਾਈਵੇ 'ਤੇ ਥੋੜ੍ਹਾ ਜਿਹਾ। ਕਰੈਕਟ ਹੈ ਤੇ ਫਾਈਨੈਂਸ ਦੇ ਵਿੱਚ ਵੀ ਇਕਨੋਮੀ ਨੂੰ ਚਲਾਉਣ ਲਈ ਅਸੀਂ ਕਹਿੰਦੇ ਹਾਂ ਟੇਕ ਰਿਸਕ। ਆਮ ਬੰਦੇ ਨੂੰ ਲੱਗਦਾ ਯਾਰ ਮੇਰੇ ਤੇ ਲਾਈਫ 'ਚ ਰਿਜ਼ਲਟ ਨਹੀਂ ਆ ਰਹੇ, ਹੋ ਸਕਦਾ ਮੈਂ ਰਿਸਕ ਨਹੀਂ ਲੈਂਦਾ, ਸਾਰੇ ਲੋਕੀ ਕਹਿੰਦੇ ਰਿਸਕ ਇਜ਼ ਇਕੁਅਲ ਟੂ ਰਿਵਾਰਡ, ਲੈਟ ਮੀ ਗੋ ਹੈਡ ਐਂਡ ਟੇਕ ਸਮ ਰਿਸਕ। ਉਹ ਬੰਦਾ ਪਹਿਲੀ ਵਾਰ ਰਿਸਕ ਲੈਣ ਜਾਂਦਾ, ਉਹ ਜਿਹੜੀ ਥੋੜ੍ਹੀ ਬਹੁਤ ਸੇਵਿੰਗ ਉਹਦੀ ਹਾਰਡ ਅਰਨ ਮਨੀ ਹੁੰਦੀ ਆ ਉਹ ਵੀ ਉਹਦੀ ਕਈ ਵਾਰ ਲੂਜ਼ ਹੋ ਜਾਂਦੀ ਹੈ। ਡੂ ਨੋਟ ਟੇਕ ਰਿਸਕ। ਰਿਸਕ ਦੀ ਪਹਿਲੇ ਤਾਂ ਸਮਝ ਆਉਣੀ ਚਾਹੀਦੀ ਕਿ ਰਿਸਕ ਦਾ ਮਤਲਬ ਕੀ ਹੈ, ਉਹਨੂੰ ਕਿੱਦਾਂ ਇੰਪਲੀਮੈਂਟ ਕਰਨਾ। ਲੇਕਿਨ ਫੋਰ ਦ ਟਾਈਮ ਬੀਂਗ, ਕਿਉਂਕਿ ਟਾਈਮ ਸ਼ਾਰਟ ਆ, ਮੈਂ ਕਹੂੰਗਾ ਡੂ ਨੋਟ ਲੂਜ਼ ਯੋਰ ਮਨੀ। ਪੀਪਲ ਲੂਜ਼ ਮਨੀ ਬਿਕੋਜ਼ ਦੇ ਡੋਂਟ ਨੋ ਹਾਊ ਟੂ ਇਨਵੈਸਟ ਮਨੀ, ਦੇ ਡੋਂਟ ਨੋ ਹਾਊ ਟੂ ਲੋਕ ਦੇਅਰ ਵੈਲਥ। ਵੈਲਥ ਕੀ ਹੁੰਦੀ ਹੈ, ਜਿੱਦਾਂ ਜਿੱਦਾਂ ਤੁਸੀਂ ਉੱਪਰ ਜਾਂਦੇ ਹੋ ਤੁਸੀਂ ਆਪਣੇ ਆਪ ਨੂੰ ਸਿਕਿਓਰ ਕਰਦੇ ਜਾਂਦੇ ਹੋ। ਦੇਖੋ ਇੱਕ ਪਰਸਨ ਜਿਹੜਾ ਮਾਊਂਟੇਨ ਕਲਾਈਮਿੰਗ ਕਰਦਾ, ਉਹ ਜਦੋਂ ਮਾਊਂਟੇਨ ਤੇ ਕਲਾਈਮ ਕਰ ਰਿਹਾ ਹੁੰਦਾ ਨਾ ਰੋਕਸ ਦੇ ਉੱਪਰ, ਉਹ ਨਾਲ ਨਾਲ ਆਪਣੇ ਆਪ ਨੂੰ ਸਿਕਿਓਰ ਕਰਦਾ ਜਾਂਦਾ ਕਿ ਇਨ ਕੇਸ ਮੈਂ ਸਲਿਪ ਹੋਵਾਂ ਤਾਂ ਉੱਥੇ ਹੀ ਰੁਕ ਜਾਂਦਾ ਬੰਦਾ, ਉੱਥੋਂ ਥੱਲੇ ਨਹੀਂ ਆਉਂਦਾ ਕਦੀ। ਦਿਸ ਇਜ਼ ਹਾਊ ਦ ਵੈਲਥ ਇਜ਼ ਕ੍ਰੀਏਟਿਡ, ਕਿ ਜਿੱਦਾਂ ਜਿੱਦਾਂ ਤੁਸੀਂ ਆਪਣੀ ਵੈਲਥ ਕ੍ਰੀਏਟ ਕਰਨੀ ਹੈ ਤੁਸੀਂ ਲੋਕ ਕਰਦੇ ਜਾਣਾ ਹੈ ਤਾਂ ਕਿ ਕਿਸੇ ਵੀ ਈਵੈਂਟ 'ਚ ਕਦੀ ਲੂਜ਼ ਨਾ ਹੋ ਜਾਏ ਪੈਸਾ ਤੁਹਾਡੇ ਕੋਲ, ਹੈ ਨਾ। ਔਰ ਜੇ ਤੁਸੀਂ ਆਪਣੇ ਮੈਕਸੀਮਮ ਪੋਟੈਂਸ਼ੀਅਲ ਤੇ ਲਾਈਫ 'ਚ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣਾ ਮੈਕਸੀਮਮ ਪੋਟੈਂਸ਼ੀਅਲ ਲਾਈਫ 'ਚ ਕਿੱਦਾਂ ਅਚੀਵ ਕਰ ਸਕਦਾ, ਤੇ ਮੈਂ ਵੀ ਮੰਨਦਾ ਪੈਸੇ ਦੇ ਉਹ, ਕਿਉਂਕਿ ਮਹੀਨੇ ਦੇ ਖਰਚੇ ਜਦ ਤੱਕ ਉਹ ਪੂਰੇ ਨਹੀਂ ਹੋਣਗੇ ਸਾਡਾ ਮੈਕਸੀਮਮ ਪੋਟੈਂਸ਼ੀਅਲ ਆਉਂਦਾ ਨਹੀਂ ਹੈ ਬਾਹਰ। ਸੋ ਵਟ ਯੂ ਹੈਵ ਟੂ ਡੂ ਇਜ਼, ਤੁਹਾਨੂੰ ਸਭ ਤੋਂ ਪਹਿਲੇ ਹਰ ਇਨਸਾਨ ਕੋ, ਹਰ ਉਹ ਇਨਸਾਨ ਜਿਹਦੇ ਕੋਲ 3 ਤੋਂ 5 ਸਾਲ ਦਾ ਪੈਸਾ ਉਹਦੇ ਬੈਂਕਾਂ 'ਚ ਉਹਦੀ ਇਨਵੈਸਟ ਕੈਸ਼ ਪਿਆ ਕਿ ਕੱਲ੍ਹ ਨੂੰ ਕੁਛ ਵੀ ਹੋ ਜਾਵੇ ਉਹਨੂੰ 3 ਤੋਂ 5 ਸਾਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਸਰ ਉਸ ਪਰਸਨ ਨੂੰ ਇਸ ਦੁਨੀਆਂ 'ਚ ਅੱਗੇ ਵਧਣ ਤੋਂ ਕੋਈ ਇਨਸਾਨ ਨਹੀਂ ਰੋਕ ਸਕਦਾ। ਅੱਗੇ ਵਧਣ ਲਈ ਤੁਹਾਨੂੰ ਮਿਲੀਅਨਸ ਬਿਲੀਅਨਸ ਡਾਲਰ ਨਹੀਂ ਚਾਹੀਦੇ, 2-3 ਸਾਲ ਦੀ ਸਿਕਿਉਰਿਟੀ ਚਾਹੀਦੀ ਹੈ। ਜਿਸ ਬੰਦੇ ਕੋਲ ਸਿਕਿਉਰਿਟੀ ਆ ਉਹ ਬੰਦਾ ਫਿਰ ਬਾਹਰ ਜਾ ਕੇ ਆਪਣੇ ਪੋਟੈਂਸ਼ੀਅਲ ਨੂੰ ਜਿਹੜਾ ਟੈਪ ਕਰਦਾ, ਮੈਕਸ ਆਊਟ ਕਰਦਾ। ਤੇ ਇਹ ਚੀਜ਼ਾਂ ਨੂੰ ਦੇਖੋ ਬੜੀਆਂ ਬੇਸਿਕ ਚੀਜ਼ਾਂ ਹੈਗੀਆਂ। ਮੈਂ ਕੋਈ ਯੁਧਵੀਰ ਜੀ ਤੁਸੀਂ ਟਾਕ ਸ਼ੋਅ ਸ਼ੁਰੂ ਹੋਣ ਤੋਂ ਪਹਿਲੇ ਕਿਹਾ ਕਿ ਬਹੁਤ ਸਾਰੇ ਲੋਕ ਨੇ ਕਿਹਾ ਕਿ ਜੀਨੀਅਸ ਵਰਡ ਯੂਜ਼ ਕੀਤਾ, ਬੜੀ ਅੱਛੀ ਇਨਫੋਰਮੇਸ਼ਨ ਹੈ। ਮੈਂ ਕਹਾਂਗਾ ਯੁਧਵੀਰ ਜੀ, ਇਹ ਬੜੀਆਂ ਮੈਂ ਜਿਹੜੀਆਂ ਗੱਲਾਂ ਕਹਿ ਰਿਹਾ ਬਹੁਤ ਬੇਸਿਕ ਹੈ, ਹਰ ਇਨਸਾਨ ਨੂੰ ਪਤਾ ਹੋਣੀਆਂ ਚਾਹੀਦੀਆਂ, ਹਨਾ। ਇਹ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਸਾਨੂੰ ਬਚਪਨ ਤੋਂ ਸਾਡਾ ਮਾਇੰਡ ਸੈਟ, ਹੁਣ ਤੁਹਾਡੇ ਬੱਚੇ ਅੱਗੇ 10 ਸਾਲ ਦੇ, 20 ਸਾਲ ਦੇ, 25, 30, ਉਹਨਾਂ ਨੂੰ ਪ੍ਰਿਪੇਅਰ ਕਰਨਾ, ਤੁਹਾਡੀ ਰਿਸਪੋਂਸਿਬਿਲਟੀ ਆ, ਉਹਨਾਂ ਨੂੰ ਪ੍ਰਿਪੇਅਰ ਕਰੋ ਐਟ ਦ ਸੇਮ ਟਾਈਮ ਆਪਣਾ ਵੀ ਮਾਇੰਡ ਸੈਟ ਚੇਂਜ ਕਰੋ। ਇਹ ਜਿਹੜਾ ਮਾਇੰਡ ਸੈਟ ਹੈ, ਦਿਸ ਇਜ਼ ਸਮਥਿੰਗ ਐਵਰੀ ਵਨ ਸ਼ੁੱਡ ਹੈਵ ਐਟ ਲੀਸਟ, ਨੋਟ ਐਟ ਮੋਸਟ। ਇਹ ਹਾਈਐਸਟ ਲੈਵਲ ਨਹੀਂ ਹੈ ਸਰ, ਇਹ ਬੇਸਿਕ ਲੈਵਲ ਹੈਗਾ ਜੋ ਕਿ ਹਰ ਕਿਸੇ ਕੋਲ ਹੋਣਾ ਹੀ ਚਾਹੀਦਾ। ਅਨਫੋਰਚੁਨੇਟਲੀ ਬਿਕੋਜ਼ ਆਫ ਸਿਚੁਏਸ਼ਨ, ਬਿਕੋਜ਼ ਆਫ ਸਾਡੇ ਐਕਸਪੈਂਸਿਸ, ਬਿਕੋਜ਼ ਆਫ ਇਮੀਗ੍ਰੈਂਟ, ਬਿਕੋਜ਼ ਆਫ ਸਾਡਾ ਜਿਹੜਾ ਨੈਟਵਰਕ ਹੈ, ਫਰੈਂਡ ਸਰਕਲ, ਸੋਸਾਇਟੀ ਦਾ, ਉਹਦੇ 'ਚ ਆਪਾਂ ਕੁਛ ਡਿਫਰੈਂਟ ਹੀ ਚੀਜ਼ਾਂ ਸਿੱਖ ਕੇ ਇੱਕ ਡਿਫਰੈਂਟ ਡਾਇਰੈਕਸ਼ਨ 'ਚ ਚਲੇ ਗਏ ਹਾਂ। ਥੋੜ੍ਹੀ ਜਿਹੀ ਡਾਇਰੈਕਸ਼ਨ ਚੇਂਜ ਕਰੋ, ਥੋੜ੍ਹੀ ਜਿਹੀ ਡਾਇਰੈਕਸ਼ਨ ਨਾਲ ਤੁਸੀਂ ਦੇਖੋਗੇ ਬੜੀ ਮੇਜਰ ਚੇਂਜਿਸ ਆਉਣਗੀਆਂ। ਲਾਸਟ ਇੱਕੋ ਇਗਜ਼ਾਮਪਲ ਦੇ ਰਿਹਾ ਬਸ, ਜਦੋਂ ਤੁਸੀਂ ਗੋਲਫ ਖੇਲਦੇ ਹੋ, ਤੁਸੀਂ ਜਦੋਂ ਬਾਲ ਨੂੰ ਹਿੱਟ ਕਰਦੇ ਹੋ ਇੱਕ ਡਾਇਰੈਕਸ਼ਨ 'ਚ ਜਾਂਦੀ ਹੈ, ਸੈਕਿੰਡ ਟਾਈਮ ਤੁਸੀਂ ਆਪਣੀ ਰਿਸਟ ਨੂੰ ਨਾ ਐਵੇਂ 1-2 ਸੈਂਟੀਮੀਟਰ ਸਿਰਫ ਚੇਂਜ ਕਰਕੇ ਹਿੱਟ ਕਰਨਾ, ਸ਼ੁਰੂ 'ਚ ਤਾਂ ਬਾਲ ਬਿਲਕੁਲ ਥੋੜ੍ਹਾ ਜਿਹਾ ਐਂਗਲ ਚੇਂਜ ਕਰੇਗੀ, ਤੁਸੀਂ 2 ਮਿੰਟ ਬਾਅਦ ਦੇਖਣਾ ਬਾਲ ਟੋਟਲੀ ਡਿਫਰੈਂਟ ਡਾਇਰੈਕਸ਼ਨ 'ਚ ਜਾ ਚੁੱਕੀ ਹੋਏਗੀ। ਦ ਪੁਆਇੰਟ ਇਜ਼, ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਦੈਟ ਬ੍ਰਿੰਗਸ ਦ ਮੇਜਰ ਚੇਂਜਿਸ ਇਨ ਲਾਈਫ। ਮਾਇੰਡ ਸੈਟ ਇਜ਼ ਰੀਅਲੀ ਰੀਅਲੀ ਇੰਪੋਰਟੈਂਟ ਨਾ। ਆਪਣੀ ਇੰਡਸਟਰੀ ਨੂੰ ਮੈਕਸ ਆਊਟ ਕਰੋ, ਤੁਸੀਂ ਕਿਸੇ ਵੀ ਜੋਬ ਤੇ ਹੋ, ਕਿਸੇ ਵੀ ਪੋਜੀਸ਼ਨ ਤੇ ਹੋ, ਕਿਸੇ ਵੀ ਬਿਜ਼ਨਸ ਤੇ ਹੋ, ਮੈਕਸ ਆਊਟ, ਡੋਮੀਨੇਟ ਯੋਰ ਇੰਡਸਟਰੀ। ਆਪਣੀ ਨੌਲੇਜ ਨੂੰ ਇਨਹਾਂਸ ਕਰੋ, ਆਪਣੇ ਰਿਸੋਰਸਿਸ ਨੂੰ ਇਨਹਾਂਸ ਕਰੋ, ਸੋਸਾਇਟੀ ਨੂੰ, ਲੋਕਾਂ ਨੂੰ, ਤੁਹਾਡੇ ਕਲਾਇੰਟਸ ਆ, ਕਸਟਮਰਾਂ ਨੂੰ ਮੈਕਸੀਮਮ ਪੋਸੀਬਲ ਬੈਨੀਫਿਟਸ ਲਿਆ ਕੇ ਦਿਓ, ਯੋਰ ਸਕਸੈਸ ਇਜ਼ ਗਰੰਟੀਡ ਇਨ ਅ ਵੈਰੀ ਸ਼ੋਰਟ ਪੀਰੀਅਡ ਆਫ ਟਾਈਮ। ਤੇ ਯੁਧਵੀਰ ਜੀ, ਅੱਜ ਦੇ ਲਈ ਮੇਰੇ ਖਿਆਲ ਗੁੱਡ ਇਨਫ ਹੈ, ਫਿਰ ਆਪਾਂ ਨੈਕਸਟ ਵੀਕ ਕੰਟੀਨਿਊ ਕਰਾਂਗੇ।
ਬਿਲਕੁਲ ਜੀ, ਨੈਕਸਟ ਵੀਕ ਇਹਨੂੰ ਅੱਗੇ ਹੋਰ ਵਧਾਵਾਂਗੇ। ਬਹੁਤ ਸ਼ੁਕਰੀਆ। ਅਸੀਂ ਦੱਸ ਦਈਏ ਕਿ ਮਿਸਟਰ ਚੱਡਾ ਨਾਲ ਸਾਡੀ ਗੱਲਬਾਤ ਹੋ ਰਹੀ ਸੀਗੀ, ਸੌਰਵ ਚੱਡਾ ਜੀ, ਜੋ ਕਿ ਇੰਸ਼ੋਰੈਂਸ ਐਂਡ ਇਨਵੈਸਟਮੈਂਟ ਬ੍ਰੋਕਰ ਹੈਗੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਲਾਈਫ ਇੰਸ਼ੋਰੈਂਸ ਲੈਣਾ ਚਾਹੁੰਦੇ ਹੈਗੇ ਹੋ, ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਇਨਵੈਸਟਮੈਂਟ ਵਾਸਤੇ RRSP, RESP, ਨੋਨ ਰਜਿਸਟਰਡ ਸੇਵਿੰਗਸ, ਰਿਟਾਇਰਮੈਂਟ ਦੀ ਪਲੈਨਿੰਗ ਕਰਨਾ ਚਾਹੁੰਦੇ ਹੋ, ਵੈਲਥ ਕ੍ਰੀਏਸ਼ਨ ਬੜਾ ਇੰਪੋਰਟੈਂਟ ਚੀਜ਼ ਹੈਗੀ ਹੈ, ਵੈਲਥ ਕ੍ਰੀਏਸ਼ਨ ਕਿੱਦਾਂ ਕਰਨੀ ਹੈ, ਸਟੇਟ ਪਲੈਨਿੰਗ ਕਿੱਦਾਂ ਕਰਨੀ ਹੈ, ਤਾਂ ਮਿਸਟਰ ਚੱਡਾ ਨਾਲ ਸੰਪਰਕ ਕਰ ਲਓ। 416-350-5355 ਨੰਬਰ ਫਿਰ ਨੋਟ ਕਰੋ, 416-350-5355। ਬਹੁਤ ਸ਼ੁਕਰੀਆ ਮਿਸਟਰ ਚੱਡਾ, ਔਰ ਅਗਲੇ ਹਫਤੇ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। ਥੈਂਕ ਯੂ ਸੋ ਮਚ ਫੋਰ ਯੋਰ ਟਾਈਮ।
ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ।
ਮੈਂ ਕੁਝ ਫਿਰ ਦੱਸਵਾਂ, 416-350-5355 ਔਰ ਮਿਸਟਰ ਚੱਡਾ ਦਾ ਨੰਬਰ ਹੈ। ਔਰ ਇਨਕੇਸ ਕੋਈ ਵੀ ਨੰਬਰ ਜੇ ਤੁਹਾਨੂੰ ਮਿਸਿੰਗ ਹੈਗਾ, ਤਾਂ ਬੜਾ ਆਸਾਨ ਜਿਹਾ ਤਰੀਕਾ ਹੈ, 416-475-5000। ਤੁਸੀਂ ਕਿਸੇ ਵੀ ਟਾਈਮ ਮਿਸਟਰ ਚੱਡਾ ਦਾ ਜਾਂ ਸਾਡੇ ਕਿਸੇ ਵੀ ਸਪੋਂਸਰ ਦਾ ਨੰਬਰ ਲੈਣਾ ਚਾਹੁੰਦੇ ਹੋ, ਹੋਟਲਾਈਨ ਨੰਬਰ ਨੋਟ ਕਰ ਲਓ ਆਪਣੇ ਕੋਲ, ਹਮੇਸ਼ਾ ਰੱਖੋ 416-475-5000। ਵਾਈ ਮੀਡੀਆ ਦਾ ਨੰਬਰ 416-475-5000। ਸੀਮਾ ਗਿੱਲ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ, ਹਾਊ ਆਰ ਯੂ?
ਆਈ ਐਮ ਡੂਇੰਗ ਵੰਡਰਫੁਲ ਯੁਧਵੀਰ ਜੀ, ਹਾਊ ਆਰ ਯੂ?
ਡੂਇੰਗ ਗ੍ਰੇਟ, ਡੂਇੰਗ ਗ੍ਰੇਟ ਸੀਮਾ ਜੀ। ਔਰ
ਤੱਕ ਦਾ ਫਰਕ ਹੈਗਾ ਆ। ਲਾਸਟ ਈਅਰ ਟੋਟਲ ਅਪਾਰਟਮੈਂਟ ਰੈਂਟਡ ਅੰਟਿਲ ਕੁਆਟਰ ਥਰਡ ਵਾਸ 10,781, ਸੋ ਅਪਰੋਕਸੀਮੇਟਲੀ 10,000 ਅਪਾਰਟਮੈਂਟਸ ਰੈਂਟ ਹੋਈਆਂ ਸੀ ਇਸ ਟਾਈਮ ਤੱਕ ਪਿਛਲੇ ਸਾਲ, ਤੇ ਹੁਣ ਹੋਈਆਂ ਨੇ 14,036 ਅਪਾਰਟਮੈਂਟਸ, ਸੋ ਦੇਰ ਇਜ਼ ਅ ਇਨਕਰੀਸ ਆਫ 30.2%, ਸੋ ਅਪਾਰਟਮੈਂਟਸ ਆਰ ਬੀਇੰਗ ਰੈਂਟਡ ਮੋਰ, ਸੋ ਮੀਨਿੰਗ ਦਿਸ ਇੱਥੇ ਅਪਾਰਟਮੈਂਟ ਦਾ ਬੇਸਿਕਲੀ ਮੀਨਿੰਗ ਕੋਂਡੋਮੀਨੀਅਮ ਰੈਂਟਲਸ ਹੈਗੇ ਆ, ਨਾਟ ਬੇਸਮੈਂਟਸ ਔਰ ਐਨੀਥਿੰਗ, ਐਂਡ ਇਹ ਅਪਾਰਟਮੈਂਟਸ ਜਿਹੜੀਆਂ ਟ੍ਰੈਬ ਦੇ ਥਰੂ ਰੈਂਟਡ ਹੋਈਆਂ, ਸੋ ਜਿਹੜੀਆਂ ਪ੍ਰਾਈਵੇਟ ਹੈਗੀਆਂ ਉਹਨਾਂ ਦੇ ਸਟੈਟਸ ਨਹੀਂ ਹੈਗੇ ਇਹ। ਐਂਡ ਐਵਰੇਜ ਵਨ ਬੈਡਰੂਮ ਅਪਾਰਟਮੈਂਟ ਦਾ ਜਿਹੜਾ ਰੈਂਟ ਸੀਗਾ ਉਹ ਥੋੜ੍ਹਾ ਜਿਹਾ ਡਿਕਰੀਜ਼ ਹੋਇਆ ਹੈਗਾ ਆ 11.1% ਕੰਪੇਅਰ ਟੂ ਲਾਸਟ ਈਅਰ। ਲਾਸਟ ਈਅਰ ਇਹ ਸੀਗਾ 2200 ਅਪਰੋਕਸੀਮੇਟਲੀ ਪਰ ਮੰਥ, ਐਂਡ ਹੁਣ ਹੈਗਾ ਹੈ $2,012 ਪਰ ਮੰਥ। ਆਲਸੋ ਇੱਕ ਹੋਰ ਚੀਜ਼ ਬਹੁਤ ਨੋਟਿਸ ਚਾਹੀਏ ਹੈਗੀ ਆ, ਜਿਹੜੀਆਂ ਅਪਾਰਟਮੈਂਟ ਰੈਂਟਲ ਲਿਸਟਿੰਗਸ ਹੈਵ ਗੋਨ ਅਪ ਸਿਗਨੀਫਿਕੈਂਟਲੀ। ਲਾਸਟ ਈਅਰ ਇਸ ਟਾਈਮ ਤੱਕ 16,000 ਲਿਸਟਿੰਗਸ ਟੋਟਲ ਹੋਈਆਂ ਸੀਗੀਆਂ ਤੇ ਹੁਣ ਅਪਾਰਟਮੈਂਟ ਰੈਂਟਲ ਵਾਸਤੇ, ਤੇ ਹੁਣ ਹੈਗੀਆਂ 34,971, ਐਨ ਇਨਕਰੀਸ ਆਫ 113% ਫਰੋਮ ਲਾਸਟ ਈਅਰ, ਦੈਟਸ ਅ ਮੇਜਰ ਮੇਜਰ ਇਨਕਰੀਸ।
Yeah, that sounds very interesting, lekin main chahunga ki sade kol takriban 2 minute reh gaye ne, koi projects ya listings oh bhi zarur assi discuss kar liye, aur phone number seema ji zarur dena please. Haan ji
647224419 647222 3419. I'm quickly going to share two listings because we don't have a lot of time. Brampton de vich Mavison Steel ਦੇ ਇਲਾਕੇ ਦੇ ਵਿੱਚ ਇੱਕ ਡੀਟੈਚਡ ਘਰ ਆਇਆ ਹੈਗਾ ਆ, 4 ਬੈਡਰੂਮ ਪਲੱਸ 2 ਇਨ ਦ ਬੇਸਮੈਂਟ, ਸੈਪਰੇਟ ਐਂਟਰੈਂਸ ਹੈਗੀ ਆ ਇਹਦੇ ਵਿੱਚ, ਐਂਡ ਨਿਊ ਕਿਚਨ ਵਿਦ ਗ੍ਰੈਨਾਈਟ ਕਾਊਂਟਰ ਟਾਪਸ, ਨੋ ਕਾਰਪਟ ਇਨ ਦ ਹਾਊਸ, ਨਿਊ ਵਿੰਡੋਜ, ਅਪਗ੍ਰੇਡ ਵਾਸ਼ਰੂਮਸ। ਫੋਰ ਮੋਰ ਇਨਫੋਰਮੇਸ਼ਨ ਮੈਨੂੰ ਫੋਨ ਕਰੋ 647-222-3419, ਐਂਡ ਵਨ ਲਾਸਟ ਲਿਸਟਿੰਗ ਇਜ਼ ਅਗੇਨ ਇਨ ਬਰੈਂਪਟਨ ਟਾਊਨ ਹਾਊਸ ਆਇਆ ਹੈਗਾ ਆ, ਡਾਊਨ ਟਾਊਨ ਬਰੈਂਪਟਨ ਦੇ ਵਿੱਚ ਮਿਕਮਰਚੀ ਐਂਡ ਕੁਈਨ ਦੇ ਏਰੀਆ ਦੇ ਵਿੱਚ, ਅੰਡਰ 600,000 ਇਹਦੀ ਪ੍ਰਾਈਸ ਹੈਗੀ ਆ, 3 ਬੈਡਰੂਮਸ 3 ਬਾਥਰੂਮਸ, ਵਾਕਿੰਗ ਡਿਸਟੈਂਸ ਟੂ ਗੋ ਵਾਇਆ ਡਾਊਨ ਟਾਊਨ ਬੱਸ ਟਰਮੀਨਲ, ਪਬਲਿਕ ਐਂਡ ਸੈਪਰੇਟ ਸਕੂਲ ਬੱਸਿਸ ਰਾਈਟ ਐਟ ਯੋਰ ਡੋਰ ਸਟੈਪਸ, ਇਹਦੇ ਪਿੱਛੇ ਕੋਈ ਘਰ ਨਹੀਂ ਹੈਗਾ, ਐਂਡ ਬੈਕਸ ਔਨ ਟੂ ਦ ਪਾਰਕ ਵਿਦ ਐਕਸੈਸ ਟੂ ਦ ਰੈਕ ਸੈਂਟਰ। ਥੈਂਕ ਯੂ ਯੁਧਵੀਰ ਜੀ, ਇੱਕ ਵਾਰੀ ਮੈਂ ਫੋਨ ਨੰਬਰ ਫਿਰ ਰਿਪੀਟ ਕਰਦਾ, 647-222-3419
COVID-19
ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। COVID-19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ। ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ ਨਾਲ ਹਰੀ ਮਿਰਚ, ਲੌਕੀ, ਕਰੇਲੇ, ਬੈਂਗਣ, ਮੂਲੀ, ਮੇਥੀ, ਧਨੀਆ, ਸਾਗ, ਮਟਰ, ਗਾਜਰਾਂ, ਕਰੇਲੇ, ਖੀਰੇ ਤੇ ਸ਼ਲਜਮ ਤੇ ਹੋਰ ਵੀ ਬਹੁਤ ਸਾਰੀ ਸਬਜ਼ੀਆਂ ਖੁਦ ਆਪਣੇ ਹੱਥਾਂ ਨਾਲ ਉਗਾ ਕੇ ਭੇਜਦੇ ਹੈ ਤੁਹਾਡੇ ਲਈ। ਆਪਣਾ ਫਾਰਮ ਤੇ ਆਪਣੀ ਹੀ ਦੁਕਾਨ ਅੱਜ ਹੀ ਪਹੁੰਚੋ। ਕੈਲੇਡਨ ਸਬਜ਼ੀ ਫਾਰਮ, 12050 ਏਅਰਪੋਰਟ ਰੋਡ, ਕੈਲੇਡਨ ਏਅਰਪੋਰਟ ਐਂਡ ਮੇਫੀਲਡ ਰੋਡ, 905-965-3633, 905-965-3633।
आप
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS लॉयर्स को